नम श्री गुरु नानक देव दंडौत वंदनीय अनुकवार सर्व कला समर्थ दोलन तेरा को प्रभु नानक दे कर हाथ फिरत फिरत प्रभु आया पर्याता शरणाए नानक की प्रभु बेनती अपनी भक्ति लाए
Thank you.
जन हो त्यों राग हर प्रभु तेरिया केते गनो असंख अवगुण मेरिया असंख अवगुण खते फेरे नित प्रत सद पूलिया मोह मगन विकराल माया तो प्रसादी पूलिया लूक करते विकार बिखरे ब्रह्म नेर हूं ते नेरिया बिन मंत नानक दया तारो काट पगजन फेरिया सतगुरु जी पगजन फेरिया
ਧੰਨ ਧੰਨ ਕਹਿਣ ਲੱਗ ਗਏ ਮਿਲਣਾ ਕਹਿੰਦੇ ਉਹ ਤਾਂ ਚੜਾਈ ਕਰ ਗਿਆ ਫਲਾਣੇ ਨੂੰ ਮਿਲਣਾ ਉਹ ਤਾਂ ਜੀ ਚੜਾਈ ਕਰ ਗਿਆ ਇੱਕ ਵਾਰੀ ਮੈਂ ਪਿੰਡ ਚਲਿਆ ਗਿਆ ਮੈਂ ਜਾ ਕੇ ਮੈਂ ਕਿਹਾ ਵੀ ਬਜ਼ੁਰਗਾਂ ਬਜ਼ੁਰਗਾਂ ਨੂੰ ਮਿਲ ਲਈਏ ਜਿਹਦਾ ਨਾਂ ਲਾਵਾਂ ਕਹਿਣ ਉਹ ਤਾਂ ਚੜਾਈ ਕਰ ਗਿਆ ਜੀ ਫਲਾਣਾ ਵੀ ਮੈਂ ਕਿਹਾ ਅੱਛਾ ਅਸੀਂ ਉਹੀ ਰਹਿ ਗਏ ਤਾਂ ਫਿਰ ਕਿਉਂਕਿ ਸੱਤ ਨਹੀਂ ਹੈ ਸੰਸਾਰ ਕਹਾਂ ਸੋ ਪਾਈ ਮੀਤ ਹੈ ਦੇਖ ਨੈਣ ਫਸਾ ਇੱਕ ਚਾਲੇ ਇੱਕ ਚਾਲਸ ਹੈ ਕਦੋਂ ਜਾਣਗੇ ਜਿਹਨਾਂ ਨੇ ਜਾਣਾ ਕਹਿੰਦੇ ਸਭ ਆਪਣੀ ਵਾਰ ਜਦੋਂ ਵਾਰੀ ਆ ਗਈ ਉਸ ਵੇਲੇ ਕਿਸੇ ਨੇ ਨਹੀਂ ਲੈਣਾ ਪਰ ਹੁੰਦਾ ਕੀ ਹੈ ਇਹ ਜੀਵ ਬਾਵਜੂਦ ਗੁਰੂ ਦੇ ਸਮਝਾਉਣ ਦੇ ਇਹ ਹੱਠ ਨਹੀਂ ਛੱਡਦਾ ਆਪਣੀ ਹਿੰਡ ਨਹੀਂ ਛੱਡਦਾ ਹਿੰਡ ਲਾ ਕੇ ਉਹੀ ਕੰਮ ਕਰਦਾ ਹੈ ਜਦੋਂ ਗੁਰੂ ਰੋਕਦੇ ਨੇ ਲਾਲਿਆ ਮੂਰਖਾ ਹੋਏ ਚਿੱਤ ਨਾਲ I'm not afraid of the dark. ਸਿਆਣਾ ਨਹੀਂ ਕਿਹਾ ਇੱਥੇ ਮਹਾਰਾਜ ਨੇ ਸਾਨੂੰ, ਕਹਿੰਦੇ ਫੂਲ ਮੂਰਖ ਹੈ। ਕਿਉਂ ਮੂਰਖ ਹੈ ਕਿ ਸੁਪਨੇ ਨਾਲ ਚਿੱਤ ਲਾ। ਇੱਕ ਰਾਜਾ ਲਗਾਤਾਰ 7 ਦਿਨ ਯੁੱਧ ਕਰੀ ਗਿਆ, ਨਾ ਦਿਨੇ ਸੁੱਤਾ ਨਾ ਰਾਤ ਨੂੰ ਸੁੱਤਾ, ਬੜਾ ਭਾਰਾ ਕਿਸਾਨ ਦਾ ਯੁੱਧ ਹੋ ਰਿਹਾ ਸੀ। ਉਹਦੇ ਬਾਅਦ ਉਹ ਯੁੱਧ ਜਿੱਤ ਗਿਆ। ਉਹ ਤੋਂ ਬਾਅਦ ਜਦੋਂ ਰਾਜਧਾਨੀ ਚ ਵਾਪਸ ਆਇਆ, ਵਜ਼ੀਰ ਆਜ਼ਮ ਨੂੰ ਬੁਲਾਇਆ, ਪ੍ਰਧਾਨ ਮੰਤਰੀ ਨੂੰ, ਕਹਿਣ ਲੱਗਿਆ ਵੀ ਦੇਖੋ ਮੈਨੂੰ ਆਉਂਦੀ ਹੈ ਨੀਂਦ ਤੇ ਮੈਨੂੰ ਕੋਈ ਜਗਾਇਓ ਨਾ, ਜੇ ਮੈਨੂੰ ਕਿਸੇ ਨੇ ਜਗਾਤਾ ਤਾਂ ਮੈਂ ਉਹਦਾ ਸਿਰ ਕਤਲ ਕਰ ਦੇਣਾ, ਵੱਢ ਦੇਣਾ। ਰਾਜਾ ਜਾ ਕੇ ਸੌਂ ਗਿਆ। ਰਾਜਕੁਮਾਰ ਜ਼ਖਮੀ ਹੋਇਆ ਸੀ, ਉਹਦਾ ਇਲਾਜ ਸ਼ੁਰੂ ਹੋ ਗਿਆ। ਜਦ ਰਾਜੇ ਨੂੰ ਹੋਏ 12 ਘੰਟੇ ਸੁੱਤੇ ਨੂੰ, ਤਾਂ ਰਾਜਕੁਮਾਰ ਚੜਾਈ ਕਰ ਗਿਆ, ਰੋਣਾ ਪਿੱਟਣਾ ਪੈ ਗਿਆ ਕਰਦਿਆਂ। ਰਾਜੇ ਨੂੰ ਕੋਈ ਜਗਾਉਂਦਾ ਨਹੀਂ। ਇੱਕ ਦਿਨ ਲੰਘਿਆ, 2 ਦਿਨ ਲੰਘੇ, 3 ਦਿਨ ਲੰਘੇ, ਜਾਂ 4th ਦਿਨ ਹੋਇਆ, ਉਹ ਕਹਿੰਦੇ ਲਾਸ਼ ਗਲ ਜਾਏਗੀ, ਛੱਡ ਜਾਏਗੀ, ਖਬਰਾਂ ਕਦ ਜਾਗੇ ਵੀ ਜਗਾਉਣਾ ਚਾਹੀਦਾ। ਕਿਸੇ ਦੀ ਹਿੰਮਤ ਨਹੀਂ, ਨਾ ਕੋਈ ਪਟਰਾਣੀ ਜਗਾਉਂਦੀ ਹੈ, ਨਾ ਕੋਈ ਦੁਨੀਆਂ ਰਾਣੀਆਂ ਜਗਾਉਂਦੀ, ਕੋਈ ਨਹੀਂ ਜਗਾਉਂਦਾ। ਕਹਿੰਦੇ ਹੁਕਮ ਬੜਾ ਸਖ਼ਤ ਹੈ। ਉਸ ਵੇਲੇ ਜਿਹੜਾ ਪ੍ਰਾਈਮ ਮਿਨਿਸਟਰ ਸੀ, ਪ੍ਰਧਾਨ ਮੰਤਰੀ, ਸਾਰਿਆਂ ਨੇ ਬੇਨਤੀ ਕਰੀ ਵੀ ਤੁਸੀਂ ਪ੍ਰਧਾਨ ਮੰਤਰੀ ਹੋ ਸਕਦਾ ਤੁਹਾਨੂੰ ਰਾਜਾ ਨਾ ਕੁਛ ਕਹੇ, ਤੇ ਅਸੀਂ ਸਾਰੇ ਤੁਹਾਡੇ ਵਾਸਤੇ ਮਾਫ਼ੀ ਮੰਗ ਲਾਂਗੇ। ਉਸ ਵੇਲੇ ਉਸ ਪ੍ਰਧਾਨ ਮੰਤਰੀ ਨੇ ਜਾ ਕੇ ਰਾਜੇ ਨੂੰ ਜਗਾਇਆ। ਰਾਜਾ ਉੱਠਦੀ ਸਾਰ ਕਹਿਣ ਲੱਗਿਆ, ਮੰਤਰੀ ਜੀ, ਤੁਹਾਨੂੰ ਮੇਰੇ ਹੁਕਮ ਦੀ ਪਰਵਾਹ ਨਹੀਂ ਸੀ, ਹੁਕਮ ਅਦੂਲੀ ਕੀਤੀ ਹੈ। ਕਹਿੰਦੇ ਹਜ਼ੂਰ, ਹੁਕਮ ਅਦੂਲੀ ਤਾਂ ਮੈਂ ਕੀਤੀ ਹੈ, ਪਰ ਮਜਬੂਰੀ ਬੜੀ ਜ਼ਬਰਦਸਤ ਹੈ, ਮੈਂ ਉਹ ਖਬਰ ਆਪ ਨੂੰ ਦੱਸਣੀ ਨਹੀਂ ਚਾਹੁੰਦਾ ਜੋ ਪਾਣਾ ਇੱਥੇ ਵਰਤ ਚੁੱਕਿਆ। ਕਹਿੰਦੇ ਕੀ ਹੋ ਗਿਆ ਦੱਸ? ਕਹਿਣ ਲੱਗੇ, ਮਹਾਰਾਜ, ਆਪ ਨੂੰ ਅਜੇ ਸੁੱਤਿਆਂ ਨੂੰ 12 ਘੰਟੇ ਹੋਏ ਸੀ, ਰਾਜਕੁਮਾਰ ਦਾ ਅਸੀਂ ਬੜਾ ਇਲਾਜ ਕਰਿਆ, ਲੇਕਿਨ ਰਾਜਕੁਮਾਰ ਚੜਾਈ ਕਰੇ। ਉਹ ਰਾਜਾ ਸੁਪਨੇ ਦੇ ਅੰਦਰ ਪਹਿਲਾਂ ਹੀ ਰੋ ਰਿਹਾ ਸੀ। ਵਜ਼ੀਰ ਨੂੰ ਇਹ ਸੀ ਵੀ ਸ਼ਾਇਦ ਇਹਨੂੰ ਸੁਪਨਾ ਆ ਗਿਆ ਹੋਵੇ ਰਾਜਕੁਮਾਰ ਦਾ। ਕਹਿਣ ਲੱਗੇ, ਮਹਾਰਾਜ, ਰਾਜਕੁਮਾਰ ਚੜਾਈ ਕਰ। ਰਾਜੇ ਨੇ ਕੋਈ ਜਵਾਬ ਨਾ ਦਿੱਤਾ। ਕਹਿਣ ਲੱਗੇ, ਮਹਾਰਾਜ, ਆਪ ਕੋਈ ਉੱਤਰ ਨਹੀਂ ਦਿੰਦੇ। ਕਹਿੰਦੇ, ਵਜ਼ੀਰ ਸਾਹਿਬ, ਤੂੰ ਇੱਕ ਨੂੰ ਰੋਣਾ ਤੇ ਮੇਰੇ 4 ਰਾਜਕੁਮਾਰ ਮਰ ਗਏ, ਜਿਹੜੇ ਜਿਨ੍ਹਾਂ ਦੇ ਨਾਲ ਮੈਂ ਹੁਣੇ ਖੇਲ ਰਿਹਾ ਸੀ, ਬੈਠਾ ਸੁਪਨਾ ਆ ਰਿਹਾ ਸੀ, ਬਹੁਤ ਵੱਡੇ ਰਾਜ ਦਾ ਮਾਲਕ, ਐਮਪਰਰ ਬਣਿਆ ਹੋਇਆ, ਬਹੁਤ ਖੂਬਸੂਰਤ ਰਾਣੀ ਹੈ, ਤੇ ਉਹਨਾਂ ਰਾਣੀਆਂ ਚੋਂ ਬਹੁਤ ਖੂਬਸੂਰਤ ਪੁੱਤਰ ਹੋਏ, ਪਾਲੇ ਪਲੋਸੇ ਵੱਡੇ ਹੋਏ, ਤੇ ਜਿਸ ਵਾਸਤੇ ਰਾਜਾ ਰਾਜੇ ਨੂੰ ਜਗਾਉਂਦੇ ਨੇ, ਉਸ ਵੇਲੇ ਰਾਜਾ 4 ਦੇ ਨਾਲ ਖੇਡ ਰਿਹਾ, ਪਿਆਰ ਕਰ ਰਿਹਾ, ਬਹੁਤ ਪਿਆਰ ਕਰ ਰਿਹਾ। ਕਹਿੰਦਾ, ਤੂੰ ਇੱਕ ਮਰੇ ਤੇ ਮੈਂ, ਮੇਰੇ ਤਾਂ 4 ਮਰ ਗਏ ਸੀ। ਕਹਿੰਦੇ, ਸੱਚੇ ਪਾਤਸ਼ਾਹ, ਮਹਾਰਾਜ, ਇਹ ਸੁਪਨਾ ਹੈ। ਕਹਿੰਦਾ, ਜੇ ਇਹ ਸੁਪਨਾ ਆ ਕੀ ਹੈ? ਇਹ ਵੀ ਸੁਪਨਾ ਹੀ ਹੈ। ਮਹਾਰਾਜ ਕਹਿੰਦੇ, ਆ ਜਿਹੜਾ ਸੰਸਾਰ ਹੈ, ਸੁਪਨੇ ਨਾਲ ਚਿੱਤ ਲਾਈ ਬੈਠਾ, ਸੁਪਨੇ ਸੇਤੀ ਚਿੱਤ ਮੂਰਖ ਲਾਏ, ਬਿਸਰੇ ਰਾਜ ਰਸ ਭੋਗ, ਜਿਹੜੇ ਭੋਗ ਭੋਗਦਾ ਸੀ ਸੁਪਨੇ ਦੇ ਅੰਦਰ, ਰਾਜ ਦੇ ਜਾਗਤ ਪੁਖਲਾਇਆ, ਜਾਗਦੇ ਫਿਰ ਘਬਰਾਹਟ ਚ ਆ ਗਏ, ਆਰਜਾ ਗਈ ਵਿਆਹੇ, ਤੰਦੇ ਤਾਇਆ, ਪੂਰਨ ਪਏ ਨਾ ਕਾਮ, ਜਾਂ ਮੋਹਿਆ ਮਾਇਆ, ਆਖਰੀ ਦਮ ਥਾਈ ਬੰਦਾ ਕੰਮ ਕਰਦਾ, ਕੁਰਸੀ ਤੇ ਬੈਠਣ ਵਾਲਾ ਕੁਰਸੀ ਤੇ ਬੈਠ ਕੇ ਰਾਜ ਕਰਦਾ, ਆਖਰੀ ਸਵਾਸ ਤੱਕ ਜਾਣਾ ਨਹੀਂ ਸੰਸਾਰ ਤੋਂ ਮੰਨਦਾ। ਕਿਆ ਵਿਚਾਰਾ ਜੰਤ ਚਤਨ, ਆਪ ਲਾਇਆ। ਕਹਿੰਦੇ, ਕੀ ਕਰਿਆ ਜਾਵੇ? ਆਪ ਲਾਤਾ। ਕਹਿਣ ਲੱਗੇ, ਦੇਵ ਪ੍ਰੇਮੀਆਂ, ਆਹ ਦੂਸਰਾ ਬਚਨ ਸਾਡਾ ਸਤ ਕਰਕੇ ਮੰਨੇ, ਸਾਨੂੰ ਵੀ ਹੋ ਗਏ, ਪਹਿਲਾਂ ਤਾਂ ਇਹ ਹੋ ਗਿਆ ਕਿ ਦੇਹ ਨੇਤਾ, ਨੇਚਾ ਕਰੋ, ਇਹ ਰਹਿਣੀ ਨਹੀਂ। ਦੂਸਰਾ ਇਹ ਹੈ ਕਿ ਸੰਸਾਰ ਸਤ ਨਹੀਂ ਹੈ, ਸੁਪਨੇ ਵਰਗਾ। ਉਸ ਵੇਲੇ ਬਹੁਤ ਧਿਆਨ ਦੇ ਨਾਲ ਕਹਿੰਦਾ ਸੱਚੇ ਪਾਤਸ਼ਾਹ ਆਪ ਦੀ ਕਿਰਪਾ ਦੇ ਨਾਲ ਆਪਦੇ ਦੋਏ ਬਚਨ ਮੇਰੇ ਮਨ ਵਿੱਚ 100% ਵਸ ਗਏ, ਕਿਉਂਕਿ ਸੁਣਨ ਦੀ ਤੇ ਮੰਨਣ ਦੀ ਬੜੀ ਭਾਰੀ ਮਹਿਮ ਹੈ। ਚਾਰ ਪੌੜੀਆਂ ਸੁਣਨ ਦੀਆਂ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅੰਦਰ ਮਹਾਤਮ ਲਿਖਿਆ, ਚਾਰ ਮੰਨਣ ਦਾ ਲਿਖਿਆ। ਉਸ ਵੇਲੇ ਮਹਾਰਾਜ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਹੁਣ ਤੈਨੂੰ ਅਸੀਂ ਭੇਤ ਦੀ ਗੱਲ ਦੱਸਦੇ ਹਾਂ, ਉੱਚੀ ਬਾਤ ਜਿਹੜੀ ਅਸੀਂ ਸਾਰਿਆਂ ਨੂੰ ਨਹੀਂ ਦੱਸਦੇ, ਕਿਉਂਕਿ ਤੂੰ ਉੱਤਮ ਜਗਿਆਸੂ ਸਾਡੇ ਕੋਲ ਆ ਗਿਆ ਤੇ ਤੈਨੂੰ ਅਸੀਂ ਇਹ ਬਚਨ ਦੱਸਦੇ ਹਾਂ। ਉਹ ਇਹ ਹੈ ਕਿ ਤੂੰ ਪੰਜਾਂ ਤੱਤਾਂ ਦੀ ਦੇਹ ਨਹੀਂ ਹੈਗਾ, ਆ ਜਿਹੜਾ ਤੇਰਾ ਸਰੀਰ ਦਿਸਦਾ ਨਾ, ਜਿਹਦਾ ਨਾਮ ਮੱਲੂ ਸ਼ਾਹੀ ਹੈ, ਇਹ ਤੂੰ ਨਹੀਂ ਹੈ, ਇਹ ਤੇਰੀ ਦੇਹ ਦਾ ਲੋਕਾਂ ਨੇ ਨਾਮ ਰੱਖਿਆ ਹੋਇਆ, ਤੇਰਾ ਕੋਈ ਨਾਮ ਨਹੀਂ ਹੈ। ਕਰੋੜਾਂ ਖਰਬਾਂ ਸਾਲਾਂ ਤੋਂ ਤੂੰ ਤੁਰਿਆ ਫਿਰਦਾ, ਤੇਰਾ ਕੋਈ ਨਾਂ ਨਹੀਂ ਹੈ, ਜਿੱਥੇ ਤੂੰ ਜਿਹੀ ਜੀ ਦੇਹ ਚ ਗਿਆ ਉਹ ਜਿਹਾ ਨਾਂ ਤੇਰਾ ਰੱਖ ਲਿਆ ਕੰਮ ਉਸਾਰਨ ਵਾਸਤੇ। ਇਹਦੇ ਤੋਂ ਬਸਣ ਵਾਲਾ ਜੇ ਇਹਦੇ ਵਿੱਚ ਜੀਵ ਆਤਮਾ, ਕਹਿੰਦੇ ਤੇਰਾ ਜਿਹੜਾ ਸਰੂਪ ਹੈ ਨਾ ਤਾਂ ਇਹ ਸ਼ਸਤਰ ਨਾਲ ਘੱਟ ਹੁੰਦਾ ਹੈ ਕਿਸੇ ਨਾਲ, ਨਾ ਇਹਨੂੰ ਪਾਣੀ ਡੋਬ ਸਕਦਾ, ਨਾ ਇਹਨੂੰ ਅੱਗ ਜਾਲ ਸਕਦੀ ਹੈ, ਨਾ ਇਹਨੂੰ ਕੋਈ ਧੁੱਪ ਸੁਕਾ ਸਕਦੀ ਹੈ, ਇਹ ਸਦਾ ਹੀ ਅਮਰ ਰਹਿੰਦਾ ਹੈ, ਇਹ ਮਰਦਾ ਨਹੀਂ ਹੁੰਦਾ, ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਆ।
ਮਨਹਾਰ
ਦੇਹ ਤੋਂ ਨਿਆਰਾ ਮਨ, ਜਿਹੜਾ ਦੇਹ ਦੇ ਵਿੱਚ ਅਈਆਂ ਜੀਆਂ ਕਰੋੜਾਂ ਦੇਹਾਂ ਧਾਰ ਚੁੱਕੇ ਤੇ ਉਹਨੂੰ ਜੀਵ ਭਾਵਨਾ ਹੋਣ ਕਰਕੇ ਜੀਵ ਆਤਮਾ ਉਹਦਾ ਨਾਂ ਰੱਖਿਆ, ਹੋਰ ਇਹਦਾ ਕੋਈ ਨਾਂ ਨਹੀਂ ਹੈ, ਨਾ ਮੱਲੂ ਸ਼ਾਹ ਨਾਂ ਹੈ, ਨਾ ਕੋਈ ਹੋਰ ਦੱਲੂ ਸ਼ਾਹ ਨਾਂ ਹੈ, ਇਹ ਤਾਂ ਲੋਕਾਂ ਨੇ ਆਪਣੀ ਸਹੂਲਤ ਵਾਸਤੇ ਨਾਂ ਰੱਖ ਲਏ, ਇਹਦਾ ਆਤਮਾ ਹੈ ਇਹਦਾ ਨਾਂ ਜੀਵ ਆਤਮਾ, ਜੀਵ ਉਪਾਧੀ ਧਾਰਨ ਕਰ ਲਈ ਇਸਨੇ ਹੰਗਤਾ ਤੇ ਮਮਤਾ ਦੇ ਵਿੱਚ ਆ। ਬਾਕੀ ਜਿਹੜਾ ਹੈ ਤੂੰ ਨਿਜੇ ਜਾਣ ਕਾਕੀ ਮਾਈ ਕਾਕੋ ਬਾਪ, ਕਿਹਦੀ ਮਾਂ ਹੋਈ, ਜੀਵਾਤਮਾ ਦੀ ਕੋਈ ਮਾਂ ਹੁੰਦੀ ਹੈ, ਇਹਦਾ ਵਾਹਿਗੁਰੂ ਦੀ ਜੋਤ ਹੈ, ਇਹਦਾ ਬਾਪ ਹੁੰਦਾ ਹੈ ਕੋਈ, ਕਾ ਨਾਮ ਤਰੀਕ ਝੂਠੇ ਸਭ ਸਾਕੇ ਤਾਂ ਕੰਮ ਚਲਾਉਣ ਵਾਸਤੇ ਸਾਕ ਬਣਾਏ ਨੇ ਆ ਮਾਂ ਆ ਪਿਓ ਆ ਭਰਾ ਹੈ ਭੈਣ ਆ ਇਸਤਰੀ ਹੈ ਕੰਮ ਚਲਾਉਣਾ ਸੰਸਾਰ ਦਾ ਕਾਹੇ ਕੋ ਮੂਰਖ ਪਖਲਾਇਆ ਕਹਿੰਦਾ ਕਿਉਂ ਪਰੇਸ਼ਾਨ ਹੁੰਦਾ ਫਿਰਦਾ ਮੂਰਖਾ ਮਿਲ ਸੰਜੋਗ ਹੁਕਮ ਤੂੰ ਆਇਆ ਸੰਜੋਗ ਹੋ ਗਏ ਤੇਰੇ ਆਉਣ ਦੇ ਮਿਲਣਾ ਸੀ ਤਾਂ ਕਿਸੇ ਪਰਿਵਾਰ ਚ ਆ ਕੇ ਲੇਖੇ ਦੇਣ ਵਾਸਤੇ ਤੇ ਹੁਕਮ ਦੇ ਅਲਾਹੀ ਹੁਕਮ ਦੇ ਨਾਲ ਤੂੰ ਇੱਥੇ ਪਾ ਲੈ ਏਕਾ ਮਾਟੀ ਏਕਾ ਜੋਤ ਇੱਕੋ ਜੀ ਮਿੱਟੀ ਸਾਰਿਆਂ ਨੂੰ ਲੱਗੀ ਹੋਈ ਹੈ ਇੱਕੋ ਜੀ ਜੋਤ ਹੈ ਸਾਰਿਆਂ ਦੇ ਅੰਦਰ ਏਕੋ ਪਵਨ ਕਹਾਂ ਕੌਣ ਰੋਤ ਇੱਕੋ ਹਵਾ ਕਹਿੰਦੇ ਉਹਨੂੰ ਕੌਣ ਰੋਂਦਾ ਹੈ ਹਵਾ ਹਵਾ ਚ ਸਮਾ ਜਾਂਦੀ ਹੈ ਮਿੱਟੀ ਮਿੱਟੀ ਚ ਅੱਗ ਅੱਗ ਚ ਆਕਾਸ਼ ਅਕਾਸ਼ ਚ ਪਾਣੀ ਪਾਣੀ ਚ ਕਹਿੰਦੇ ਜਿਹੜਾ ਇਹਦੇ ਵਿੱਚ ਰਹਿੰਦਾ ਹੈ ਉਹਨੂੰ ਨੀ ਕੋਈ ਜਾਣਦਾ ਮੇਰਾ ਮੇਰਾ ਕਰ ਵੇਲੇ ਲਾਹੀ ਮੇਰਾ ਬਾਪੂ ਮਰ ਗਿਆ ਜੀ ਮੇਰਾ ਪੁੱਤਰ ਮਰ ਗਿਆ ਜੀ ਮੇਰਾ ਭਰਾ ਮਰ ਗਿਆ ਕਹਿੰਦੇ ਬਰਲਾਪ ਕਰਦੇ ਮੇਰਾ ਮੇਰਾ ਕਰ ਗਿਆ ਪਰ ਅਸਲੀਅਤ ਇਹ ਹੈ ਕਿ ਮਰਨ ਹਾਰ ਇਹ ਜੀ ਰਾ ਨਾਈ ਜਿਹੜਾ ਇਹਦੇ ਵਿੱਚ ਹੈ ਉਹ ਤਾਂ ਮਰਦਾ ਹੀ ਨੀ ਕਹੋ ਨਾਨਕ ਗੁਰ ਖੋਲੇ ਕਪਾਟ ਪੂਰੇ ਗੁਰੂ ਨੇ ਅੰਦਰਲੇ ਕਪਾਟ ਖੋਲ ਕੇ ਗੱਲ ਸਮਝਾਤੀ ਜਦੋਂ ਕਪਾਟ ਖੁੱਲ ਗਏ ਫੇਰ ਕੀ ਹੋਇਆ ਕਹਿੰਦੇ ਮੁਕਤ ਪਏ ਬਿਨਸੇ ਪਰਮ ਥਾਟ ਜਿਹੜੇ ਭਰਮ ਦੇ ਪਰਦੇ ਪਏ ਹੋਏ ਸੀ ਉਹ ਖਤਮ ਹੋ ਗਏ ਤੇ ਹੁਣ ਮੁਕਤੀ ਹੋ ਗਈ ਕਹਿੰਦੇ ਤੂੰ ਨੇਚੇ ਚ ਧਾਰਨ ਕਰ ਵੀ ਇਹ ਸਰੀਰ ਚ ਵਸਣ ਵਾਲਾ ਹੈ ਤੂੰ ਸਰੀਰ ਨਹੀਂ ਹੈ ਬੜੀ ਸਖਾਲੀ ਗੱਲ ਹੈ ਸਾਡੇ ਵਾਸਤੇ ਮੰਨਣ ਵਾਸਤੇ ਇੱਕ ਗੱਲ ਸਮਝਣੀ ਹੋਈ ਹੈ ਇਹਦੀ ਪ੍ਰੈਕਟਿਸ ਕਰਨੀ ਪੈਂਦੀ ਹੈ ਮੰਨਣ ਵਾਸਤੇ ਉਹ ਨਹੀਂ ਹੁੰਦੀ ਹੁਣੇ ਹਨੇਰਾ ਪੈ ਜੂ ਕੀਰਤਨ ਬੰਦ ਹੁੰਦੀ ਸਰ ਹੁਣੇ ਫੇਰ ਮੁੜ ਕੇ ਅਸੀਂ ਸਰੀਰ ਸਮਝ ਲੈਣਾ ਜੋਤ ਨਹੀਂ ਅਸੀਂ ਆਪਣੇ ਆਪ ਨੂੰ ਸਮਝਦੇ ਸੋ ਮਹਾਰਾਜ ਕਹਿੰਦੇ ਦੇਖ ਇਹ ਜਿਹੜਾ ਜੀਅਰ ਹੈ ਨਾ ਇਹਨੂੰ ਆਤਮਾ ਕਹਿੰਦੇ ਨੇ ਇਹ ਸਦਾ ਅਮਰ ਹੈ ਮਰਦੀ ਨਹੀਂ ਹੁੰਦੀ ਇਹ ਹੰਗਤਾ ਤੇ ਮਮਤਾ ਦੀ ਬੰਨੀ ਹੋਈ ਨਾ ਇਹ ਆਪਣੀ ਪਦਵੀ ਤੋਂ ਗਿਰ ਗਈ ਤੇ ਗਿਰ ਕੇ ਇਹ ਜੀਵਾਤਮਾ ਬਣ ਗਈ ਇਹ ਜੀਵਾਤਮਾ ਦੇ ਉੱਤੇ ਪੰਜ ਪਰਦੇ ਪੈ ਗਏ ਇੱਕ ਤਾਂ ਪੈ ਗਿਆ ਅਗਿਆਨ ਦਾ ਹਨੇਰੇ ਦਾ ਪੜਦਾ ਦੂਸਰਾ ਪੈ ਗਿਆ ਵਿਗਿਆਨ ਦਾ ਬੁੱਧੀ ਦਾ ਤੀਸਰਾ ਮਨ ਦਾ ਪੈ ਗਿਆ ਚੌਥਾ ਪ੍ਰਾਣਾ ਦਾ ਪੈ ਗਿਆ ਪੰਜਵਾਂ ਜਿਹੜੀ ਦੇਹ ਹੈ ਨਾ ਪੰਜਾਂ ਤੱਤਾਂ ਦੀ ਇਹਦਾ ਪੜਦਾ ਪੈ ਗਿਆ ਇਹ ਤਿੰਨ ਸਰੀਰਾਂ ਚ ਬੰਨੀ ਗਈ ਇੱਕ ਕਾਰਨ ਸਰੀਰ ਇੱਕ 16 ਤੱਤਾਂ ਦਾ ਸੂਖਸ਼ਮ ਸਰੀਰ ਇੱਕ ਆ ਪੰਜ ਤੱਤ ਦਾ ਵੱਡਾ ਸਰੀਰ ਇਹਦੇ ਵਿੱਚ ਬਲੇਟ ਦਿੱਤੀ ਉਹ ਕਿਰਨ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਲਾਏ ਅਣਕ ਸਿਆਣੇ ਪਚ ਗਏ ਨਾ ਨਿਰਵਾਰੀ ਕਬੀਰ ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਵਿਕਾਰ ਬਿਨ ਸੰਗਤਿਓਂ ਹੋ ਮਾਨੀ ਹੋ ਗਈ ਬਿਨ ਸੰਗਤਿਓਂ ਮਾਨੀ ਹੋਏ ਗਈ ਪਠਸ਼ਾ ਤੇ ਜਿਵੇਂ ਪਠ ਦੀ ਸਵਾਹ ਹੁੰਦੀ ਹੈ ਇਸ ਤਰ੍ਹਾਂ ਹੋ ਗਈ ਹੈ ਦੇਖੋ ਕਿੱਥੇ ਤਾਂ ਜੋਤ ਸੀ ਕਿੱਥੇ ਸਵਾਹ ਬਣ ਗਈ ਕਹਿੰਦੇ ਆਹ ਗੱਲ ਹੋਈ ਹੋਈ ਹੈ ਕਹਿੰਦੇ ਜਿਹੜੀ ਬੰਨ ਹੋ ਗਈ ਅਸਲ ਵਿੱਚ ਇਹਦਾ ਜਿਹੜਾ ਸਰੂਪ ਹੈ ਇਹ ਇੱਕ ਆਤਮਾ ਹੀ ਹੈ ਆਤਮਾ ਜਿਹੜੀ ਹੈ ਉਹਨੂੰ ਓਂਕਾਰ ਕਹਿੰਦੇ ਨੇ ਇਹ ਆਤਮਾ ਤੋਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ ਤੇ ਆਤਮਾ ਚ ਸਾਰੇ ਸਮਾ ਜਾਂਦੇ ਤੇ ਇਹ ਓਂਕਾਰ ਦਾ ਸਰੂਪ ਹੈ ਇਹ ਜਿਹੜੀ ਕਥਾ ਹੈ ਇਹਨੂੰ ਅਨੂਪ ਕਥਾ ਕਹਿੰਦੇ ਨੇ ਸੁਣੋ ਕਹਿੰਦੇ ਧਿਆਨ ਨਾਲ ਸੁਣ ਲੈ ਪਿਆਰ ਸੁਣ ਲੋ ਪਿਆਰਿਓ ਕਥਾ ਉਪਮਾ ਰਹਿ ਪਿਆਰ ਦੇ ਭਾਈ ਮੱਲੂ ਸਾਹਿਬ, ਹੁਣ ਜਿਹੜੀ ਅਸੀਂ ਗੱਲ ਕਰਨ ਲੱਗੇ ਹਾਂ ਇਹ ਥੋੜਾ ਜਿਹਾ ਇਕਾਗਰ ਹੋ ਕੇ ਸਰਵਣ ਕਰੀ, ਕਿਉਂਕਿ ਇਹ ਸਰਵ ਦੁਨੀਆਂ ਦੀ ਸਮਝਦੀ ਆ। ਜੇ ਆ ਜਾਵੇ ਤਾਂ ਸਾਰਿਆਂ ਦੇ ਚੱਕਰ ਖਤਮ ਹੋ ਜਾਣ, ਸਾਰੇ ਭਵਜਨ ਪਾਰ ਪੈ ਜਾਣ। ਇਹ ਬੇੜੀ ਹੈ ਜਿਹਦੇ ਉੱਤੇ ਬੈਠ ਕੇ ਆਦਮੀ ਲੰਘ, ਕਹਿੰਦੇ ਜਿਹੜਾ ਤੇਰਾ ਆਪਣਾ ਆਪ ਹੈ ਨਾ, ਇਹਦੀ ਕਥਾ ਤੈਨੂੰ ਦੱਸਦੇ ਆ ਕਿ ਅਚਰਜ ਕਥਾ ਮਹਾਨ ਕਥਾ ਹੈਰਾਨ ਕਰਨ ਵਾਲੀ ਹੈ ਤੇ ਉਪਮਾ ਤੋਂ ਰਹਿਤ ਹੈ। ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਜਿਹੜਾ ਤੇਰਾ ਜੀਵ ਆਤਮਾ ਹੈ ਇਹ ਵਾਹਿਗੁਰੂ ਦਾ ਰੂਪ ਹੈ। ਇਹ ਨਾ ਕਦੇ ਬੁੱਢਾ ਹੁੰਦਾ, ਨਾ ਕਦੇ ਬੱਚਾ ਬਣਦਾ, ਨਾ ਇਹਨੂੰ ਕਦੇ ਦੁੱਖ ਲੱਗਦਾ, ਨਾ ਇਹਨੂੰ ਜਮਾਂ ਦਾ ਜਾਲ ਹੁੰਦਾ, ਨਾ ਇਹ ਬਿਨਸਦਾ, ਨਾ ਇਹ ਕਦੇ ਜਾਂਦਾ। ਇਹ ਤਾਂ ਆਦ ਜਗਾਤ ਤੋਂ ਸਮਾਇਆ ਹੋਇਆ ਸਾਰੇ ਪਰਿਪੂਰਨ ਹੈ ਆਤਮਾ। ਨਾ ਇਹਨੂੰ ਕਦੇ ਧੁੱਪ ਲੱਗਦੀ ਹੈ, ਨਾ ਇਸ ਨੂੰ ਪਾਲਾ ਲੱਗਦਾ, ਨਾ ਕੋਈ ਇਹਦਾ ਦੁਸ਼ਮਣ ਹੈ, ਨਾ ਕੋਈ ਇਹਦਾ ਮਿੱਤਰ ਹੈ, ਨਾ ਇਹਨੂੰ ਕਦੇ ਖੁਸ਼ੀ ਹੁੰਦੀ ਹੈ, ਨਾ ਕਦੇ ਗਮੀ ਹੁੰਦੀ ਹੈ। ਇਹ ਆਪਣੇ ਆਨੰਦ ਚ ਰਹਿੰਦਾ। ਇਹ ਸਭ ਕੁਛ ਜਿੰਨਾ ਤੁਹਾਨੂੰ ਨਜ਼ਰ ਆਉਂਦਾ ਸਭ ਇਹਦੇ ਵਿੱਚੋਂ ਨਿਕਲਿਆ। ਇਹ ਕਰਨਹਾਰ ਹੈ ਤੇ ਇਹ ਇਹਨੂੰ ਮਾਇਆ ਦਾ ਲੇਪ ਨਹੀਂ, ਇਹ ਪਰੰਪਰ ਸਦਾ ਸਦਾ ਤੋਂ ਇਹਦੀ ਹੋਂਦ ਕਾਇਮ। ਇਹਨੂੰ ਪਾਪ ਹੋਣ ਦਾ ਲੇਪ ਨਹੀਂ ਲੱਗਦਾ। ਇਹ ਸਾਰਿਆਂ ਦੇ ਅੰਦਰ ਘੱਟ ਘੱਟ ਅੰਤਰ ਸਦ ਹੀ ਜਾ। ਇਹ ਜਦ ਗੱਲ ਕਹੀ ਵਿਚਾਰਨ ਲੱਗ ਗਿਆ ਮਹਾਰਾਜ ਨੇ, ਦੇਖਿਆ ਵੀ ਅਜੇ ਗੱਲ ਇਹਦੀ ਸਮਝ ਨਹੀਂ ਪਈ ਗੱਲ ਪੂਰੀ ਤਰ੍ਹਾਂ ਨਾਲ। ਉਸ ਵੇਲੇ ਹੋਰ ਸਾਫ ਕਰਨ ਵਾਸਤੇ ਇਸ ਤਰ੍ਹਾਂ ਦੇ ਬਚਨ ਨੂੰ ਫਰਮਾਨ
ਜੋਸ ਤੇਰਾ ਰੂਪ ਹੈ ਦੇਹੀ ਕਿਉਂ ਮੰਗਦਾ ਆਪਣਾ, ਜੋਸ ਤੇਰਾ ਰੂਪ ਹੈ ਦੇਹੀ ਕਿਉਂ ਮੰਗਦਾ
ਵਿਚਾਰਾਂ ਤਾਂ ਤੇਰੇ ਸਮਝ ਆ ਗਈਆਂ ਵੀ ਤੂੰ ਤੇਰੀ ਦੇਹ ਸਦਾ ਨਹੀਂ ਰਹਿਣੀ। ਤੈਨੂੰ ਤਾਂ ਨਹੀਂ ਅਸੀਂ ਕਿਹਾ ਵੀ ਤੂੰ ਸਦਾ ਨਹੀਂ ਰਹਿਣਾ, ਅਸੀਂ ਤੇਰੀ ਦੇਹੀ ਕਿਹਾ। ਦੂਸਰਾ ਇਹ ਹੈ ਕਿ ਸਰੀਰ ਦਾ ਨਾਸ਼ ਉਸ ਵੇਲੇ ਹੋ ਜਾਣਾ ਜਦੋਂ ਇਹਦਾ ਸਮਾਂ ਆ ਗਿਆ। ਤੀਸਰਾ ਵਚਨ ਅਸੀਂ ਕਰਿਆ ਸੀ ਕਿ ਪ੍ਰੇਮੀਆਂ ਇਹ ਸੰਸਾਰ ਜਿਹੜਾ ਸੁਪਨੇ ਵਰਗ ਹੈ, ਦੂਸਰਾ ਵਚਨ ਸੀ ਸਾਡਾ। ਤੀਸਰਾ ਹੁਣ ਵਚਨ ਸਾਡਾ ਸੂਖਸ਼ਮ ਹੈ, ਇਹਨੂੰ ਸਮਝਣ ਦਾ ਯਤਨ ਕਰ। ਉਹ ਇਹ ਹੈ ਕਿ ਤੂੰ ਪੰਜਾਂ ਤੱਤਾਂ ਦੀ ਦੇਹ ਨਹੀਂ ਤੇ ਤੂੰ ਜੋਤ ਸਰੂਪ ਹੈ, ਕੌਨਸ਼ੀਅਸਨੈਸ ਹੈ, ਜਾਗਰਤ ਜੋਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ। ਦੂਜੀ ਗੱਲ ਇਹ ਹੈ ਤੂੰ ਇਕੱਲਾ ਨਹੀਂ ਐਵੇਂ ਡਾਵਾਂ ਡੋਲ ਨਾ ਹੋ ਜੀ ਮੈਂ ਜੋਤ ਬਣ ਗਿਆ, ਮੇਰੇ ਧੀਆਂ ਪੁੱਤ ਕੀ ਕਰਨਗੇ, ਹੁਣ ਮੈਂ ਤਾਂ ਪਰਿਵਾਰ ਚੋਂ ਟੁੱਟ ਗਿਆ, ਮੈਂ ਤਾਂ ਬਣ ਗਿਆ ਜੋਤ, ਹੁਣ ਮੇਰਾ ਹਾਲ ਕੀ ਹੋਊਗਾ, ਮੈਂ ਤਾਂ ਇਕੱਲਾ ਹੋ ਗਿਆ। ਮਹਾਰਾਜ ਕਹਿੰਦੇ ਮਾਲਕੇ ਕੁੱਲ ਤੇਰੇ ਨਾਲ ਹੈ, ਮਨ ਹਰ ਜੀ ਤੇਰੇ ਨਾਲ। ਗੁਰਮਤੀ ਰੰਗ ਮਾਣ, ਗੁਰੂ ਦੀ ਮਤ ਧਾਰਨ ਕਰਕੇ ਪਿਆਰ ਦਾ ਰੰਗ ਮਾਣ। ਮੂਲ ਪਛਾਣੇ ਤਾਂ ਸੌ ਜਾਣੇ, ਤੂੰ ਰੱਬ ਨੂੰ ਜਾਣਨਾ ਚਾਹੁੰਦਾ, ਪਹਿਲਾਂ ਤੂੰ ਆਪਣੇ ਆਪ ਨੂੰ ਪਛਾਣ ਮੈਂ ਕੀ ਹੈ। ਮਰਨ ਜੀਵਨ ਕੀ ਸੋਝੀ ਹੋਈ, ਫਿਰ ਤੈਨੂੰ ਪਤਾ ਲੱਗ ਜੂ ਵੀ ਮਰਦਾ ਕੀ ਹੈ ਤੇ ਜੰਮਦਾ ਕੀ ਹੈ। ਗੁਰਪ੍ਰਸ਼ਾਦੀ ਇੱਕੋ ਜਾਣੇ ਤਾਂ ਦੂਜਾ ਭਾਵ ਨਾ ਹੋਈ। ਜਦੋਂ ਤਾਂ ਇੱਕ ਜਾਣ ਲਿਆ ਸਾਰਿਆਂ ਦੇ ਅੰਦਰ, ਫਿਰ ਦੂਜਾ ਭਾਵ ਤੇਰਾ ਖਤਮ ਹੋ ਜਾਣਾ। ਤੇ ਫਿਰ ਉਸ ਵੇਲੇ ਹੋਊ ਕੀ, ਕਹਿੰਦੇ ਨਿਸ਼ਾਨੀਆਂ ਇਹ ਹੋਣਗੀਆਂ ਕਿ ਮਨ ਸ਼ਾਂਤ ਆਈ, ਵੱਜੀ ਵਧਾਈ, ਵਧਾਈਆਂ ਮਿਲਣ ਲੱਗੀਆਂ ਦਰਗਾਹ ਦੇ ਅੰਦਰ, ਧੰਨ ਧੰਨ ਕਹਿਣ ਲੱਗੇ ਵੀ ਇਹਨੇ ਪਛਾਣ ਲਿਆ ਆਪਣੇ ਆਪ, ਦੇਵਤੇ ਆ ਕੇ ਵਧਾਈਆਂ ਦਿੰਦੇ, ਮਨ ਸ਼ਾਂਤ ਆਈ। ਫਿਰ ਤੀਜਾ ਕੀ ਹੋਇਆ, ਕਹਿੰਦੇ ਉਹ ਜਿਹੜਾ ਇਮਤਿਹਾਨ ਸੀ PhD ਦਾ, ਉਹ ਪਾਸ ਕਰ ਲਿਆ। ਪਾਸ ਕਰਿਆ ਹੋਇਆ ਹੁਣ ਪ੍ਰਵਾਨਾਂ ਦੀ, ਜਿਹੜੇ ਪ੍ਰਵਾਨ ਹੋਏ ਹੋਏ ਨੇ ਉਹਨਾਂ ਦੀ ਲਿਸਟ ਚ ਆ ਗਿਆ। ਮਨ ਸ਼ਾਂਤ ਆਈ, ਵੱਜੀ ਵਧਾਈ, ਤਾਂ ਹੋਆ ਪ੍ਰਵਾਨ। ਫਿਰ ਪ੍ਰਵਾਨ ਹੋ ਕੇ ਕੀ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ ਮਨ, ਪੰਚੇ ਸੋਹੇ ਦਰ ਰਾਜਾ, ਪੰਚਾ ਕਾ ਗੁਰੇ ਧਿਆਨ। ਸੰਤਾਂ ਦੇ ਵਿੱਚ ਆ ਗਿਆ, ਸੰਤ ਬਣ ਗਿਆ, ਸਾਧੂ ਬਣ ਗਿਆ, ਤੇ ਪ੍ਰਵਾਨ ਹੋ ਗਿਆ ਦਰਗਾਹ ਦੇ ਅੰਦਰ। ਇਹ ਗੱਲ ਜਾਣ ਕੇ ਇਉਂ ਕਹੇ ਨਾਨਕ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਆਹ ਗੱਲ ਜਿਹੜੀ ਮਹਾਰਾਜ ਜੀ ਕਹਿੰਦੇ ਨੇ, ਅਸੀਂ ਨੀ ਮੰਨਦੇ, ਜ਼ੋਰ ਲਾ ਲੈਣ ਜਿੰਨਾ ਮਹਾਰਾਜ ਦਾ ਲੱਗਦਾ ਹੈ, ਸਮਝਾਈ ਜਾਣ, ਅਸੀਂ ਬਿਲਕੁਲ ਨੀ ਮੰਨਦੇ। ਅਸੀਂ ਕਹਾਂਗੇ ਨਾ ਮਹਾਰਾਜ, ਇਸ ਤਾਂ ਦੇਹ ਆ, ਫਿਰ ਮੇਰੇ ਬਾਲ ਬੱਚਿਆਂ ਦਾ ਕੀ ਬਣੂਗਾ, ਮੈਂ ਤਾਂ ਉਹਨੂੰ ਪਿਆਰ ਕਰਦਾ, ਉਹ ਮੈਨੂੰ ਪਿਆਰ ਕਰਦੇ ਨੇ, ਜੇ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਜੋ, ਤਾਂ ਮੈਨੂੰ ਤਾਂ ਫਿਰ ਕਿਸੇ ਨੇ ਪਿਆਰ ਹੀ ਨਹੀਂ ਕਰਨਾ, ਦੇਹੀ ਤਾਂ ਮੈਨੂੰ ਡਰਾਉਣੀ ਲੱਗਣ ਲੱਗ ਗਈ ਫਿਰ, ਕਿਉਂਕਿ ਸਾਡੇ ਅੰਦਰ ਉਹ ਅੱਖ ਖੁੱਲਦੀ ਨਹੀਂ ਹੈ ਜਿਹੜੀ ਮਹਾਰਾਜ ਖੋਲਣੀ ਚਾਹੁੰਦੇ। ਮਹਾਰਾਜ ਕਹਿੰਦੇ ਇੱਥੇ ਹੀ ਨਾ ਤੂੰ ਬਸ ਕਰ, ਤੈਨੂੰ ਹੋਰ ਇੱਕ ਭੇਦ ਦੀ ਗੱਲ ਦੱਸ ਦੇ। ਇਹ ਜਿਹੜੀ ਜੋਤ ਹੈ ਨਾ, ਇਹ ਸੂਖਮ ਸਰੀਰ ਦੇ ਅੰਦਰ ਪੂਰਨ ਹੋ ਕੇ 16 ਤੱਤਾਂ ਚ, ਇਹ ਤੇਰਾ ਆਪਣਾ ਨਿੱਕਾ ਆਪਾ ਬਣ ਜਾਂਦਾ, ਛੋਟਾ ਆਪਾ, ਜਿਹਨੂੰ ਜੀਵ ਆਤਮਾ ਕਹਿਣ ਲੱਗ ਜਾਂਦੇ। ਇਹ ਨਿਰਮਲ ਹੋਮ ਹੈ ਕਰਕੇ, ਦੋ ਤਰ੍ਹਾਂ ਦੀ ਹੋਮ ਹੈ, ਇੱਕ ਅੰਧ ਹੋਮ ਹੈ, ਉਹਦੇ ਕਰਕੇ ਆਦਮੀ ਜੰਮਦਾ ਮਰਦਾ ਰਹਿੰਦਾ ਕਰਮਾਂ ਦੇ ਨਾ ਬੰਦ। ਦੂਜੀ ਹੋਮ ਹੈ ਜਿਹਨੂੰ ਨਿਰਮਲ ਹੋਮ ਹੈ ਕਹਿੰਦੇ ਨੇ, ਇਹ ਦਰਗਾਹ ਚ ਜਾ ਕੇ ਆਪਣਾ ਸਰੂਪ ਵੱਖਰਾ ਰੱਖ ਕੇ ਰੱਬ ਨੂੰ ਵੇਖਦਾ ਰਹਿੰਦਾ, ਲੀਨ ਨਹੀਂ ਹੁੰਦਾ, ਹੈ ਤਾਂ ਛੋਟੀ ਅਵਸਥਾ ਲੇਕਿਨ ਫਿਰ ਵੀ ਬਹੁਤ ਵੱਡੀ ਹੈ। ਸੱਚਖੰਡ ਚ ਐਂਟਰੀ ਮਿਲ ਜਾਂਦੀ ਹੈ ਤੇ ਉਹਦੇ ਅੰਦਰ ਚਾਰ ਕਿਸਮ ਦੀ ਮੁਕਤੀ ਹੁੰਦੀ ਹੈ, ਇੱਕ ਸਾਲੋਕ ਹੁੰਦੀ ਹੈ, ਇੱਕ ਸਾਰੂਪ ਹੁੰਦੀ ਹੈ, ਇੱਕ ਸਾਯੁਧ ਹੁੰਦੀ ਹੈ, ਤੇ ਇੱਕ ਹੋਰ ਹੁੰਦੀ ਹੈ, ਤੇ ਚਾਰਾਂ ਦੇ ਵਿੱਚੋਂ ਸਮੀਪ ਹੁੰਦੀ ਹੈ, ਨੇੜੇ ਰਹਿਣਾ। ਇਹ ਮੁਕਤੀਆਂ ਤਾਂ ਮਿਲ ਜਾਂਦੀਆਂ ਲੇਕਿਨ ਸਾਰੂਪ ਨਹੀਂ ਹੁੰਦਾ, ਰੱਬ ਨਹੀਂ ਬਣਦਾ, ਇਹ ਅਜੇ ਥੱਲੇ ਰਹਿ ਗਿਆ। ਕਹਿੰਦੇ ਨਿਰਮਲ ਹੋਮਾ ਕਰਕੇ ਰਹਿ ਜਾ, ਆਪਣੀ ਹਸਤੀ ਨੂੰ ਕਾਇਮ ਰੱਖਣਾ ਚਾਹੁੰਦਾ, ਲੇਕਿਨ ਇਹ ਸਾਰੇ ਬ੍ਰਹਮੰਡ ਦੇ ਅੰਦਰ ਇੱਕ ਅਖੰਡ ਜੋਤ ਵਰਤ ਰਹੀ ਹੈ, ਇਹ ਪ੍ਰੇਮ ਦਾ ਸਰੂਪ ਧਾਰਨ ਕਰਕੇ ਵਰਤ ਰਹੀ ਹੈ। ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨਰਾਗ, ਪਿਆਰ ਦਾ ਸਰੂਪ ਧਾਰ ਕੇ ਸਾਰੇ ਸੰਸਾਰ ਚ ਵਰਤਦੀ ਹੈ, ਤੇ ਕਿਤੇ ਨਵੇਕਲੀ ਨਹੀਂ ਬੈਠੀ ਵੀ ਸਤਵੇਂ ਸਮਾਨ ਚ ਹੈ ਸਾਡੀ ਪਹੁੰਚ ਨੂੰ। ਮਹਾਰਾਜ ਕਹਿੰਦੇ ਇਹ ਜਿਹੜੀ ਜੋਤ ਹੈ, ਨੇਚੇ ਜਾਓ ਤੁਸੀਂ, ਸਭਨਾ ਅੰਦਰ ਇੱਕੋ ਜੋਤ ਬਰਤੋ ਤੇਰੀ ਮਾਲਕਾ, ਸਭਨਾ ਅੰਦਰ ਇੱਕੋ ਜੋਤ ਮਾਲਕਾ। ਤਿੰਨ ਵਚਨ ਤਾਂ ਤੈਨੂੰ ਸਮਝ ਆ ਗਈ। ਪਹਿਲਾ ਇਹ ਕਿ ਆਹ ਦੇਹ ਜਿਹੜੀ ਹੈ ਰਹਿਣੀ ਨਹੀਂ ਹੈ, ਦੂਸਰਾ ਇਹ ਕਿ ਸੰਸਾਰ ਸੁਪਨਾ ਹੈ, ਤੀਸਰਾ ਇਹ ਕਿ ਤੂੰ ਦੇਹ ਨਹੀਂ ਹੈਗਾ, ਦੇਹ ਚ ਵਸਣ ਵਾਲਾ ਪੰਖੇਰੂ ਹੈ, ਦੇਹ ਨੂੰ ਛੱਡ ਕੇ ਉੱਡ ਜਾਂਦਾ ਤੇ ਧਾਰਨ ਕਰ ਲੈਣਾ, ਜਿਵੇਂ ਕੱਪੜੇ ਪੁਰਾਣੇ ਲਾ ਦੇਈਦੇ ਨੇ ਤੇ ਨਵੇਂ ਪਾ ਲਈਦੇ ਨੇ, ਐਂ ਤੂੰ ਸਰੀਰ ਧਾਰਦਾ ਫਿਰਦਾ ਕਰਮਾਂ ਦੇ ਹਿਸਾਬ ਨਾਲ, ਮਰਦਾ ਨਹੀਂ। ਹੁਣ ਤੈਨੂੰ ਅਗਲੀ ਗੱਲ ਅਸੀਂ ਦੱਸਦੇ ਹਾਂ ਕਿ ਇਹ ਜਿਹੜੇ ਸਰੀਰ ਦੇ ਅੰਦਰ ਤੂੰ ਰਹਿਣਾ ਨਾ, ਜਿਹੜਾ ਤੂੰ ਆਪਣੇ ਆਪ ਨੂੰ ਮੈਂ ਸਮਝਦਾ ਹੁਣ ਸਮਝਾਏ ਤੋਂ ਬਾਅਦ, ਇਹਦੇ ਵਿੱਚ ਵੀ ਤੇ ਸਾਰੇ ਸੰਸਾਰ ਦੇ ਅੰਦਰ ਇੱਕ ਗੁਪਤ ਜੋਤ ਵਰਤ ਰਹੀ ਹੈ, ਜਿਵੇਂ ਜਵਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਠ ਹੈ ਨਾ ਬਾੜ ਹੈ ਨਾ ਬਾੜ ਕਾਠ ਹੋ, ਉਹਨੂੰ ਲੋਕ ਪਰਮੇਸ਼ਰ ਵਾਹਿਗੁਰੂ ਅੱਲਾ ਗੋਬਿੰਦ ਨਾਰਾਇਣ ਦਾ ਨਾਂ ਦੇ ਕੇ ਉਹਨੂੰ ਸਮਝਣ ਦਾ ਯਤਨ ਕਰਦੇ ਆ, ਪਰ ਦਰਅਸਲ ਉਹਦਾ ਕੋਈ ਨਾਂ ਨਹੀਂ ਹੈਗਾ, ਉਹਦਾ ਨਾਂ ਇੱਕੋ ਹੀ ਹੈ ਸਤਨਾਮ। ਸਤਨਾਮ ਤੇਰਾ ਪਰਾ ਪੁਰਬਲਾ, ਉਹ ਸਤ ਹੈ। ਉਹ ਜੋਤ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਕੀ ਆ, ਜਿਵੇਂ ਸਾਰੇ ਦਰਖਤਾਂ ਦੇ ਅੰਦਰ ਅੱਗ ਛੁਪੀ ਹੋਈ ਹੈ, ਜਦੋਂ ਸੁੱਕ ਜਾਂਦਾ ਦਰਖਤ ਬਾਹਰੋਂ ਅਸੀਂ ਅੱਗ ਲਾਉਂਦੇ ਹਾਂ, ਉਹਦੇ ਅੰਦਰ ਦੀ ਅੱਗ ਪ੍ਰਗਟ ਹੋ ਕੇ ਉਹ ਜਲਣਾ ਸ਼ੁਰੂ ਹੋ ਜਾਂਦਾ। ਸਗਲ ਦੁੱਧ ਮੈਂ ਕੀ ਆ, ਜਿੰਨੇ ਵੀ ਦੁੱਧ ਨੇ ਹਰੇਕ ਦੇ ਅੰਦਰ ਚਿਕਨਾਈ ਹੈ। ਇਸੇ ਤਰ੍ਹਾਂ ਦੇ ਨਾਲ ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਚੀ, ਉੱਚੇ ਚ ਨੀਚੇ ਚ ਪਾਪੀ ਚ ਪੁੰਨੀ ਚ ਹਰੇਕ ਦੇ ਅੰਦਰ ਵਾਹਿਗੁਰੂ ਦੀ ਜੋਤ ਸਮਾਈ ਹੋਈ ਹੈ। ਸੰਤੋ ਘੱਟ ਘੱਟ ਰਮਈਆ ਸਮਾਇਓ, ਕਹਿੰਦੇ ਹਰੇਕ ਦੇ ਅੰਦਰ ਵਾਹਿਗੁਰੂ ਸਮਾਇਆ ਹੋਇਆ, ਕਿਤੇ ਊਨ ਤਾਂ ਹੀ ਨਹੀਂ ਹੈ। ਪੂਰਨ ਪੂਰ ਰਹੋ ਸਰਬਮੈ, ਜਲ ਥਲ ਰਮਈਆ ਆਇਓ, ਐ ਨੀ ਵੀ ਇੱਥੇ ਇੱਕ ਰੱਬ ਹੈ ਨੀ, ਸਾਰੇ ਇੱਕੋ ਹੀ ਜੋਤ ਪਰਿਪੂਰਨ, ਅੰਦਰ ਬਾਹਰ ਸਾਰੇ ਆਉਂਦੇ ਆ, ਬਾਹਰ ਪੀਤਰ ਇੱਕੋ ਜਾਣਾ, ਇਹ ਗੁਰਗਿਆਨ ਬਤਾਈ। ਗੁਣਦਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਆ, ਸਰਬ ਨਿਵਾਸੀ ਸਦਾ ਲੇਪਾ, ਸਭ ਮੈਂ ਰਹੋ ਸਮਾਇਆ। ਸੋ ਇਹ ਨੇਚੇ ਚ ਲਿਆ ਤੂੰ, ਬਈ ਸਾਰਿਆਂ ਦੇ ਅੰਦਰ ਇੱਕ ਜੋਤ ਹੈ, ਵਾਹਿਗੁਰੂ ਆਪੇ ਵਰਤਦਾ। ਜਦ ਤੂੰ ਇਹ ਲੈ ਆਵੇਂਗਾ, ਫੇਰ ਤੈਨੂੰ ਜਦੋਂ ਤੂੰ ਨਾਮ ਜਪੇਗਾ, ਵਾਹਿਗੁਰੂ ਕਹੇਗਾ, ਫੇਰ ਤੂੰ ਹਨੇਰੇ ਜਾਕਾਂ ਨਹੀਂ ਮਾਰੇਗਾ, ਫੇਰ ਤੇਰੇ ਨਾਲ ਹੀ ਹੈ, ਕੋਲੇ ਹੀ ਹੈ ਜਿਹਨੂੰ ਤੂੰ ਵਾਹਿਗੁਰੂ ਕਹਿੰਦਾ। ਜਦ ਵਾਹਿਗੁਰੂ ਕਹਿ ਕੇ ਨਾ, ਆਹ ਜਿਹੜੇ ਚਾਰ ਅੱਖਰ ਨੇ ਇਹਦੇ ਪਿਛਲੇ ਪਾਸੇ ਹੀ ਆ, ਇਹਦੇ ਵਿੱਚ ਸਮਾਇਆ ਹੋਇਆ ਅੱਖਰਾਂ ਚ, ਇਹਨਾਂ ਅੱਖਰਾਂ ਚੋਂ ਪ੍ਰਗਟ ਹੋ ਜਾਣ। ਦੂਸਰੀ ਬਾਤ ਜਿਹੜੀ ਹੈ, ਉਹ ਅੰਦਰ ਬੈਠਾ ਚੁੱਪ ਚਾਂਗ ਨੀ, ਤੇਰੇ ਨਾਲ ਨਾਰਾਜ਼ ਨੀ ਹੈਗਾ, ਉਹ ਨਾਰਾਜ਼ ਕਦੇ ਹੁੰਦਾ ਹੀ ਨੀ, ਜਾਣਿਆ ਹੀ ਨਹੀਂ ਉਹਨੇ ਨਾਰਾਜ਼ ਨੂੰ। ਉਹ ਕੀ ਕਰਦਾ ਹੈ, ਕਹਿੰਦੇ ਪਿਆਰ ਕਰਦਾ, ਤੂੰ ਸੁੱਤਾ ਹੁੰਦਾ, ਤੇਰੀ ਰੋਟੀ ਨੂੰ ਹਜ਼ਮ ਕਰਨ ਦਾ ਕੰਮ ਉਹ ਕਰ ਰਿਹਾ ਹੁੰਦਾ, ਤੂੰ ਸੁੱਤਾ ਹੁੰਦਾ, ਤੇਰੇ ਮਨ ਨੂੰ ਸ਼ਾਂਤੀ, ਸਰੀਰ ਨੂੰ ਸ਼ਾਂਤੀ ਦੇਣ ਦੀ ਕਿਰਿਆ ਸਾਰੀ ਉਹ ਕਰ ਰਿਹਾ ਹੁੰਦਾ, ਉਹ ਪਿਆਰ ਕਰਦਾ। ਉਹ ਐਡਾ ਸਮਰੱਥ ਹੈ ਵੀ ਤੈਨੂੰ ਸੰਭਾਲਦਾ ਹੋਇਆ ਸਾਰੇ ਦੁਨੀਆਂ ਨੂੰ ਸੰਭਾਲ ਰਿਹਾ, ਸਾਰ ਸੰਭਾਲਾ, ਨਿੱਤ ਪ੍ਰਤਪਾਲਾ, ਪ੍ਰੇਮ ਸਹਿਤ ਗੱਲ ਆ, ਉਹਦੇ ਚ ਕ੍ਰੋਧ ਨਹੀਂ ਹੈਗਾ। ਕਹੋ ਨਾਨਕ ਪ੍ਰਭ ਤੁਮਰੇ ਵਿਸਰਤ, ਜਗਤ ਜੀਵਨ ਕੈਸੇ ਪਾ। ਕਹਿੰਦੇ ਹੁਣ ਭਾਈ ਪ੍ਰੇਮੀਆਂ ਇੱਕ ਗੱਲ ਹੋਰ ਸਮਝ, ਉਹ ਹੈ ਕਿ ਜਦੋਂ ਤੂੰ ਇਸ ਗੱਲ ਨੂੰ ਚਿਤਵਦਾ ਚਿਤਵਦਾ, ਵਾਹਿਗੁਰੂ 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 ਕਰਦਾ ਕਰਦਾ ਇਹ ਤੇਰੇ ਅੰਦਰ ਲਿਵਦਾ ਰੂਪ ਧਾਰਨ ਕਰ ਜਾਏਗਾ, ਫੇਰ ਤੈਨੂੰ ਅਸਲੀ ਜ਼ਿੰਦਗੀ ਪ੍ਰਾਪਤ ਹੋ ਜਾਏਗੀ, ਜਿਹਨੂੰ ਜੀਵਨ ਕਹਿੰਦੇ ਨੇ। ਬਾਕੀ ਸਾਰਾ ਸੰਸਾਰ ਮਰਿਆ ਹੋਇਆ ਮੁਰਦਾ ਹੈ। ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪਿਆਰ ਤੋਂ ਬਿਹੋਣਾ, ਕਿਉਂਕਿ ਪਿਆਰ ਵਾਹਿਗੁਰੂ ਨੂੰ ਕਰਨਾ, ਵਾਹਿਗੁਰੂ ਦਾ ਤਾਂ ਉਹਨੂੰ ਪਤਾ ਹੀ ਨਹੀਂ ਪਿਆਰ ਕਿੱਥੋਂ ਕਰੂਗਾ। ਸੋ ਕਹਿੰਦੇ ਫਿਰ ਉਹਦੀ ਜਿਹੜਾ ਉਹਦਾ ਜੀਵਨ ਹੈ ਉਹ ਮੁਰਦਾ ਹੈ। ਨਾਲ ਸਮਝਾਉਣ ਲੱਗੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ 12 ਸਾਲਾਂ ਤੋਂ ਬਾਅਦ ਆਉਂਦੇ ਨੇ ਘਰ ਆ ਗਏ, ਤੇ ਮਾਤਾ ਦਾ ਚਿੱਤ ਕਰਦਾ ਵੀ ਮੈਂ ਕੋਈ ਗੱਲਾਂ ਕਰਾਂ ਪੁੱਤਰ ਨਾਲ। ਉਹ ਕਈ ਵਾਰੀ ਗੱਲਾਂ ਪੁੱਛਦੀ ਹੈ, ਪੁੱਤਰ ਫਿਰ ਤੁਸੀਂ ਕਿੱਥੇ ਰਹੇ, ਫਿਰ ਉੱਥੇ ਕਿਵੇਂ ਗਏ, ਫਲਾਣੇ ਥਾਂ ਗਏ, ਮਰਦਾਨੇ ਨੇ ਮੈਨੂੰ ਅੱਜ ਦੱਸਿਆ ਵੀ ਤੁਸੀਂ ਉੱਥੇ ਵੀ ਗਏ ਸੀ। ਮਹਾਰਾਜ ਜੀ ਚੁੱਪ ਨੇ, ਦੇਖ ਲੈਂਦੇ ਨੇ, ਮੁਸਕਰਾ ਪੈਂਦੇ ਨੇ, ਉਹ ਤੇ ਬਾਅਦ ਫੇਰ ਚੁੱਪ ਨੇ। ਮਾਂ ਨੇ ਕਿਹਾ ਬੇਟਾ ਭਜਨ ਕਰਨ ਵਾਲੇ ਤਾਂ ਮੈਂ ਦੇਖਦੀ ਰਹਿੰਦੀ ਹਾਂ, ਇੱਥੇ ਬਹੁਤ ਸਾਧੂ ਆਉਂਦੇ ਨੇ, ਉਹ ਥੋੜੀ ਘੜੀ ਦੀ ਘੜੀ ਭਜਨ ਕਰਦੇ ਆ, ਫਿਰ ਹੱਸਦੇ ਨੇ, ਗੱਲਾਂ ਕਰਦੇ ਆ, ਬਿਹਾਰ ਦੀਆਂ ਗੱਲਾਂ ਕਰਦੇ ਆ। ਤੇਰੇ ਬੱਚੇ ਨੇ, ਤੂੰ ਬੱਚਿਆਂ ਦੀ ਸੁੱਖ ਸਾਂਦ ਪੁੱਛ, ਕੋਈ ਹੋਰ ਸਾਤੇ ਗੱਲਾਂ ਪੁੱਛ ਵੀ ਤੁਸੀਂ ਕਿਵੇਂ ਰਹੇ, ਕੀ ਗੱਲ ਤੂੰ ਗੱਲ ਕਰਨੀ ਨੀ ਸਾਡੇ ਨਾਲ, ਤੇ ਹਰ ਵਕਤ ਤੂੰ ਭਜਨ ਕਰੀ ਜਾਂਦਾ। ਮਹਾਰਾਜ ਕਹਿਣ ਲੱਗੇ ਮਾਤਾ ਜਿਹਨੂੰ ਤੂੰ ਭਜਨ ਕਹਿੰਦੀ ਆ ਨਾ, ਇਹ ਇੱਕ ਜੀਵਨ ਹੁੰਦਾ, ਇਹ ਲਗਾਤਾਰ ਹੀ ਲਿਵ ਜੀ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ, ਉਸ ਨੂੰ ਅਨੁਭਵ ਹੁੰਦਾ। ਬਾਕੀ ਸੰਸਾਰ ਤਾਂ ਮਰਿਆ ਹੋਇਆਂ ਦਾ ਸੰਸਾਰ ਹੈ, ਕਿਉਂਕਿ ਭੁੱਲੇ ਹੋਏ ਨੇ। ਮਰਨ ਬਿਸਰਨ ਗੋਬਿੰਦ ਹੈ, ਜਿਹੜੇ ਗੋਬਿੰਦ ਨੂੰ ਭੁੱਲੇ ਹੋਏ ਨੇ, ਕਹਿੰਦੇ ਸਾਰੇ ਮਰੇ ਹੋਏ। ਜੀਵਨ ਹਰਨਾਮ ਧਿਆਵਣ ਹੈ, ਜਿਉਂਦੇ ਉਹ ਨੇ ਜਿਨ੍ਹਾਂ ਦੇ ਧਿਆਨ ਵਿੱਚ 24 ਘੰਟੇ ਪਰਮੇਸ਼ਰ ਦਾ ਨਾਮ ਲਿਵ ਰਹਿੰਦੀ। ਸੋ ਇਹ ਮੇਰਾ ਜਿਹੜਾ ਹੈਗਾ, ਮੈਨੂੰ ਫੁਰਸਤ ਨਹੀਂ ਹੈ, ਕਿਉਂਕਿ ਮੈਂ ਇੱਕ ਜੀਵਨ ਜਿਹੜਾ ਲਗਾਤਾਰ ਜੀਵਨ ਹੈ, ਉਹ ਜੀਵਨ ਦੇ ਵਿੱਚ ਮੈਂ ਰਹਿਣਾ, ਜੇ ਮੈਂ ਉਹਦੇ ਵਿੱਚੋਂ ਨਿਕਲਿਆ ਵਾਂ ਤਾਂ ਮੈਂ ਜਿਉਂਦਾ ਨਹੀਂ ਰਹਿੰਦਾ।
ਅੱਖਾਂ ਦੀ ਮਾਂ ਵਿਸਰੈ ਮਰ
ਅੱਖੀ ਪਾਣੀ ਤੋਂ ਬਗੈਰ ਜਿਉਂਦੀ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਅੱਖਾਂ ਜੀਵਾਂ ਵਿਸਰੇ ਮਰ ਜਾਓ। ਕਹਿਣ ਲੱਗੇ ਫਿਰ ਸਾਰੇ ਕਿਉਂ ਨਹੀਂ ਕਹਿੰਦੇ, ਸਾਰੀ ਦੁਨੀਆਂ ਕਿਉਂ ਨਹੀਂ, ਜੇ ਇਹ ਜੀਵਨ ਹੈ ਤਾਂ ਸਾਰੇ ਕਿਉਂ ਨਹੀਂ ਇਸ ਜੀਵਨ ਚ ਜਿਉਂਦੇ। ਮਹਾਰਾਜ ਕਹਿੰਦੇ ਬੜਾ ਔਖਾ, ਸਾਰੇ ਨਹੀਂ ਜਿਉਂ ਸਕਦੇ।
ਆਖਣੇ ਔਖਾ ਸਾਚਾ ਨਾ, ਆਖਣੇ ਔਖਾ ਸਾਚਾ ਨਾ,
ਨਾਮ ਦੇ ਵਿੱਚ ਸੁਰਤ ਲਾ ਕੇ ਲਗਾਤਾਰ ਲਿਬਦੀ ਵਸਦਾ ਚ ਰਹਿਣਾ, ਇਹ ਹਰ ਬੰਦਾ ਨਹੀਂ ਕਰ ਸਕਦਾ, ਇਹ ਬਹੁਤ ਔਖੀ ਬਾਤ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਖਾਲਸੇ ਦੀ ਰਚਨਾ ਕੀਤੀ ਤਾਂ ਆਪਨੇ ਇੱਕ ਐਸਾ ਕੌਤਕ ਵਰਤਾਇਆ, ਬੜਾ ਭਾਰਾ ਯੱਗ ਕੀਤਾ। ਉਸ ਯੱਗ ਦੇ ਅੰਦਰ ਸਾਰਿਆਂ ਨੂੰ ਨਿਮੰਤਰਣ ਦਿੱਤਾ, ਲੇਕਿਨ ਕੁਦਰਤ ਐਸੀ ਹੋਈ ਕਿ ਬ੍ਰਾਹਮਣਾਂ ਨੂੰ ਨਿਮੰਤਰ ਦੇਣਾ ਭੁੱਲ ਗਏ। ਮਹਾਰਾਜ ਨੇ ਲਿਖਿਆ ਵੀ ਸਾਡੇ ਯਾਦ ਨਹੀਂ ਰਿਹਾ, ਅਸੀਂ ਜਾਣ ਕੇ ਨਹੀਂ ਤੁਹਾਨੂੰ ਛੱਡਿਆ, ਯਾਦ ਤੋਂ ਭੁੱਲ ਗਏ। ਤੇ ਜਿਸ ਵਕਤ ਆਏ ਉਹ ਪਹਿਲਾਂ ਸੁਨੇਹਾ ਦਿੱਤਾ ਹੋਇਆ ਸੀ, ਆਪਣੇ ਡੇਰਿਆਂ ਚ ਬੈਠੇ ਸੀ ਆਰਾਮ ਨਾਲ, ਵੀ ਕੋਈ ਬੁਲਾਊਗਾ ਤਾਂ ਜਾਵਾਂਗੇ। ਜਦ ਪਤਾ ਲੱਗਿਆ ਵੀ ਲੰਗਰ ਤਾਂ ਸ਼ੁਰੂ ਹੋ ਗਿਆ ਜੱਗ, ਤੇ ਹੁਣ ਦੱਸਣਾ ਦੱਸਣਾ, ਉਸ ਵੇਲੇ ਮਹਾਰਾਜ ਜੀ ਕੋ ਆ ਗਏ। ਮਹਾਰਾਜ ਜੀ ਨੇ ਖਾਲਸੇ ਨੂੰ ਇਹ ਦੇਤੀ ਦੱਸਣਾ। ਉਸ ਵੇਲੇ ਇਹਨਾਂ ਨੇ ਬੜਾ ਭਾਰਾ ਇਤਰਾਜ਼ ਕਰਿਆ ਕਿ ਮਹਾਰਾਜ ਤੁਸੀਂ ਮਰਿਆਦਾ ਪੁਰਸ਼ੋਤਮ ਕਲਯੁਗ ਦੇ ਅਵਤਾਰ, ਤੇ ਪਿਛਲੇ ਯੁੱਗਾਂ ਚ ਜੋ ਮਰਿਆਦਾ ਚੱਲਦੀ ਸੀ ਉਹਦੇ ਨਾਲ ਬੰਨਣ ਵਾਸਤੇ ਸੰਸਾਰ ਤੇ ਆਏ ਹੋ। ਤਿੰਨਾਂ ਯੁੱਗਾਂ ਦੇ ਅੰਦਰ ਬ੍ਰਾਹਮਣ ਦਾ ਸਤਿਕਾਰ ਹੁੰਦਾ ਆਇਆ, ਤੇ ਇਹਨੂੰ ਉੱਚੇ ਥਾਂ ਤੇ ਬਿਠਾਉਂਦੇ ਸੀ, ਗੁਰੂ ਮੰਨਦੇ ਸੀ। ਮਹਾਰਾਜ ਮੁਸਕਰਾ ਪਏ ਵੀ ਬਾਣੀ ਦੇ ਅੰਦਰ ਤਾਂ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਬੰਦਗੀ ਕਰਨ ਵਾਲਿਆਂ ਦਾ ਗੁਰੂ ਨਹੀਂ ਹੈ, ਜਗਤ ਦਾ ਗੁਰੂ ਹੈ। ਮਹਾਰਾਜ ਕਹਿੰਦੇ ਕੀ ਗੱਲ, ਤੁਹਾਨੂੰ ਰਾਜੀ ਕੀ ਹੋ ਗਈ, ਅਸੀਂ ਤੁਹਾਨੂੰ ਜਿਵੇਂ ਤੁਹਾਡਾ ਆਦਰ ਕਰਦੇ ਹਾਂ। ਕਹਿੰਦੇ ਮਹਾਰਾਜ ਸਾਨੂੰ ਪਹਿਲਾਂ ਛਕਾਇਆ ਜਾਂਦਾ ਸੀ ਤੇ ਸਾਨੂੰ ਪੂਜਿਆ ਜਾਂਦਾ ਸੀ, ਮੰਨਿਆ ਜਾਂਦਾ ਸੀ, ਤੇ ਹੁਣ ਸਾਡਾ ਰੁਜ਼ਗਾਰ ਤੁਸੀਂ ਖੋ ਰਿਹਾ ਕਲਯੁਗ ਦੇ ਅੰਦਰ। ਤੁਹਾਡੀ ਸਿੱਖੀ ਹੋਈ ਹੈ ਸਾਰੇ ਭਾਰਤ ਵਰਸ਼ ਦੇ ਅੰਦਰ, ਸਾਧ ਸਿੰਘ ਜੀ ਗੁਰੂ ਮਹਾਰਾਜ ਦੇ ਵੇਲੇ ਸਾਰੇ ਹਿੰਦੁਸਤਾਨ ਚ ਸਿੱਖੀ ਸੀ, ਉਹ ਤਾਂ ਪਿਛਲਿਆਂ ਤੋਂ ਸਾਂਭੀ ਨਹੀਂ ਗਈ, ਹੌਲੀ ਹੌਲੀ ਮੱਧਮ ਪੈ ਗਈ। ਸਾਰੇ ਜਾ ਕੇ ਦੇਖ ਲਓ, ਲੰਕਾ ਤੱਕ ਗੁਰਦੁਆਰੇ ਬਣੇ ਹੋਏ ਗੁਰੂ ਨਾਨਕ ਪਾਤਸ਼ਾਹ ਕੇ, ਕੋਈ ਤਾਂ ਸੰਭਾਲਦਾ ਸੀ ਉੱਥੇ, ਜੇ ਸਿੱਖੀ ਸੀ ਤਾਂ ਹੀ ਉੱਥੇ ਗੁਰਦੁਆਰੇ ਸਾਂਭੇ ਜਾਂਦੇ ਸੀ। ਬਈ ਸਾਰੇ ਭਾਰਤ ਵਰਸ਼ ਤੁਹਾਡੀ ਸਿੱਖੀ ਹੈ, ਹੁਣ ਸਾਨੂੰ ਕੌਣ ਪੁੱਛੂਗਾ। ਮਹਾਰਾਜ ਕਹਿੰਦੇ ਕੋਈ ਨੀ, ਤੁਹਾਡੀ ਪੁੱਛ ਕਰ ਲਾਂਗੇ, ਲੇਕਿਨ ਪੰਡਿਤ ਜੀ ਇਹ ਮੇਰੇ ਗੁਰਸਿੱਖ ਬੰਦਗੀ ਕਰਦੇ ਨੇ, ਇਹਨਾਂ ਦੀ ਸੇਵ ਕੀਤੀ ਹੋਈ ਮੈਨੂੰ ਚੰਗੀ ਲੱਗਦੀ ਹੈ। ਸੇਵ ਕਰੀ ਇਨ ਹੀ ਕੀ ਪਾਵਤ ਔਰ ਆਮ ਕੀ ਸੇਵ ਸਹਾਤ ਨਾ ਜੀ ਕੋ, ਦਾਨ ਦਿਓ ਇਨ ਹੀ ਕੋ ਭਰੋ ਔਰ ਆਮ ਕੋ ਦਾਨ ਨਾ ਲਾਗਤ ਨੀ, ਅੱਗੇ ਫਲੈ ਇਨ ਹੀ ਕੋ ਦਿਓ। ਕਹਿੰਦੇ ਜਿਹੜਾ ਅੱਗੇ ਫਲਨਾ ਹੈ ਉਹ ਵੀ ਇਹਨਾਂ ਬੰਦਗੀ ਕਰਨ ਵਾਲਿਆਂ ਨੂੰ ਦਿੱਤਾ ਹੋਇਆ ਹੀ ਫਲਨਾ। ਚਲੋ ਤੁਹਾਡਾ ਬਈ ਅਸੀਂ ਮਾਣ ਨਹੀਂ ਤੋੜਦੇ, ਤੁਹਾਨੂੰ ਰੋਜ਼ 5 ਮੋਹਰਾਂ ਮਿਲਿਆ ਕਰਨਗੀਆਂ, ਠੀਕ ਹੈ ਨਾ, ਸੋਨੇ ਦੀਆਂ ਮੋਹਰਾਂ 5 ਪਾਉਂਡ ਦਾ ਜੇ ਅੱਜ ਮੁੱਲ ਲਾਈਏ ਤਾਂ 200 ਰੁਪਈਆ, ਲੇਕਿਨ ਮੋਹਰ ਦਾ ਤਾਂ ਇਸ ਤੋਂ ਵੀ ਜ਼ਿਆਦਾ ਸੀ ਅੱਜ ਦੇ ਸਿੱਕੇ ਨਾਲ। ਬਾਕੀ ਤੁਹਾਨੂੰ ਅੱਜ ਅਸੀਂ ਵਸਤਰ ਵੀ ਨਵੇਂ ਦੇਵਾਂਗੇ, ਰੇਸ਼ਮ ਦੀਆਂ ਚਾਦਰਾਂ ਵੀ ਦੇਵਾਂਗੇ, ਤੇ ਹੋਰ ਵੀ ਤੁਹਾਡੀ ਸੇਵਾ ਜੋ ਤੁਸੀਂ ਕਰੋਗੇ ਕਰਾਂਗੇ, ਬਿਸਤਰੇ ਵੀ ਦੇਵਾਂਗੇ ਨਵੇਂ ਰੇਸ਼ਮ ਦੇ, ਤੇ ਤੁਸੀਂ ਇੱਕੋ ਕੰਮ ਕਰਿਆ ਕਰੋ, ਹੋਰ ਅਸੀਂ ਤੁਹਾਡੇ ਕੋਈ ਕੰਮ ਨਹੀਂ ਲੈਣਾ, ਪੱਤਰੀਆਂ ਨਹੀਂ ਘਲਾਉਣੀਆਂ, ਹੋਰ ਨਹੀਂ ਕੁਛ ਕਰਨਾ। ਕਹਿੰਦੇ ਦੱਸੋ ਮਹਾਰਾਜ ਕਿਹੜਾ ਕੰਮ। ਮਹਾਰਾਜ ਕਹਿੰਦੇ ਤਿਆਰ ਹੋ ਕੇ ਆਇਓ। ਕਹਿੰਦੇ ਹਾਂ। ਕਹਿੰਦੇ ਨਾ ਸਵੇਰੇ ਆਏ, ਪ੍ਰਸ਼ਾਦ ਪਾਣੀ ਇੱਥੇ ਹੀ ਮਿਲੇਗਾ, ਦੱਸੋ ਕੀ ਬਣਾਈਏ। ਜਿਸ ਤਰ੍ਹਾਂ ਦਾ ਕਿਹਾ, ਮਹਾਰਾਜ ਜੀ ਨੇ ਪ੍ਰਸ਼ਾਦ ਪਾਣੀ ਤਿਆਰ ਕਰਿਆ, ਸਾਰੇ ਬੁਲਾ ਲਏ, ਆਸਣ ਵਿਛਾ ਤੇ, ਮਾਲਾ ਰੱਖਤੀ ਹਰੇਕ ਆਸਣ ਤੇ। ਕਹਿੰਦੇ ਪਹਿਲਾਂ ਛਕ ਲਓ, ਜਿਹਨੇ ਕਦੇ ਸੰਜਮ ਨਾ ਕਰਿਆ ਹੋਵੇ ਉਹ ਅਲਪਹਾਰ ਨਹੀਂ ਕਰ ਸਕਦਾ, ਸਵਾਦੂ ਭੋਜਨ ਸੀ, ਪੇਟ ਭਰ ਲਿਆ, ਡਕਾਰ ਆਉਣੇ ਸ਼ੁਰੂ ਹੋ ਗਏ। ਕਹਿੰਦੇ ਹੁਣ ਐਂ ਕਰੋ, ਆਸਣਾ ਤੇ ਬਹਿ ਜਾਓ ਤੇ ਚਾਰ ਘੰਟੇ ਬਾਅਦ ਤੁਹਾਨੂੰ ਛੁੱਟੀ ਹੋਏਗੀ। ਦੋ ਘੰਟੇ ਬਾਅਦ ਸ਼ਰਦਾਈ ਜਲ ਪਾਣੀ ਆਏਗਾ, ਉਹਦੇ ਦੋ ਘੰਟੇ ਬਾਅਦ ਤੁਹਾਨੂੰ ਛੁੱਟੀ ਹੋਏਗੀ। ਫਿਰ ਪ੍ਰਸ਼ਾਦਾ ਛਕਣਾ, ਪੱਕਾ ਭੋਜਨ ਹੋਏਗਾ ਮਠਿਆਈਆਂ ਦਾ। ਉਹਦੇ ਬਾਅਦ ਦੋ ਘੰਟੇ ਬਾਅਦ ਫਿਰ ਅਸੀਂ ਜਲ ਪਾਣੀ ਦੇਵਾਂਗੇ, ਫਿਰ ਦੋ ਘੰਟੇ ਦੇ ਬਾਅਦ ਤੁਹਾਨੂੰ ਛੁੱਟੀ ਦੇ ਦਿੱਤੀ ਜਾਏਗੀ। ਤੇ ਆਹ ਮੋਹਰਾਂ ਤੇ ਆਹ ਤੁਹਾਡੀ ਦਕਸ਼ਣਾ ਸਾਰੀ ਤਿਆਰ ਪਈ ਹੈ। ਕਹਿੰਦੇ ਕੰਮ ਕਹਿੰਦੇ ਆ ਇੱਥੇ ਬੈਠ ਜਾਓ, ਮਨ ਨੀ ਜਾਣ ਦੇਣਾ, ਕਿਧਰੇ ਬੋਲਣਾ ਨੀ ਹੈ, ਚਿੱਤ ਇਕਾਗਰ ਕਰਕੇ ਵਾਹਿਗੁਰੂ 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 ਕਰ। ਐ ਨੀ ਹੈ ਸੋਣਾ ਨੀ ਹੈ, ਗੱਲਾਂ ਨੀ ਕਰਨੀ, ਪਹਿਰੇਦਾਰ ਸਾਡਾ ਖੜਾ। ਫਿਰ ਜੇ ਉਹ ਜ਼ਿਆਦੇ ਉਹ ਗੁੱਸੇ ਹੋਇਆ ਤੁਹਾਡੇ ਨਾਲ, ਇਹ ਤੁਹਾਡਾ ਕਸੂਰ ਹੋਏਗਾ, ਸਾਡਾ ਨਹੀਂ ਦੋਸ਼ ਹੋਏਗਾ। ਠੀਕ ਹੈ ਮਹਾਰਾਜ, ਪੰਜ ਮੋਹਰਾਂ ਰੋਜ਼ ਮਿਲਿਆ ਕਰਨਗੇ। ਬੜੀ ਖੁਸ਼ੀ ਦੇ ਨਾਲ ਬੈਠ ਕੇ ਦੋ ਘੰਟੇ ਤੋਂ ਪਹਿਲਾਂ ਹੀ ਅਜੇ ਘੰਟਾ ਵਾਸੀਆਂ ਆਉਣੀਆਂ ਸ਼ੁਰੂ ਹੋ ਗਈਆਂ, ਝੂਠੇ ਲੈਣ ਲੱਗ ਗਏ ਨੀਂਦ ਦੇ। ਭਾਈ ਆਲਮ ਸਿੰਘ ਨੂੰ ਪੈਰੇ ਤੇ ਕਢਾਇਆ ਸੀ ਮਹਾਰਾਜ, ਕਹਿੰਦੇ ਭਾਈ ਆਲਮ ਸਿੰਘ ਜਗਾਇਆ ਨੂੰ, ਸਲੋਤਰ ਸੀ ਉਹਦੇ ਕੋਲ, ਡੰਡਾ ਸੀ ਉਹ ਪਿੱਠ ਨਾਲ ਲਾ ਦਿਆ ਕਰੇ ਜਿਹੜਾ ਸੌਣ ਲੱਗੇ, ਸਾਵਧਾਨ ਸਾਵਧਾਨ। ਔਖੇ ਹੋ ਗਏ, ਵਾਸੀ ਇੱਕ ਨੂੰ ਆਈ, ਸਾਰਿਆਂ ਦੀਆਂ ਲੱਗ ਗਈਆਂ। ਕਹਿੰਦੇ ਨਾ ਨਾ ਵਾਸੀ ਨਾ ਲਓ, ਚੁੱਪ। ਦੋ ਘੰਟੇ ਹੋਰ ਕੱਢੇ, ਦੋ ਘੰਟੇ ਦੇ ਬਾਅਦ ਜਲ ਪਾਣੀ ਆ ਗਿਆ ਪੀਤਾ, ਦੋ ਘੰਟੇ ਬਾਅਦ ਫਿਰ ਪੱਕਾ ਭੋਜਨ ਆ ਗਿਆ ਛਕਿਆ। ਇਹ ਗੱਲਾਂ ਕਰਨ ਲੱਗ ਗਏ, ਹੁਣ ਚਿੱਤ ਨਹੀਂ ਲੱਗਦਾ, ਜਦ ਮੌਕਾ ਦੇਖਦੇ ਆ ਇੱਕ ਦੂਏ ਨੂੰ ਗੱਲ ਕਰਦੇ ਆ। ਇਹਨਾਂ ਨੂੰ ਸਿੰਘ ਕਰੜੇ ਹੋ ਗਏ, ਕਹਿੰਦੇ ਅਸੀਂ ਫਿਰ ਜ਼ੋਰ ਨਾ ਮਾਰਨਾ ਪਿੱਠ ਚ, ਫਿਰ ਪੰਡਿਤ ਜੀ ਸਾਡਾ ਦੋਸ਼ ਨਹੀਂ, ਡਿਊਟੀ ਦੇਵੋ ਜਿਹੜੀ ਤੁਹਾਨੂੰ ਪੂਰੀ ਦੇਈ ਹੈ। ਦੋ ਘੰਟੇ ਹੋਰ ਕਰੇ, ਅੱਠ ਘੰਟੇ ਦੇ ਬਾਅਦ ਮਹਾਰਾਜ ਜੀ ਕਹਿਣ ਲੱਗੇ ਲਿਆਓ ਸਾਰਿਆਂ ਨੂੰ, ਲਓ ਭਾਈ ਪੰਜ ਪੰਜ ਮੋਹਰਾਂ, ਆਹ ਬਸਤਰ ਅੱਜ ਲਓ ਰੇਸ਼ਮ ਦੇ, ਤੇ ਹੋਰ ਆ ਬਿਸਤਰੇ ਵੀ ਤੁਹਾਨੂੰ ਦਿੰਦੇ ਹਾਂ, ਕੱਲ੍ਹ ਤੋਂ ਤੁਹਾਡੀਆਂ ਪੱਕੀਆਂ ਪਾਣੀਆਂ, ਤੇ ਮੇਰਾ ਪੰਥ ਇਸੇ ਤਰ੍ਹਾਂ ਤੁਹਾਡੀ ਸੇਵਾ ਕਰਦਾ ਰਹੇਗਾ। ਕਹਿੰਦੇ ਸੱਚੇ ਪਾਤਸ਼ਾਹ ਆਹ ਵੀ ਵਾਪਸ ਲੈ ਲਓ, ਸਾਤੋਂ ਨਹੀਂ ਇਹ ਕੰਮ ਹੁੰਦਾ, ਇਹ ਤਾਂ ਬਹੁਤ ਔਖਾ, ਅਸੀਂ ਅੱਜ ਅੱਠ ਘੰਟੇ ਤਾਂ ਕੱਢਦੇ, ਸ਼ਰਮੋ ਕੁ ਸ਼ਰਮੀ, ਅਸੀਂ ਫੈਸਲਾ ਕਰ ਲਿਆ ਵੀ ਕੱਲ੍ਹ ਤੋਂ ਨਹੀਂ ਕੱਢਣਾ। ਕਹਿੰਦੇ ਫਿਰ ਤੁਹਾਡਾ ਜਿਹੜਾ ਰਿਜ਼ਕ ਹੈ, ਤੁਸੀਂ ਕਿਹਾ ਵੀ ਸਾਡਾ ਰਿਜ਼ਕ ਮਾਰਤਾ। ਕਹੇ ਨਾ ਸੱਚੇ ਪਾਤਸ਼ਾਹ, ਰਾਹੂ ਕੇਤੂ ਬੈਰ ਹਮਾਰੇ, ਸੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆ ਵੇ ਛੇਤੀ, ਮਾਈ ਕੋ ਜਾ ਕੇ ਕਹਿ ਦੇਣਾ ਤੇਰੇ ਪੁੱਤਰ ਨੂੰ ਸਿੰਘਾਂ ਵਾਲੇ ਦਾ ਡਰ ਹੈ, ਆ ਪੀੜੀ ਧਾਤ ਪਾ ਕੇ ਸੱਤੇ ਅਨਾਜ ਦੇ ਦੇ, ਸਾਰੀਆਂ ਤਾਂ ਦਾਲਾਂ ਆ ਜਾਣਗੀਆਂ, ਵਿੱਚ ਸੋਨੇ ਦੀ ਮੁੰਦਰੀ ਵੀ ਪਾਉਣੀ ਪਊਗੀ। ਮਹਾਰਾਜ ਆਹ ਤਾਂ ਕੰਮ ਸਿਖਾਲਾ ਜਿਹਾ, ਮਾੜਾ ਜਿਹਾ ਮਾਈ ਨੂੰ ਭਰਮੇ ਪਾਉਣਾ, ਅਗਲੇ ਘਰ ਨੂੰ ਪਾਉਣਾ, ਅਸੀਂ ਤਾਂ ਇਦੋਂ ਵੀ ਵੱਧ ਲੈ ਆਉਂਦੇ ਹਾਂ। ਤੋ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਕਿ ਆਖਣ ਔਖਾ ਸਾਚਾ ਨਾਂ, ਪਰ ਇਹ ਨਾਂ ਦੇ ਵਿੱਚ ਮਾਤਾ ਬੜੀਆਂ ਬਰਕਤਾਂ ਨੇ, ਜੇ ਕਿਸੇ ਦੇ ਮਨ ਵਿੱਚ ਖੁਆਹਿਸ਼ ਹੋ ਜਾਵੇ ਨਾਮ ਦੀ ਤੇ ਉਹਨੂੰ ਭੁੱਖ ਲੱਗ ਜਾਵੇ, ਜਿਵੇਂ ਰੋਟੀ ਦੀ ਭੁੱਖ ਲੱਗਦੀ ਹੈ ਬੰਦੇ ਨੂੰ, ਸਾਚੇ ਨਾਮ ਕੀ ਲੱਗਾ ਭੂਖ, ਉਹ ਤਾਂ ਭੁੱਖ ਹੈ, ਖਾਏ ਚਲੀ ਹੈ ਤੂੰ, ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ,
ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ।
ਸੱਚੇ ਨਾਮ ਦੀ ਹਿਰਦੇ ਵਿੱਚ ਭੁੱਖ ਜਾਗ ਪਵੇ। ਕਹਿੰਦੇ ਫੇਰ ਇਹ ਸਾਰੇ ਦੁੱਖਾਂ ਨੂੰ ਭੁੱਖ ਖਾ ਜਾਂਦੀ ਹੈ। ਜਦ ਆਦਮੀ ਭੁੱਖਾ ਹੁੰਦਾ ਹੈ ਫੇਰ ਜਹੀ ਦੀ ਵੀ ਰੋਟੀ ਮਿਲ ਜੇ ਉਹ ਖਾ ਜਾਂਦੀ। ਇਹ ਭੁੱਖ ਪਤਾ ਚਾਰ ਪਦਾਰਥਾਂ ਦੀ ਲੋੜ ਹੈ ਤਾਂ ਸੰਗਤ ਦੀ ਸੇਵਾ ਕਰ। ਚਾਰ ਪਦਾਰਥ ਜੇ ਕੋ ਮੰਗ ਹੈ ਸਾਜਨਾ ਕੀ ਸੇਵਾ ਲੈ। ਜੇ ਸਾਰੇ ਹੀ ਮਨੋਰਥ ਪੂਰੇ ਕਰਨੇ ਚਾਹੁੰਦਾ ਤਾਂ ਤੂੰ ਇੱਕ ਨਿਧਾਨਾ ਜੋ ਵਾਹਿਗੁਰੂ ਹੈ ਉਹਦਾ ਸਿਮਰਨ ਕਰ, ਉਹਦੀ ਸੇਵਾ ਕਰ। ਜਾਂ ਕਹਿ ਸਿਮਰਨ ਸਰਵ ਨਿਧਾਨਾ, ਮਾਨ ਮਹਿਤ ਇੱਜ਼ਤ ਮਾਨ ਪਤ ਪੂਰੀ, ਨਾਮ ਲੈ ਤੇ ਕੋਟ ਅਗ ਨਸ ਹੈ, ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ। ਭਗਤ ਬਾਛੇ ਸਭ ਤੂੰ ਉਹਦੀ ਵਸਤਾ ਐਸੀ ਹੋ ਜਾਂਦੀ ਹੈ ਕਿ ਉਹਦੀ ਧੂੜੀ ਫਿਰ ਬਾਛਣ ਲੋਚਾ ਕਰਨ ਲੱਗ ਜਾਂਦੇ ਆ ਵੀ ਧੂੜੀ ਮਿਲ ਜਾਵੇ। ਉਹਦੀ ਬੰਦੇ ਹੀ ਨਹੀਂ ਕਰਦੇ, ਗੰਗਾ ਜਮਨਾ ਸਰੁਸਤੀ ਗੋਦਾਵਰੀ ਤੇ ਲੋਚੈ ਧੂਰ ਸਾਧੂ ਕੀ ਤਾਈ। ਕਿਉਂ ਲੋਚਦੇ ਨੇ ਕਿ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿਚ, ਹਮਰੀ ਮੈਲ ਸਾਧੂ ਕੀ ਧੂਰ ਗੁਆਈ। ਉਹਦੇ ਵਿੱਚ ਐਸੀ ਸਮਰੱਥਾ ਪੈਦਾ ਹੋ ਜਾਂਦੀ ਹੈ, ਨਾਮ ਲੈ ਕੋਟ ਅਗ ਨਾਸੇ, ਕਰੋੜਾਂ ਦਾ ਪਾਪਾਂ ਦਾ ਨਾਸ਼ ਹੋ ਗਿਆ, ਜਿਹੜੇ ਕਰਮ ਸਾਨੂੰ ਭੋਗਣੇ ਪੈਣੇ ਸੀ ਉਹਨਾਂ ਦਾ ਨਾਸ਼ ਹੋ ਗਿਆ। ਫੇਰ ਭਗਤ ਜਦੋਂ ਭਗਤੀ ਦਾ ਦਰਜਾ ਪ੍ਰਾਪਤ ਹੋ ਗਿਆ, ਬਾਛੇ ਸਭ ਧੂੜੀ, ਫੇਰ ਉਹਦੀ ਧੂੜੀ ਨੂੰ ਬਾਛਦੇ ਨੇ, ਲੋਚਦੇ ਨੇ ਸਭ। ਸਰਵ ਮਨੋਰਥ ਜੇ ਕੋ ਚਾਹੇ, ਜੇ ਕੋਈ ਚਾਹੁੰਦਾ ਵੀ ਮੇਰੇ ਸਾਰੇ ਮਨੋਰਥ ਪੂਰੇ ਹੋ ਜਾਣ ਤੇ ਮੈਨੂੰ ਸਭ ਚੀਜ਼ ਦੀ ਪ੍ਰਾਪਤੀ ਹੋ ਜਾਏ ਤਾਂ ਸੇਵਾ ਏਕ ਨਿਧਾਨਾ, ਪਾਰ ਬ੍ਰਹਮ ਅਪਰੰਪਰ ਸਵਾਮੀ ਸਿਮਰਤ ਪਾਰ ਪਰਮ। ਗੱਲ ਸਮਝ ਪੈ ਗਈ, ਨੇਚਾ ਬਚ ਗਿਆ। ਉਸ ਵੇਲੇ ਮਹਾਰਾਜ ਨੇ ਗੱਲਬਾਤ ਦਾ ਰੁੱਖ ਬਦਲ ਲਿਆ, ਕਹਿੰਦੇ ਦੇਖ ਸਮਝ ਆ ਗਈਆਂ ਤੇਰੇ ਤਿੰਨੇ ਹੀ ਰਹਿਤਾਂ ਜਿਹੜੀਆਂ ਤਿੰਨ ਬਚਨ ਕਰੇ ਨੇ। ਕਹਿੰਦਾ ਮਹਾਰਾਜ ਆਪਦੀ ਕਿਰਪਾ ਹੋਵੇ, ਸਮਝ ਤਾਂ ਆ ਗਏ ਪਰ ਇਹਦੇ ਉੱਤੇ ਟਿਕਾਂਗਾ ਕਿਵੇਂ, ਕਿਉਂਕਿ ਬੜੇ ਸੂਖਸ਼ਮ ਬਚਨ ਆਪਨੇ ਕੀਤੇ। ਮਹਾਰਾਜ ਕਹਿੰਦੇ ਉਹਦੀ ਜਾਂਚ ਹੁੰਦੀ ਹੈ, ਹੌਲੀ 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 ਮਿਹਨਤ ਕਰੀਦੀ ਹੈ, ਕਰਦੇ ਕਰਦੇ ਮਨ ਇੰਨਾ ਬਲਵਾਨ ਹੋ ਜਾਂਦਾ ਗੁਰੂ ਦੇ ਆਸਰੇ ਦੇ ਅੰਦਰ, ਗੁਰੂ ਦੀ ਓਟ ਦੇ ਅੰਦਰ, ਕਿ ਇਹਨਾਂ ਬਚਨਾਂ ਦਾ ਬੋਝ ਚੱਕਣ ਜੋਗਾ ਹੋ ਜਾਂਦਾ। ਹੁਣ ਚੌਥੀ ਗੱਲ ਅਸੀਂ ਤੈਨੂੰ ਦੱਸਦੇ ਹਾਂ ਕਿ ਤੇਰਾ ਜਿਹੜਾ ਕਿੱਤਾ ਹੈ ਉਹ ਯੁੱਧ ਕਰਨ ਦਾ, ਕਿਸੇ ਦਫ਼ਤਰ ਚ ਬੈਠਣ ਦਾ ਤਾਂ ਹੈ ਨਹੀਂ, ਕੋਈ ਹਲ ਵਾਹੁਣ ਦਾ ਨਹੀਂ ਹੈ, ਕੋਈ ਤਕੜੀ ਤੋਲਣ ਦਾ ਨਹੀਂ ਹੈ, ਕੋਈ ਹੋਰ ਨਹੀਂ ਹੈ। ਤੇਰਾ ਹੈਗਾ ਵੀ ਸ਼ਸਤਰ ਚਲਾਉਣੇ ਨੇ ਜਦੋਂ ਲੋੜ ਪਈ। ਕਹਿੰਦਾ ਹਾਂ ਮਹਾਰਾਜ। ਕਹਿੰਦੇ ਦੇਖ ਇਹਦੇ ਵਿੱਚ ਵੀ ਜਾਚ ਸਿੱਖ, ਇਹਦਾ ਜਿਹੜਾ ਸੂਰਮਾ ਹੈ ਨਾ ਉਹਨੂੰ ਮਾਣ ਪ੍ਰਾਪਤ ਹੁੰਦਾ, ਜਿਹੜਾ ਸੂਰਮਾ ਨਹੀਂ ਹੈ ਉਹਨੂੰ ਦਰਗਾਹ ਚ ਧੱਕੇ ਮਿਲਦੇ ਨੇ। ਹੁਣ ਇਹ ਗੱਲ ਸਾਡੇ ਸਮਝ ਤੋਂ ਬਾਹਰ ਲਈ ਮਹਾਰਾਜ ਨੇ ਕਰਤੀ ਵੀ ਆਹ ਕਿਹੜੀ ਗੱਲ ਹੋਈ। ਮਹਾਰਾਜ ਕਹਿੰਦੇ ਦੇਖੋ ਸੂਰਮਾ ਕਹਿੰਦੇ ਉਹ ਹੈ ਜਿਹੜਾ ਪਹਿਲਾਂ ਪ੍ਰਵਾਨ ਹੋਵੇ, ਪ੍ਰਵਾਨ ਜਿੰਨਾ ਚਿਰ ਪ੍ਰਵਾਨ ਨਹੀਂ ਹੁੰਦਾ ਉਨਾ ਚਿਰ ਉਹ ਸੂਰਮਾ ਨਹੀਂ ਹੁੰਦਾ। ਇਹ ਪ੍ਰਵਾਨ ਬਣਨ ਦੀ ਜਾਚ ਸਿੱਖ ਪ੍ਰੇਮੀਆਂ ਦੋਵੇਂ ਹੱਥ ਜੋੜ ਲਏ, ਅਟੈਂਟਿਵ ਹੋ ਕੇ ਬੈਠ ਗਿਆ, ਕਿਉਂਕਿ ਬਚਨ ਬੜਾ ਔਖਾ ਆ ਗਿਆ, ਸਾਡੇ ਵਾਸਤੇ ਵੀ ਔਖਾ, ਧਿਆਨ ਨਾਲ ਸਰਵਣ ਕਰਿਓ, ਵਾਰ ਵਾਰ ਅਸੀਂ ਬਚਨ ਨਹੀਂ ਹੋਇਆ ਕਰਦੇ। ਧਿਆਨ ਕਰ ਲਿਆ, ਸਭ ਪਾਸਿਆਂ ਤੇ ਸੁਰਤ ਖਿੱਚ ਲਈ। ਕਹਿੰਦੇ ਦੇਖ ਪਹਿਲਾਂ ਤਾਂ ਗੁਰੂ ਦੇ ਬਚਨ ਸੁਣਨੇ ਨੇ, ਸੁਣਨ ਦੀ ਵਸਤਾ ਹੁੰਦੀ। ਇਹ ਹੁਣ ਤੈਨੂੰ ਦੱਸਦੇ ਹਾਂ ਵੀ ਪ੍ਰਵਾਨ ਕਿਵੇਂ ਹੁੰਦਾ। ਫੇਰ ਉਹਦੇ ਬਾਅਦ ਪੂਰੀ ਤਰ੍ਹਾਂ 100% ਮੰਨਣੇ ਨੇ, ਇਹ ਮੰਨਣ ਦੀ ਵਸਤਾ ਆ ਗਈ। ਹੁਣ ਇਹਨਾਂ ਦੀ ਫੇਰ ਕਮਾਈ ਕਰਨੀ ਹੈ, ਕਮਾਈ ਨੂੰ ਨਿਧਿਆਸਣ ਕਹਿੰਦੇ ਨੇ। ਉਹ ਕਮਾਈ ਕਿਵੇਂ ਕਰਨੀ ਹੈ, ਉਹ ਪਹਿਲਾਂ ਤਾਂ 5 ਗੁਣ ਧਾਰਨ ਕਰ, 7 ਸੰਤੋਖ ਦਇਆ ਧਰਮ ਵਿਚਾਰ। ਪ੍ਰਵਾਨ ਹੋਣ ਵਾਸਤੇ 5 ਗੁਣ ਧਾਰਨ ਕਰਨ ਦੀ ਲੋੜ ਹੈ, 7 ਦੀ ਸੰਤੋਖ ਦੀ, ਦਇਆ ਦੀ, ਧਰਮ ਦੀ, ਵਿਚਾਰ ਦੀ, ਤਾਂ 5 ਪ੍ਰਵਾਨ ਹੋਏਗਾ। ਫੇਰ ਪੰਜ ਔਗਣਾਂ ਦਾ ਤਿਆਗ ਕਰ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਦੋਂ ਇਹਨਾਂ ਨੂੰ ਛੱਡ ਦੇਗਾ ਈਰਖਾ ਵਕੀਲੀ ਨਿੰਦਿਆ ਚੁਗਲੀ ਆਪੇ ਹੀ ਨੱਠ ਜੂਗੀ, ਕਿਉਂਕਿ ਇਹਨਾਂ ਦੇ ਆਫ ਸ਼ੂਟ ਨੇ ਸਾਰੇ। ਫੇਰ ਪੰਜ ਵਿਸ਼ਿਆਂ ਦਾ ਤਿਆਗ ਕਰ, ਪੰਜ ਵਿਸ਼ੇ ਹੈਗੇ ਸ਼ਬਦ ਸਪਰਸ਼ ਰੂਪ ਰਸ ਗੰਧ। ਪੰਜ ਹੰਕਾਰਾਂ ਦਾ ਤਿਆਗ ਕਰ, ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ। ਕਹਿੰਦੇ ਆ ਗਈ ਸਮਝ ਚ ਗੱਲ? ਕਹਿੰਦਾ ਹਾਂ ਮਹਾਰਾਜ, ਸਮਝ ਗਿਆ ਮੈਂ ਕਿ ਪੰਜ ਗੁਣ ਧਾਰਨ ਕਰਨੇ ਨੇ ਤੇ ਪੰਜ ਪੰਜ ਔਗੁਣ ਤਿਆਗ ਕਰਨੇ ਨੇ, ਪੰਜੇ ਚੋਰ ਤੇ ਪੰਜੇ ਵਿਸ਼ੇ ਤੇ ਪੰਜੇ ਠੱਗ। ਕਹਿੰਦੇ ਹੁਣ ਦੇਖ, ਪੰਜ ਤੱਤ ਨੇ ਤੇਰੇ ਸਰੀਰ ਦੇ ਅੰਦਰ, ਇਹਨਾਂ ਚ ਇੱਕ ਇੱਕ ਗੁਣ ਹੈ ਹਰੇਕ ਤਖਤ ਦੇ ਵਿੱਚ, ਤੇ ਇਹਨਾਂ ਨੂੰ ਤੂੰ ਧਾਰਨ ਕਰ। ਉਹ ਇੱਕ ਇੱਕ ਗੁਣ ਧਾਰਨ ਕਰਦਾ ਜਾ। ਕਹਿੰਦੇ ਵੀ ਦੇਖ, ਜਿਹੜਾ ਧਰਤੀ ਹੈ ਨਾ, ਆਕਾਸ਼ ਹੈ, ਇਹ ਨਿਰਖੋਭ ਰਹਿੰਦਾ, ਕਿਸੇ ਚੀਜ਼ ਦੇ ਨਾਲ ਇਹ ਪਕੜ ਨਹੀਂ ਹੁੰਦਾ, ਨਾ ਕੱਟਿਆ ਜਾਂਦਾ ਨਾ ਵੱਢਿਆ ਜਾਂਦਾ। ਐ ਆਪਣੀ ਬਿਰਤੀ ਨੂੰ ਨਿਰਖੋਭ ਰੱਖਣਾ, ਕਿਸੇ ਦੇ ਅੰਦਰ ਫਸਾਉਣੀ ਨਹੀਂ ਹੈ ਬਿਰਤੀ। ਦੁੱਖ ਦੂਰ ਸਭ ਦਾ ਕਰਨਾ, ਲੇਕਿਨ ਆਪ ਹੋ ਕੇ ਨਹੀਂ ਲੈਣੀ। ਆਪ ਨਹੀਂ ਉਹ ਮੈਲ ਪੈ ਜਾਂਦੀ ਹੈ ਜਦੋਂ ਆਦਮੀ ਬਿਰਤੀ ਦੇ ਉੱਤੇ ਦੂਸਰੇ ਦਾ ਉਪਕਾਰ ਕਰਦੇ ਕਰਦੇ ਉਹਦਾ ਦਰਦ ਜਦ ਬਿਰਤੀ ਤੇ ਆ ਕੇ ਬਿਰਤੀ ਹਿੱਲਣ ਲੱਗ ਜਾਵੇ, ਉਸ ਵੇਲੇ ਮੈਲ ਪੈ ਜਾਂਦੀ ਹੈ, ਉਹਦੇ ਵਿਘਨ ਆਪਣੇ ਉੱਤੇ ਪੈ ਜਾਂਦੇ ਨੇ। ਕਹਿੰਦੇ ਬਿਰਤੀ ਨਿਰਖੋਭ ਰੱਖਣੀ ਹੈ, ਕੰਮ ਸਾਰੇ ਕਰਨੇ ਨੇ, ਲੇਕਿਨ ਆਪ ਨਹੀਂ ਫਸਣਾ। ਇਹ ਨਹੀਂ ਵੀ ਆਪ ਇਹ ਰੋਣ ਲੱਗ ਜਾਵੇ, ਨਿਰਖੋਭ ਰਹਿਣਾ। ਦੂਸਰਾ ਹੈ ਪਾਣੀ ਦਾ ਗੁਣ ਧਾਰਨ ਕਰਨਾ। ਪਾਣੀ ਜਿਹੜਾ ਹੈ ਮੈਲ ਲਾ ਦਿੰਦਾ, ਉਹਨੂੰ ਮੁੜ ਕੇ ਗਰਮ ਕਰ ਲਓ, ਫੇਰ ਨਿਰਮਲਦਾ ਨਿਰਮਲ, ਉਹ ਨਿਰਮਲਤਾ ਹੀ ਨਹੀਂ ਆਪਦੀ ਛੱਡਦਾ। ਤੀਸਰਾ ਧਰਤੀ ਦਾ ਗੁਣ ਧਾਰਨ ਕਰਨਾ। ਧਰਤੀ ਵਿੱਚ ਹੈ ਖਿਮਾ, ਬ੍ਰਹਮ ਗਿਆਨੀ ਕਹਿ ਤੀਰ ਜੇ ਇੱਕ ਜਿਉਂ ਵਸੋਦਾ ਕੋ ਹੋਦਾ ਕੋ ਚੰਦਨ ਲੇ। ਉਹ ਇੱਕ ਰਸ ਰਹਿੰਦੀ ਹੈ, ਕੋਈ ਵਿਸ਼ਟਾ ਫਿਰਦੇ ਕੋਈ ਲੇਪ ਦੇ ਕੋਈ ਨਹੀਂ, ਉਹਦੇ ਚ ਫਰਕ ਪੈਂਦਾ। ਚੌਥਾ ਹੈ ਅਗਨੀ, ਜਿਵੇਂ ਹੈ ਇਹਦਾ ਸਰੂਪ ਹੈ ਪ੍ਰਕਾਸ਼। ਆਪਣੇ ਮਨ ਦੇ ਅੰਦਰ ਅਗਿਆਨ ਦਾ ਹਨੇਰਾ ਨਹੀਂ ਕਦੇ ਵੀ ਆਉਣ ਦੇਣਾ, ਤੇ ਅਗਨੀ ਵਾਲਾ ਸਵਾਰ ਆ ਕੇ ਪ੍ਰਕਾਸ਼ ਦੇ ਵਿੱਚ ਰਹਿਣਾ। ਪਾਏ ਸਵਾਏ ਜੋ ਨਿਕਟ ਆਵੇ ਸੀਤ ਤਾਂ ਕਾ ਜਾਏ, ਕੋਈ ਵੀ ਨੇੜੇ ਆ ਜਾਵੇ ਉਹ ਸ਼ੁਭ ਬਚਨਾਂ ਦਾ ਪ੍ਰਕਾਸ਼ ਹਾਸਲ ਕਰ। ਪੰਜਵਾਂ ਹੈ ਪ੍ਰੇਮੀਆਂ ਪੌਣ ਵਾਂਗੂ ਨਿਰਲੇਪ ਰਹਿਣਾ, ਫਸਣਾ ਨਹੀਂ ਹੈ। ਸੀਤ ਮੰਦ ਸੁਗੰਧ ਚੱਲਿਓ ਸਰਵ ਥਾਨ ਸਮਾਨ, ਜਹਾਂ ਸਾ ਕਿਚ ਤਹਾਂ ਲਾਗਿਓ ਤਿਲ ਨਾ ਸ਼ੰਕਾਵਾਂ। ਹੁਣ ਇਹ ਗੁਣ ਧਾਰਨ ਕਰਕੇ ਫੇਰ ਤੇਰਾ ਸਰਬ ਨੂੰ ਤੇ ਮੰਨਣ ਪੱਕਾ ਹੋਏਗਾ, ਤੇ ਉਹਦੇ ਬਾਅਦ ਤੂੰ ਨਿਧਿਆਸਨ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ, ਫੇਰ ਤੈਨੂੰ ਦਰਜਾ ਸੰਤ ਤੇ ਭਗਤ ਦਾ ਮਿਲ ਜਾਏਗਾ। ਜਦੋਂ ਸੰਤ ਤੇ ਭਗਤ ਦਾ ਦਰਜਾ ਮਿਲ ਗਿਆ, ਉਸ ਵੇਲੇ ਤੂੰ ਪੰਜ ਪ੍ਰਵਾਨ ਹੋ ਜਾਏਗਾ। ਆਉਂਦਾ ਨਾ ਕਹਿੰਦੇ ਜਪਜੀ ਸਾਹਿਬ ਪੜ੍ਹਦੇ? ਕਹਿੰਦੇ ਹਾਂ। ਕਹਿੰਦੇ ਉਹ ਚਾਹੁੰਦਾ ਨਾ ਪੰਜ ਪ੍ਰਵਾਨ ਪੰਜ ਪ੍ਰਧਾਨ। ਕਹਿੰਦੇ ਇਹ ਗੁਣ ਧਾਰਨ ਕਰੇ ਹੁੰਦੇ ਨੇ ਉਹਨਾਂ ਨੇ, ਇਹ ਗੁਣ ਧਾਰਨ ਕਰੇ ਹੁੰਦੇ ਨੇ, ਔਗਣ ਤਿਆਗ ਕੀਤੇ ਹੁੰਦੇ ਨੇ, ਉਹਨਾਂ ਦਾ ਦਰਜਾ ਜਿਹੜਾ ਸਾਧੂਆਂ ਦਾ ਹੁੰਦਾ, ਤੇ ਉਹ ਪ੍ਰਵਾਨ ਪੁਰਸ਼ ਕਹਾਉਂਦੇ ਨੇ। ਉੱਥੇ ਪ੍ਰਵਾਨ ਦੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਫਿਰ ਸੂਰਮਾ ਹੈ, ਉਹ ਸੂਰਮਾ ਉਹ ਹੈ ਜਿਹਨੇ ਫਿਰ ਹੰਕਾਰ ਨੂੰ, ਹੰਗਤਾ ਤੇ ਮਮਤਾ ਨੂੰ ਮਾਰ ਲਿਆ। ਨਾਨਕ ਸੋ ਸੂਰਾ ਵਰਿਆਮ, ਜਿਹਨੇ ਵਿੱਚੋਂ ਦੁਸ਼ਟ ਹੰਕਾਰ ਨੂੰ ਮਾਰਿਆ। ਕਹਿੰਦੇ ਤਲਵਾਰਾਂ ਘੁਮਾਉਣ ਵਾਲੇ ਨਹੀਂ ਸੂਰਮੇ ਹੋਇਆ ਕਰਦੇ। ਸੂਰਮਾ ਉਹ ਹੈ ਜਿਹਨੇ ਆਪਣੇ ਅੰਦਰੋਂ ਹੰਕਾਰ ਨੂੰ, ਹੰਗਤਾ ਨੂੰ ਕਤਲ ਮਾਰ ਦਿੱਤਾ, ਤੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਐਸਾ ਕੌਣ ਬਲੀ ਰੇ, ਐਸਾ ਕੌਣ ਬਲੀ ਰੇ, ਕੌਣ ਬਣੀ ਰੇ, ਕੌਣ ਬਣੀ ਰੇ। ਸੰਸਾਰ ਚ ਕੌਣ ਬਲੀ ਹੈ? ਜਿਹੜਾ ਸੂਰਮਾ ਰਫਲਾਂ ਚਲਾਉਂਦਾ, ਤਲਵਾਰਾਂ ਚਲਾਉਂਦਾ, ਨੇਜੇ ਚਲਾਉਣ ਜਾਣਦਾ, ਕਹਿੰਦੇ ਉਹ ਬਲੀ ਹੈ? ਮਹਾਰਾਜ ਕਹਿੰਦੇ ਨੇ, ਕਹਿੰਦੇ ਬਲੀ ਉਹ ਹੈ ਜਿਨ ਮਿਲ ਮਾਰੇ ਪੰਚ ਸੂਰਵੀਰ, ਐਸੋ ਕੌਣ ਬਲੀ ਰੇ? ਜਿਨ ਪੰਚ ਮਾਰ ਵਿਦਾਰ ਗੁਦਾਰੇ, ਜਿਹਨੇ ਪੰਜੇ ਮਾਰ ਕੇ ਕੱਢ ਦਿੱਤੇ ਇਹ ਸਰੀਰ ਦੇ ਅੰਦਰੋਂ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਰਦੇ ਕੀ ਨੇ? ਕਹਿੰਦੇ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋ ਨਾ ਸੁਣੈ ਪੁਕਾਰਾ। ਅੰਮ੍ਰਿਤ ਲੁੱਟ ਰਹੇ ਨੇ, ਤੇ ਅੰਮ੍ਰਿਤ ਲੁੱਟਣ ਤੋਂ ਜਿਹਨੇ ਹਟਾ ਲਏ ਨਾ ਇਹ ਪੰਜੇ ਤੇ ਮਾਰ ਕੇ ਕੱਢ ਦਿੱਤੇ, ਕਹਿੰਦੇ ਕੋਈ ਬਲੀ ਹੈ ਐਸਾ ਜਿਹੜਾ ਇਹਨਾਂ ਨੂੰ ਮਾਰ ਦੇਵੇ? ਉਹ ਬਲੀ ਹੈ, ਉਹ ਜਿਹੜਾ ਬਲੀ ਹੈ ਉਹ ਸੂਰਮਾ ਹੈ। ਮਹਾਰਾਜ ਸੂਰਮੇ ਦਾ ਜ਼ਿਕਰ ਕਰਦੇ ਆ ਵੀ ਉਹ ਸੂਰਮਾ ਕਿਹੜਾ ਹੈ? ਕਹਿੰਦੇ ਸੈਨ ਸਾਧ ਸਮੂਹ ਸੂਰਯ ਜਿਤੰ। ਬੰਦਗੀ ਕਰਨ ਵਾਲੇ ਸਾਧੂਆਂ ਦੀ ਜੋ ਸੈਨ ਹੈ, ਇਹ ਸੂਰਮੇ ਨੇ, ਅਜਿੱਤ ਸੂਰਮੇ ਨੇ। ਇਹਨਾਂ ਨੂੰ ਨਾ ਕਾਮ ਜਿੱਤ ਸਕਦਾ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹਰਖ, ਨਾ ਸੋਭ, ਨਾ ਮਾਨ, ਨਾ ਅਪਮਾਨ, ਨਾ ਕੋਈ ਲਾਲ, ਨਾ ਕੋਈ ਧਮਕੀ, ਨਾ ਕੋਈ ਡਰ। ਪੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤਾ। ਕਹਿੰਦੇ ਉਹ ਸੂਰਮੇ ਨੇ ਸਾਧੂ, ਸੈਨ ਸਾਹ ਸਮੂਹ ਸੂਰ ਅਜਿੱਤ ਸਨਾਹਨ ਤਨ ਨਿਮਰਤਾ। ਉਹਨਾਂ ਨੇ ਜਿਹੜੀ ਸੰਜੋਹ ਪਹਿਨੀ ਹੋਈ ਹੈ, ਬੁਲਟ ਪਰੂਫ ਜਿਹੜੀ ਜੈਕਟ ਪਾਈ ਹੋਈ ਹੈ, ਉਹ ਨਿਮਰਤਾ ਦੀ ਪਾਈ ਹੋਈ, ਤੇ ਉਹਨਾਂ ਦੇ ਹੱਥ ਵਿਚ ਹਥਿਆਰ ਕਿਹੜੇ ਨੇ? ਮਹਾਰਾਜ ਕਹਿੰਦੇ ਆਪ ਦਾ ਗੁਣ ਗੋਬਿੰਦ ਰਮਣ। ਉਹਨਾਂ ਕੋ ਉਹ ਐਟੋਮਿਕ ਹਥਿਆਰ ਨੇ ਆ ਗੋਬਿੰਦ ਦੇ ਗੁਣ ਗਾਉਣ ਦਾ, ਪਰਮੇਸ਼ਰ ਦੇ ਭਜਨ ਕਰਨ ਦਾ, ਜਸ ਕਰਨ ਦਾ ਹਥਿਆਰ ਹੈ। ਓਟ ਗੁਰ ਸ਼ਬਦ ਕਰ ਚਰਮਣ ਹੈ, ਜਿਹੜੇ ਗੁਰੂ ਸ਼ਬਦ ਦੀ ਓਟ ਹੈ ਉਹ ਉਹਨਾਂ ਦੇ ਹੱਥ ਵਿਚ ਢਾਲ ਲਈ ਹੋਈ ਹੈ। ਆ ਰੂੜ ਤੇ ਅਸਵ ਰਥ ਨਾਗਰ ਬੁਝੰਤੇ ਪ੍ਰਭੂ ਮਾਰਗ ਹੈ। ਕਹਿੰਦੇ ਉਹ ਹਾਥੀ ਘੋੜਿਆਂ ਤੇ ਸਵਾਰੀ ਕਰਦੇ ਨੇ, ਕਾਹਦੇ? ਹਰੀ ਦੇ ਬੁੱਝਣ ਰੂਪੀ ਹਾਥੀ ਘੋੜੇ ਦੀ ਸਵਾਰੀ ਕਰਦੇ ਨੇ, ਤੇ ਉਹਦੇ ਨਾਲ ਵਿਚਰ ਤੇ ਨਿਰਵੈਣ ਸਤਰ ਸੈਨਾ। ਉਹ ਇਹਨਾਂ ਛਤਰਾਂ ਦੀ ਸੈਨਾ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਵਰਸ ਰੂਪ ਰਸ ਗੰਧ ਰਾਜ ਮਾਲ ਰੂਪ ਜਾਤ ਜੋਬਨ ਈਰਖਾ ਨਿੰਦਿਆ ਚੁਗਲੀ ਵਕੀਲੀ ਅਨੇਕਾਂ ਕਿਸਮ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਵਿਚ ਨਿਰਭੈ ਹੋ ਕੇ ਫਿਰਦੇ ਨੇ, ਕਿਉਂਕਿ ਉਹਨਾਂ ਨੇ ਜਿੱਤ ਲਈ। ਵਿਚਰ ਤੇ ਨਿਰਭੈਂ ਸਤਰ ਸੈਨਾ ਤਾਇਆਂ ਤੇ ਗੋਪਾਲ ਕੀਰਤਨ ਹੈ। ਉਹ ਧਾਵਾ ਕਿਹੜਾ ਕਰਦੇ ਨੇ ਜੀ? ਕਹਿੰਦੇ ਧਾਵਾ ਕਰਦੇ ਆ ਵੀ ਅੱਜ ਆਸਾ ਦੀ ਵਾਰ ਉੱਥੇ ਲੱਗਣੀ ਹੈ। ਨੀਂਦ ਛੱਡਦੇ ਨੇ, ਉੱਠਦੇ ਨੇ, ਫਲਾਣੇ ਥਾਂ ਦੇ ਉੱਤੇ ਹਰੀ ਦਾ ਜਸ ਹੋਣਾ, ਅੱਜ ਕੀਰਤਨ ਹੋਣਾ ਫਲਾਣੇ ਥਾਂ। ਉਹ ਫਿਰ ਧਾਵਾ ਕਰਕੇ ਜਾਂਦੇ ਨੇ, ਜਿਵੇਂ ਅਟੈਕ ਕਰਦੇ ਨੇ, ਕਹਿੰਦੇ ਫਿਰ ਸਾਰੇ ਕੰਮਾਂ ਨੂੰ ਪਿੱਛੇ ਛੱਡ ਕੇ, ਨੀਂਦ ਨੂੰ ਆਰਾਮ ਨੂੰ ਛੱਡ ਕੇ ਫਿਰ ਉਹ ਜਾਂਦੇ ਨੇ। ਕਹਿੰਦੇ ਫਿਰ ਉਹ ਹੁੰਦਾ ਕੀ ਹੈ? ਜਿੱਤ ਤੇ ਵਿਸ਼ਵ ਸੰਸਾਰ ਹੈ, ਸਾਰੇ ਸੰਸਾਰ ਨੂੰ ਜਿੱਤ ਲੈਂਦੇ ਹੈ, ਕਿਉਂਕਿ ਉਹਨਾਂ ਨੇ ਰਾਜਾ ਬਣ ਲਿਆ, ਮਨ ਜਿੱਤਾ ਜਗ ਜੀ। ਨਾਨਕ ਵਸਿਆਂ ਕ੍ਰੋਧ ਪੰਜ ਤਸਕਰ ਹੈ, ਉਹ ਪੰਜ ਤਸਕਰਾਂ ਨੂੰ ਫਿਰ ਬਸ ਕਰ ਲੈਂਦੇ। ਮਹਾਰਾਜ ਕਹਿੰਦੇ ਇਹ ਸੂਰਮੇ ਨੇ ਪ੍ਰੇਮੀਆਂ, ਇਹਨਾਂ ਨੂੰ ਅਸੀਂ ਯੋਧੇ ਕਹਿੰਦੇ ਹਾਂ, ਇਹਨਾਂ ਦਾ ਦਰਗਾਹ ਦੇ ਵਿੱਚ ਮਰਨਾ ਪ੍ਰਵਾਨ ਹੋਇਆ ਕਰਦਾ। ਮਾਨ ਸੂਰਮੇ ਦਰਗਾਹ ਦੇ ਵਿੱਚ ਪਾਉਂਦੇ ਮਰਦੇ ਜੋ सूरमे ने उन्हां दा हक है मरन दा, बाकी संसार तां बन्निया होया मरदा। उन्हां दा हक है मरन मनसा, मरन मनसा सूरियां हक है। कीदा हक है? कहिंदे जे ओ होए मरे प्रवान है, जिहड़ा पहला प्रवान होके मरदा। असीं तां प्रवान विच नहीं आउंदे, साडे तां काम करो लोभ मोह कार खौरू पा रहे ने अंदर। सूरमिया की लिस्ट च नहीं आते, सूरमा उ है जिन्हें पंज महाबली जित ले। कहते वह प्रवान हो गए, सूरे से आखिए इन्हों सूरमा कहा जाता। दरगे पावे सची माणो, साची माणो दरगाह च जाके इन्हों माण मिलता। दरगाह माण पावे पत स्यो जावे, आगे दुख ना लागे इज्जत नाल जाते ने। जय जयकार हुंदी है, बवाना च चक्की जाते ने, देवते लै लैके जाते। गंधर्व लोक आले देव गंधर्व च छड्डदे ने, देव गंधर्व आले पितर लोक छड्डदे ने, पितर लोक आले स्वर्ग च छड्डदे, स्वर्ग आले इंद्र लोक च, इंद्र लोक आले कर्मदेव लोक, कर्मदेव लोक वाले अजान दे परजापत लोक, वह ब्रह्म लोक छड्डदे ने जय जयकार हुंदी है। वह शिव लोक दे अंदर छड्डदे ने, वह वैकुंठ धाम दे अंदर छड्डदे ने। वैकुंठ धाम दे महा वड्डे देवता विष्णु जी तन तन कहिंदे ने, ते सचखंड दे विच छड्ड के आउंदे। कहिंदे ओ प्रवान ने प्रेमियो, सूरे से ही आखी है दरगे पावे साची मान, दरगे मान पावे पत स्यो जावे, आगे दुख ना लागे कर एक ते आवे ता फल पावे, पत स्यो जावे आगे दुख ना लागे। सो इस तरह दे नाल महाराज कहन लगे, ऐसे जो सूरमे ने ओ जदों लड़ाई लड़दे ने फिर पिठ नहीं दिंदे। नरे दीन के हेत सुना निशाने का। कहिंदे जदों दसवें द्वार दे अंदर शब्द दा दमामा वज्या ना, उस वेले हिरदे च फिर घा पै गया शब्द, क्योंकि गगन दे विच फुरवस्ता दे विच जाके दमामा वज गया ज्ञान दा, प्रभु दी होण दा, प्रभु दी जोत दा। वह फिर शरीर दे अंदर खेत जो मांडियो सूरमा, अब जूझन को दो, तकड़ा हो गया भी हुण काम क्रोध लोभ मोह अहंकार ईर्खा जिन्नी असुरी संपदा हूं इन्हों में लड़ाई करिए, हूं दौ भर गया मेरा। सूरा सो पहचानी है जो लड़ा दीन के, जिहड़ा धर्म की राखी करता होया, सत दी संतोख दी दया दी धर्म दी विचार दी खिमा दी सत शील दी सोच दी संजम दी दान दी इन्हां दी राखी करता है, जिहड़ा कहिंदे ਕਹਿੰਦੇ ਸੂਰਮਾ ਪ੍ਰੇਮੀ ਉਹ ਹੁੰਦਾ ਸੂਰਾ ਸੋ ਪਹਿਚਾਨੀ ਏ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਉਹਨਾਂ ਨੂੰ ਪੁਰਜੇ ਪੁਰਜੇ ਕੱਟ ਕੇ ਵਿਚਾਰ ਦੇ ਨਾਲ ਕੱਟ ਦੇਵੇ, ਕਾਮ ਹੈ ਪੁਰਜਾ ਪੁਰਜਾ ਕੱਟ ਦੇਵੇ ਇਹਦਾ, ਵੀ ਆਹ ਸਰੀਰ ਹੈ ਕਿ ਅੱਖਾਂ ਵਿਚੋਂ ਮੈਲ ਆਉਂਦੀ ਹੈ, ਕੰਨਾਂ ਚੋਂ ਮੈਲ ਨਿਕਲਦੀ ਹੈ, ਮੂੰਹ ਚੋਂ ਥੁੱਕ ਨਿਕਲਦਾ, ਉਂਗਲੀ ਇੱਕ ਵਾਰੀ ਮੂੰਹ ਨੂੰ ਲੱਗ ਜਾਵੇ ਜੂਠਾ ਹੋ ਜਾਂਦਾ, ਕਿਹੜੀ ਚੀਜ਼ ਹੈ ਇਹਦੇ ਸੁੱਚੀ, ਗੰਦ ਮੂਦ ਦਾ ਫੈਲ ਹੈ। ਵਿਚਾਰ ਦੇ ਨਾਲ ਕੱਟਦਾ ਪੁਰਜਾ ਪੁਰਜਾ ਕੱਟਦਾ ਇਹਦਾ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੋਡਾ ਖੇਤ, ਆਪ ਨਾ ਅਗਾਂਹ ਕੂਤਰਾਂਗ ਪਿੱਛੇ ਫੇਰ ਨਾ ਮੋਟਣਾ, ਗਾਹਾਂ ਹੀ ਗਾਹਾਂ ਵੱਧਦਾ ਚਲਿਆ ਜਾਵੇ, ਇਹਨਾਂ ਤੋਂ ਹਾਰ ਨਾ ਮੰਨੇ ਤੇ ਉਹਨੂੰ ਧੰਨ ਕਹਿੰਦੇ ਨੇ। ਐਸੀ ਜੋ ਲੜਾਈ ਲੜਦਾ ਹੈ ਕਹਿੰਦੇ ਉਹ ਧੰਨ ਹੈ, ਜਿਹੜਾ ਮੁਖ ਤੇ ਵਾਹਿਗੁਰੂ ਦਾ ਹਰ ਵਕਤ ਨਾਮ ਲੈਂਦਾ ਤੇ ਚਿੱਤ ਦੇ ਵਿੱਚ ਆਸਰੀ ਸੰਪਰਦਾ ਦੇ ਨਾਲ ਹਰ ਵਕਤ ਯੁੱਧ ਦੀ ਵਿਚਾਰ ਕਰਦਾ ਵੀ ਕਿਤੇ ਵਾਰ ਨਾ ਕਰ ਜਾਵੇ, ਮੇਰੇ ਤੇ ਕ੍ਰੋਧ ਨਾ ਵਾਰ ਕਰਦੇ, ਮੋਹ ਨਾ ਕਰਦੇ, ਵਿਦਿਆ ਨਾ ਮੇਰੇ ਤੇ ਵਾਰ ਕਰ ਜਾਵੇ, ਮਾਇਆ ਨਾ ਮੇਰੇ ਤੇ ਵਾਰ ਕਰ ਜਾਵੇ। ਦੇਹ ਅਨਿਤ ਨਾ ਨਿਤ ਰਹਿ ਜਸ ਨਾਵ ਚੜ੍ਹੈ ਭਗ ਸਾਗਰ ਚੜ੍ਹੈ, ਦੇਹ ਨੇ ਤਾਂ ਰਹਿਣਾ ਨੀ ਤੇ ਜਸ ਦੀ ਨਈਆ ਦੇ ਉੱਤੇ ਚੜ੍ਹ ਕੇ ਭਗ ਸਾਗਰ ਉਤਰਦਾ। ਧੀਰਜ ਧਾਮ ਧੀਰਜ ਦਾ ਘਰ ਬਣਾਉਂਦਾ ਇਹ ਤਨ, ਬੁੱਧ ਸੋ ਦੀਪਕ ਜਿਉਂ ਜਿਆਰ ਹੈ, ਗੁਰੂ ਦੇ ਉਪਦੇਸ਼ ਦੇ ਨਾਲ ਬੁੱਧ ਨੂੰ ਪ੍ਰਕਾਸ਼ ਦੇ ਵਿੱਚ ਲੈ ਜਾਂਦਾ। ਗਿਆਨ ਹੈ ਕਿ ਵੱਢਣੀ ਮਨੋ ਹੱਥ ਲੈ, ਗਿਆਨ ਦੀ ਵੱਢਣੀ ਲੈ ਕੇ ਨਾ ਦਾਤੀ ਲੈ ਕੇ ਹੱਥ ਦੇ ਵਿੱਚ, ਇਹ ਜਿਹੜੀਆਂ ਕਾਤਰਤਾ ਨੇ ਕਮਜ਼ੋਰੀਆਂ ਨੇ ਆਦਮੀ ਦੇ ਅੰਦਰ, ਇਹਨਾਂ ਨੂੰ ਕਹਿੰਦੇ ਕੱਟ ਕੱਟ ਕੇ ਬੁਹਾਰੀ ਝਾੜੂ ਮਾਰ ਕੇ ਬਾਹਰ ਸੁੱਟ ਦੇਵੇ। ਉਹ ਕਹਿੰਦੇ ਧੰਨ ਹੈ, ਉਹ ਸੂਰਮਾ ਹੈ। ਕਹਿਣ ਲੱਗੇ ਪ੍ਰੇਮੀਆਂ ਪਹਿਲਾਂ ਪ੍ਰਵਾਨ ਹੋਣਾ ਸਿੱਖ ਵੀ ਸੂਰਮਾ ਕਿਹੜਾ ਹੁੰਦਾ, ਜਾਂ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ, ਉਹਨੂੰ ਕੀ ਕਹਿੰਦੇ ਨੇ, ਕਹਿੰਦੇ ਸੋ ਕਹੀਏ ਤਾਂ ਹੈ ਸੂਰਮ, ਜਿਹਨੂੰ ਪਿਆਰ ਲੱਗ ਗਿਆ ਨਾ ਪਰਮੇਸ਼ਰ ਦੇ ਨਾਲ ਉਹ ਸੂਰਮਾ। ਆਤਮ ਜਿਹੜਾ ਸਗਲ ਬਸ ਤਾਂ ਕਹੇ, ਉਹਨੇ ਮਨ ਨੂੰ ਜਿੱਤ ਲਿਆ, ਜਿਹਨੇ ਮਨ ਨੂੰ ਜਿੱਤ ਲਿਆ ਉਹਦੇ ਬਸ ਵਿੱਚ ਸਾਰਾ ਸੰਸਾਰ ਆ ਗਿਆ, ਜਾਂ ਤਾਂ ਸਤਿਗੁਰ ਪੂਰਾ, ਪਰ ਉਹਦਾ ਉਸਤਾਦ ਪੂਰਾ ਹੋਣਾ ਚਾਹੀਦਾ ਸੂਰਮੇ ਦਾ। ਤੇ ਜਿਹੜੇ ਸੂਰਮਿਆਂ ਨੂੰ ਤੁਸੀਂ ਕਹਿੰਦੇ ਹੋ ਉਹ ਸੂਰਮੇ ਸਾਡੇ ਕੋਲ ਪ੍ਰਵਾਨ ਨੇ, ਜਿਹੜੇ ਮਰਦੇ ਨੇ ਧਾਰ ਅੱਖ ਅੱਖੀ ਹੰਕਾਰ ਚ ਆ ਕੇ ਗਿਆਨ ਦੀ ਅਵਸਥਾ ਚ ਪੰਜਾ ਚੋਰਾਂ ਦੇ ਅਧੀਨ ਹੋ ਕੇ ਮਰਦੇ ਹੈ, ਉਹ ਸੂਰਮੇ ਨਹੀਂ ਹੋਇਆ ਕਰਦੇ। ਸੂਰੇ ਨਾ ਆਖੀਏ ਹੰਕਾਰ ਮਰੇ ਦੁੱਖ ਪਾ, ਕਹਿੰਦੇ ਉਹ ਤਾਂ ਦੁੱਖ ਪਾਉਣਗੇ ਕਰਮਾਂ ਦੇ ਵਿੱਚ, ਉਹਨਾਂ ਦੀ ਗਤੀ ਨਹੀਂ ਕੋਈ ਹੋਣੀ। ਅੰਧੇ ਆਪ ਨਾ ਪਛਾਣੇ, ਦੂਜੇ ਪਚੇ ਪਚ ਜਾਵੇ। ਆਪਣੇ ਆਪ ਨੂੰ ਪਛਾਣਿਆ ਨੀ, ਦੁਆਤ ਵਿਚ ਆ ਕੇ ਪਛਣਗੇ। ਅਤ ਕ੍ਰੋਧ ਸਿਉਂ ਬੂਝਦੇ, ਅੱਗੇ ਪਛ ਹੈ ਦੁੱਖ ਪਾ। ਕ੍ਰੋਧ ਦੇ ਵਿਚ ਆ ਕੇ ਲੜਾਈਆਂ ਕਰਦੇ ਨੇ, ਤੇ ਇੱਥੇ ਵੀ ਦੁੱਖ ਤੇ ਦਰਗਾਹ ਚ ਵੀ ਦੁੱਖ। ਹਰਜੀ ਉਹ ਹੰਕਾਰ ਨਾ ਪਾਵੇ, ਵੇਦ ਕੂਕ ਸੁਣਾ। ਵਾਹਿਗੁਰੂ ਨੂੰ ਹੰਕਾਰ ਨਹੀਂ ਪਾਉਂਦਾ, ਸਾਰੇ ਗ੍ਰੰਥ ਧਰਮ ਗ੍ਰੰਥ ਕੂ ਕੂ ਕੇ ਹਾਕਾਂ ਮਾਰ ਮਾਰ ਕੇ ਦੱਸਦੇ ਆ। ਹੰਕਾਰ ਮੂਹੇ ਸੇਬ ਗੁੱਤੀ ਗਏ, ਕਹਿੰਦੇ ਉਹਨਾਂ ਦੀ ਗਤੀ ਨਹੀਂ ਹੁੰਦੀ ਜਿਹੜੇ ਹੰਕਾਰ ਦੇ ਵਿਚ ਆ ਕੇ ਮਰਦੇ ਨੇ। ਮਰ ਜਨਮੇ ਫਿਰ ਆਵੇ ਜਾਏ, ਉਹ ਤਾਂ ਜੰਮਣ ਮਰਨ ਦੇ ਚੱਕਰ ਚ ਪੈ ਰਹੇ। ਉਸ ਵੇਲੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਾਤਸ਼ਾਹ, ਇਹ ਜਿਹੜੇ ਰਾਜੇ ਲੜਦੇ ਨੇ, ਹਮਲੇ ਕਰਦੇ ਨੇ, ਪਾਤਸ਼ਾਹ ਇਹ ਦੂਸਰੇ ਰਾਜੇ ਦਾ ਰਾਜ ਲੈਣ ਵਾਸਤੇ ਕਰਦੇ ਨੇ, ਰਾਜ ਖੋਣ ਵਾਸਤੇ ਕਰਦੇ ਨੇ। ਇਹ ਜਿਹੜੇ ਤੁਸੀਂ ਸੂਰਮੇ ਦੱਸੇ ਨੇ, ਇਹ ਸੂਰਮੇ ਕੁਛ ਪ੍ਰਾਪਤ ਵੀ ਕਰਦੇ ਨੇ, ਕਿ ਸੂਰਮੇ ਸੂਰਮੇ ਰਹਿੰਦੇ ਨੇ, ਇਹ ਲੜਾਈ ਵੀ ਕਰਦੇ ਨੇ। ਜੇ ਲੜਾਈ ਕਰਦੇ ਨੇ ਤਾਂ ਇਹਨਾਂ ਨੂੰ ਪ੍ਰਾਪਤ ਕੀ ਹੁੰਦਾ? ਮਹਾਰਾਜ ਕਹਿਣ ਲੱਗੇ ਤਾਂ ਬਹੁਤ ਵਧੀਆ ਗੱਲ ਪੁੱਛੀ, ਇਹਨਾਂ ਦੀ ਜਿਹੜੀ ਪ੍ਰਾਪਤੀ ਹੈ ਉਹ ਬਹੁਤ ਵੱਡੀ ਪ੍ਰਾਪਤੀ ਹੈ। ਹਰੀ ਦੇ ਸੰਤ ਜਦ ਯੁੱਧ ਕਰਦੇ ਨੇ, ਵੱਡੇ ਵੱਡੇ ਸੂਰਮਿਆਂ ਤੇ ਫਤਿਹ ਪਾਉਂਦੇ ਨੇ, ਉਸ ਵੇਲੇ ਉਹਨਾਂ ਨੂੰ ਅਵਿਨਾਸ਼ੀ ਰਾਜ ਜਿਹਦਾ ਕਦੇ ਨਾਸ਼ ਨਾ ਹੋਵੇ, ਉਹ ਰਾਜ ਦੀ ਪ੍ਰਾਪਤੀ ਹੋ ਜਾਂਦੀ। ਜਿਹੜੇ ਦੁਨੀਆਂ ਦੇ ਹੰਕਾਰੀ ਸੂਰਮੇ ਲੜਦੇ ਨੇ, ਹਮਲੇ ਕਰਦੇ ਨੇ, ਉਹਨਾਂ ਨੂੰ ਅਵਿਨਾਸ਼ੀ ਰਾਜ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਨਰਕਾਂ ਸੁਰਗਾਂ ਦੇ ਵਿੱਚ ਘੁੰਮਦੇ ਰਹਿੰਦੇ ਨੇ, ਜੰਮਦੇ ਨੇ ਮਰਦੇ ਨੇ, ਜੰਮਦੇ ਨੇ ਮਰਦੇ ਨੇ। ਇਹ ਜਿਹੜੇ ਸਾਧੂ ਨੇ ਜਿਨ੍ਹਾਂ ਨੇ ਜ਼ਿਕਰ ਅਸੀਂ ਕਰ ਰਹੇ ਹਾਂ, ਪ੍ਰਵਾਨ ਹੋਏ ਹੋਏ ਸੂਰਮੇ, ਇਹ ਕਹਿੰਦੇ ਇਹਨਾਂ ਨੂੰ ਰਾਜ ਲੈਂਦੇ ਨੇ ਜਿਹਦਾ ਕਦੇ ਮੁੜ ਕੇ ਨਾਸ਼ ਹੀ ਨਾ ਹੋ। ਇੱਕ ਸ਼ਬਦ ਦੇ ਅੰਦਰ ਇਸ ਤਰ੍ਹਾਂ ਦੇ ਨਾਲ ਆਉਂਦਾ, ਸਵਾਲ ਆਉਂਦਾ, ਕਿਉਂ ਲੀਜੈ ਗੜ ਬੰਕਾ ਭਾਈ। ਆਹ ਜਿਹੜਾ ਬੰਕਾ ਗੜ ਹੈ ਨਾ, ਜਿਹਨੂੰ ਸਰੀਰ ਕਹਿੰਦੇ ਨੇ, ਕਹਿੰਦੇ ਇਹਦੇ ਉੱਤੇ ਜਿੱਤ ਕਿਵੇਂ ਪ੍ਰਾਪਤ ਕੀਤੀ ਜਾਵੇ, ਕਿਉਂਕਿ ਇਹਦੇ ਉੱਤੇ ਦੇਵਰ ਕੋਟ ਅਰ ਤੇਵਰ ਖਾਈ, ਤਿੰਨ ਤਾਂ ਖਾਈਆਂ ਨੇ ਇਹਦੇ ਵਿੱਚ, ਦੋ ਇਹਦੇ ਉੱਤੇ ਕਿਲੇ ਬਣਾਏ ਹੋਏ, ਤਿੰਨ ਸਰੀਰ ਨੇ, ਸੂਖਸ਼ਮ ਹੈ, ਸਥੂਲ ਹੈ ਤੇ ਕਾਰਨ ਹੈ। ਪਾਂਚ ਪਚੀਸ ਮੋਹ ਮਦ ਮਤਸਰ, ਪੰਜ ਤੱਤਾਂ ਦਾ ਬਣਿਆ ਹੋਇਆ ਇਹ, ਪੱਚੀ ਇਹਦੇ ਚ ਪ੍ਰਕਿਰਤੀਆਂ ਲੱਗੀਆਂ ਹੋਈਆਂ ਤੇ ਅਭਿਮਾਨ ਦੇ ਨਾਲ ਇਹ ਢਕਿਆ ਪਿਆ। ਆਡੀ ਪਰਬਲ ਮਾਇਆ, ਇਹ ਨਾ ਫਤਿਹ ਹੋਣ ਵਾਲੀ ਮਾਇਆ ਇਹਦੇ ਵਿੱਚ ਰਹਿੰਦੀ। ਜਨ ਗਰੀਬ ਕੋ ਜ਼ੋਰ ਨਾ ਪਹੁੰਚੇ, ਕਹਿੰਦੇ ਹੁਣ ਦੱਸੋ ਗਰੀਬ ਦਾ ਜ਼ੋਰ ਇੱਥੇ ਕੀ ਪਹੁੰਚੂਗਾ, ਇਹਨੂੰ ਜਿੱਤਾਂਗੇ ਕਿਵੇਂ, ਕਹਾ ਕਰੋ ਰਦਵਾਇਆ, ਇਹ ਵਾਹਿਗੁਰੂ ਮੈਂ ਕੀ ਕਰਾਂ, ਇਹ ਇੰਨੇ ਸੂਰਮੇ ਨੇ, ਮੈਂ ਕੱਲਾ, ਮੇਰਾ ਗਰੀਬ ਦਾ ਜ਼ੋਰ ਨਹੀਂ ਪੈਂਦਾ। ਕਹਿੰਦੇ ਦਰਵਾਜ਼ੇ ਬੰਦ ਕਰੇ ਹੋਏ ਨੇ, ਰਾਖਾ ਇਹਨਾਂ ਦਾ ਹੈਗਾ ਕਾਮ ਕਿਵਾਰੀ, ਕਾਮ ਤਾਂ ਰਾਖਾ ਬਣਿਆ ਦਰਵਾਜ਼ੇ ਦਾ, ਨੰਗਣ ਨਹੀਂ ਦਿੰਦਾ ਕਿਸੇ ਨੂੰ। ਦੁੱਖ ਸੁੱਖ ਦਰਬਾਨੀ, ਦੁੱਖ ਤੇ ਸੁੱਖ ਦਰਬਾਨ ਬਣੇ ਹੋਏ ਨੇ ਦਰਵਾਜ਼ੇ ਦੇ। ਪਾਪ ਪੁੰਨ ਦਰਵਾਜ਼ਾ, ਪਾਪ ਤੇ ਪੁੰਨ ਦਾ ਦਰਵਾਜ਼ਾ ਬੰਦ ਹੋਇਆ ਹੈ। ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ, ਕ੍ਰੋਧ ਜਿਹੜਾ ਹੈ ਬਹੁਤ ਖੌਰੂ ਪਾਉਣ ਵਾਲਾ ਭਿਆਨਕ, ਉਹ ਕਹਿੰਦੇ ਇੱਥੇ ਪ੍ਰਧਾਨ ਸੈਨਾਪਤੀ ਬਣਿਆ। ਤਾਂ ਮਨਮਵਾਸੀ ਰਾਜਾ ਉੱਥੇ ਆਕੀ ਹੋਇਆ ਹੋਇਆ ਪਰਮਾਤਮਾ ਤੋਂ ਜੀਵਾਤਮਾ ਨੂੰ ਵਸ ਕਰਕੇ ਮਨ ਰਾਜਾ ਜੀਵਾਤਮਾ ਨੂੰ ਕਾਬੂ ਕਰੀ ਬੈਠਾ, ਆਕੀ ਹੋ ਗਿਆ। ਚਾਹੀਦਾ ਤਾਂ ਅਸੀਂ ਬੁੱਧੀ ਦੇ ਅਧੀਨ ਰਹਿੰਦਾ, ਜੀਵਾਤਮਾ ਦੇ ਅਧੀਨ ਰਹਿੰਦਾ, ਚਿੱਤ ਦੇ ਅਧੀਨ ਰਹਿੰਦਾ, ਪਰ ਇਹ ਆਕੀ ਹੋ ਗਿਆ, ਇਹਨੇ ਬੁੱਧੀ ਨੂੰ ਵੀ ਕਾਬੂ ਕਰ ਲਿਆ ਤੇ ਜੀਵਾਤਮਾ ਨੂੰ ਵੀ ਕਰ ਲਿਆ ਤੇ ਉੱਥੇ ਆਕੀ ਹੋਇਆ ਬੈਠਾ। ਤੇ ਉਹਨੇ ਸੰਜੋ ਜਿਹੜੀ ਸੰਜੋ ਪਹਿਨੀ ਹੋਈ ਹੈ, ਸਵਾਦਾਂ ਦੀ ਪਹਿਨੀ ਹੋਈ ਹੈ, ਰਸਾਂ ਕਸਾਂ ਦੀ। ਸਵਾਦ ਸੁਨਾ ਟੋਪ ਮਮਤਾ ਕੋ, ਮਮਤਾ ਦਾ ਟੋਪ ਪਹਿਨਿਆ ਹੋਇਆ ਤੇ ਇਹਦੇ ਉੱਤੇ ਗੋਲਾ ਨੀ ਕੋਈ ਚੱਲ ਸਕਦਾ। ਕਬੁੱਧ ਕਮਾਨ ਚੜਾਈ, ਮਾੜੀ ਬੁੱਧੀ ਦੀ ਉਹਨੇ ਤੀਰ ਕਮਾਨ ਲਿਆ ਹੋਇਆ। ਤਿਸ਼ਨਾ ਤੀਰ ਰਹੇ ਘੱਟ ਪੀਤਰ, ਤ੍ਰਿਸ਼ਨਾ ਦੇ ਤੀਰ ਚੱਲ ਰਹੇ ਨੇ ਇੱਥੇ। ਇਹ ਗੱਡ ਲਿਓ ਨਾ ਜਾਈ, ਇਹ ਕਿਰਾ ਹੈ ਸੱਚੇ ਪਾਤਸ਼ਾਹ, ਕਿਵੇਂ ਪਤਾ ਹੋਵੇ। ਉਸ ਵੇਲੇ ਜੁਗਤ ਦੱਸਦੀ ਸਾਧੂਆਂ ਨੂੰ, ਫਿਰ ਸਾਧੂਆਂ ਨੇ ਆਪਣੇ ਹਥਿਆਰ ਕੱਢ ਲਏ। ਕਿਹੜਾ ਹਥਿਆਰ ਕੱਢਿਆ? ਕਹਿੰਦੇ ਪ੍ਰੇਮ ਦਾ ਪਲੀਤਾ ਲਾ ਤਾ, ਸੁਰਤ ਦੀ ਹਵਾਈ ਚੱਲਤੀ, ਸੁਰਤ ਦੇ ਨਾਲ ਵਾਹਿਗੁਰੂ 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 ਜੋੜ ਲਿਆ, ਹਵਾਈ ਚਲਾਤੀ ਵਾਹਿਗੁਰੂ ਵਾਹਿਗੁਰੂ ਕਰਕੇ, ਤੇ ਪਿਆਰ ਦਾ ਦੇਤਾ ਪਲੀਤਾ, ਤੇ ਗੋਲਾ ਚਲਾ ਦਿੱਤਾ ਗਿਆਨ ਦਾ, ਇੱਕੋ ਹੀ ਗੋਲਾ ਚਲਾਇਆ, ਤੇ ਬਰਮ ਅਗਨ ਜਾਲ ਦਿੱਤੀ, ਸਾਰੇ ਵਾਹਿਗੁਰੂ ਹੈ, ਸਹਿਜ ਦੇ ਨਾਲ ਜਾਲੀ। ਕਹਿੰਦੇ ਇੱਕੋ ਚੋਟ ਕਰੀ ਹੈ, ਬਹੁਤੀਆਂ ਚੋਟਾਂ ਕਰਨ ਦੀ ਲੋੜ ਨਹੀਂ ਪਈ, ਕਿਉਂਕਿ ਸੂਰਮੇ ਵੱਡੇ ਸੀਗੇ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬਰਮ ਅਗਨ ਸਹਿਜੇ ਪ੍ਰਜਾਲੀ, ਇੱਕ ਹੈ ਚੋਟ ਸਜਾਇਆ, ਇੱਕੋ ਗੋਲਾ ਮਾਰਿਆ, ਕਹਿੰਦੇ ਕੰਧਾਂ ਤੋੜਦੀ। ਹੁਣ ਫਿਰ ਲੜਾਈ ਸੂਰਮੇ ਲੈ ਕੇ ਅਸੀਂ ਨਾਲ ਲੜਨ ਲੱਗੇ, ਸਤ ਸੰਤੋਖ ਲੈ ਲੜਨੇ ਲੱਗੇ। ਤੋੜੇ ਦੋਏ ਤੋੜੇ ਦੋਏ ਦਰਵਾਜ਼ਾ, ਦੋਏ ਦਰਵਾਜ਼ੇ ਤੋੜ ਦਿੱਤੇ ਪਾਪ ਤੇ ਪੁੰਨ ਨਾਲ, ਸਤ ਦੇ ਸੰਤੋਖ ਨਾਲ ਲੜਾਈ ਸ਼ੁਰੂ ਕਰ ਲਈ। ਤੇ ਹੁਣ ਕਿਰਪਾ ਕਰੀ ਸਾਧ ਸੰਗਤ ਯਾਰ, ਗੁਰ ਕਿਰਪਾ ਤੇ ਗੁਰੂ ਦੀ ਕਿਰਪਾ ਤੇ ਸਾਧੂਆਂ ਦੀ ਸੰਗਤ, ਇਹਦੇ ਨਾਲ ਕੀ ਕਰਿਆ? ਕਹਿੰਦੇ ਕਿਲੇ ਚ ਵੜ ਗਏ, ਤੇ ਇਹਨਾਂ ਦੀ ਕਿਰਪਾ ਹੋਣ ਦੇ ਨਾਲ ਪਕੜਿਓ ਗੜ ਕੋ ਰਾਜਾ, ਰਾਜਾ ਫੜ ਲਿਆ ਜਾ ਕੇ ਮਨ, ਮਨ ਨੂੰ ਕਾਬੂ ਕਰ ਲਿਆ। ਕਹਿੰਦੇ ਜਦੋਂ ਮਨ ਕਾਬੂ ਕਰ ਲਿਆ, ਫਿਰ ਭਗਵਤ ਭੀੜ ਆ, ਜਿਹੜੀ ਸਾਧ ਸੰਗਤ ਬੈਠੀ ਹੈ ਨਾ, ਭਗਵਤ ਦੇ ਪ੍ਰੇਮੀ, ਇਹਨਾਂ ਦੀ ਭੀੜ ਸਖਤ ਸਿਮਰਨ ਕੀ, ਵਾਹਿਗੁਰੂ ਦੇ ਸਿਮਰਨ ਦੀ ਸ਼ਕਤੀ ਦੇ ਨਾਲ ਕੱਟੀ ਕਾਲ ਭੈ ਫਾਸੀ, ਕਾਲ ਦੀ ਭੈ ਦੀ ਫਾਂਸੀ ਕੱਟ ਦਿੱਤੀ। ਦਾਸ ਕਬੀਰ ਚੜਿਓ ਗੜ ਉੱਪਰ, ਹੁਣ ਕਹਿੰਦੇ ਕਿਲੇ ਦੇ ਉੱਤੇ ਦਸਵੇਂ ਦੁਆਰ ਚ ਚੜ ਗਏ, ਫਤਿਹ ਕਰ ਲਿਆ। ਤੇ ਲਿਆ ਕੀ? ਕਹਿੰਦੇ ਰਾਜ ਲਿਓ ਅਵਿਨਾਸ਼ੀ, ਰਾਜ ਲਿਓ ਅਵਿਨਾਸ਼ੀ, ਸੂਰਮਿਆਂ ਨੂੰ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਿਆ, ਜਿਹੜੇ ਪ੍ਰਵਾਨ ਹੋਏ ਹੋਏ ਸੀ, ਤੇ ਰਾਜ ਪ੍ਰਾਪਤ ਹੋਣ ਦੇ ਨਾਲ ਅਖਤਿਆਰ ਕਿੱਡਾ ਵੱਧ ਗਿਆ, ਜਿੱਥੇ ਕੋਈ ਉਹਨਾਂ ਦਾ ਧਿਆਨ ਦਿੰਦਾ, ਜਿੱਥੇ ਸਿਮਰਨ ਕਰਦਾ, ਉਸੇ ਵੇਲੇ ਉਹਦੀ ਮਦਦ ਕਰਨ ਵਾਸਤੇ ਆਉਂਦੇ। ਉਹਨੂੰ ਲੈ ਜਾਂਦੇ ਨੇ ਦਰਗਾਹ ਦੇ ਅੰਦਰ। ਸੋ ਐਸਾ ਰਾਜ, ਕਹਿੰਦੇ ਐਸੇ ਸੂਰਮੇ ਜਿਹੜੇ ਨੇ, ਉਹ ਛੋਟਾ ਮੋਟਾ ਰਾਜ ਨਹੀਂ ਲੈਂਦੇ। ਬਾਕੀ ਭਾਈ ਪ੍ਰੇਮੀਆਂ, ਹੁਣ ਤੇਰੇ ਨਾਲ ਅਸੀਂ ਕਰਦੇ ਹਾਂ ਦੁਨਿਆਵੀ ਗੱਲ, ਸਮਝ ਚ ਆ ਗਿਆ ਤੇਰੇ? ਕਹਿੰਦਾ ਹਾਂ ਮਹਾਰਾਜ। ਕਹਿੰਦੇ ਸੂਰਮਾ ਤਾਂ ਹੁੰਦਾ ਏ, ਹੁਣ ਤੂੰ, ਤੇਰੇ ਨਾਲ ਅਸੀਂ ਕਿਰਤ ਦੀ ਗੱਲ ਕਰਦੇ ਆ। ਉਹ ਕਿਰਤ ਇਹ ਹੈ ਕਿ ਤੂੰ ਫੌਜ ਦੇ ਵਿੱਚ ਆਫੀਸਰ ਹੈ ਕੋਈ, ਤੇ ਆਪਣੇ ਮਾਲਕ ਦਾ ਤੂੰ ਨਮਕ ਖਾ ਰਿਹਾ। ਉਸ ਮਾਲਕ, ਉਹ ਮਾਲਕ ਜਿਹੜਾ ਤੇਰਾ ਹੈ ਦੁਨੀਆਦਾਰੀ ਦਾ, ਉਹ ਤੈਨੂੰ ਤਨਖਾਹ ਦੇ ਰਿਹਾ, ਤੇ ਤੇਰੇ ਉੱਤੇ ਭਰੋਸਾ ਕਰ ਰਿਹਾ। ਭਰੋਸਾ ਕਰਕੇ ਹੁਣ ਤੇਰਾ ਫਰਜ਼ ਇਹ ਬਣ ਜਾਂਦਾ ਹੈ ਵੀ ਤੂੰ ਨਮਕ ਹਰਾਮ ਨਾ ਬਣੀ, ਨਮਕ ਹਲਾਲ ਹੋਈ। ਇਉਂ ਜਿਹੜਾ ਧੋਖਾ ਦਿੰਦਾ ਕਿਰਤ ਕਣਕ ਹੁੰਦਾ ਉਹ ਆਪਣੇ ਆਪ ਨੂੰ, ਤੇ ਉਹਦੇ ਨਾਲ ਕੀ ਹੁੰਦਾ ਉਹ ਆਪਣਾ ਜਨਮ ਖਰਾਬ ਕਰਕੇ ਬਹਿ ਜਾਂਦਾ ਇਸ ਤਰ੍ਹਾਂ ਵੱਲ। ਮਰ ਜਨਮ ਬਿਗੋਵੇ ਕਰਦਾ ਦੂਸਰੇ ਦਾ ਉਹ ਆਪਣੇ ਜਨਮ ਨੂੰ ਬਰਬਾਦ ਕਰਦਾ। ਲੂਣ ਖਾ ਕੇ ਗੁਲਾਮ ਹੋ ਕੇ ਪਾਣੀ ਢੋਂਦਾ ਪੀਂਦਾ, ਲੂਣ ਖਾਏ ਕਰ ਚਾਕਰੀ ਰਣ ਟੁਕ ਟੁਕ ਹੋਵੇ, ਪੁਰਜੇ ਪੁਰਜੇ ਕੱਟ ਕੇ ਮਰਦਾ ਲੂਣ ਖਾ ਕੇ। ਲੂਣ ਖਾਏ ਧੀ ਪੁੱਤ ਹੋਏ ਸਭ ਲੱਜਾ ਧੋਵੇ, ਲੂਣ ਬਨੋਟਾ ਖਾਏ ਕੇ ਹੱਥ ਜੋੜ ਖਲੋਵੇ, ਬਾਟ ਬਿਠਾਊ ਲੂਣ ਖਾਏ ਰਾਹ ਵਿੱਚ ਜਾਂਦਾ ਵੀ ਜੇ ਨਮਕ ਖਾ ਲਵੇ, ਗੁਣ ਕੰਠ ਪਰੋਵੇ ਉਹਦੇ ਗੁਣ ਨੂੰ ਕੰਠ ਪਰੋਂਦਾ ਯਾਦ ਰੱਖਦਾ। ਲੂਣ ਹਰਾਮੀ ਗੁਨਾਹਗਾਰ ਮਨ ਜਨਮ ਮਰ ਜਨਮ ਬੇਗੋ। ਕਹਿੰਦੇ ਜਿਹੜੇ ਚੋਰ ਨੇ ਮਾੜੇ ਬੰਦੇ ਨੇ ਉਹ ਵੀ ਲੂਣ ਦੀ ਲੱਜਾ ਪਾਲਣ ਕਰਦੇ ਨੇ।
ਚੋਰ ਗਿਆ ਕਰ ਸ਼ਾਹ ਦੇ ਕਰ ਅੰਦਰ ਬੱਲਾ,
ਮਾਂ ਕਿਸੇ ਨਗਰ ਦੇ ਬਾਹਰ ਜਾ ਕੇ ਬੈਠੀ। ਚਾਰ ਮਹੀਨੇ ਉਹਨਾਂ ਰਹਿਣਾ ਸੀ, ਚਮਾਸਾ ਕੱਟਣਾ ਸੀ, ਤੇ ਉਹ ਪਿੰਡ ਸੀ ਚੋਰਾਂ ਦਾ, ਡਾਕੂਆਂ ਦਾ। ਪਤਾ ਲੱਗਿਆ ਵੀ ਮਹਾਤਮਾ ਆ ਗਏ ਤੇ ਮੰਡਲੀ ਨਾਲ ਮੀਟਿੰਗ ਬੁਲਾ ਲਈ। ਸਾਰੇ ਪਿੰਡ ਨੇ ਇਕੱਠ ਕਰਕੇ ਫੈਸਲਾ ਕਰਿਆ ਵੀ ਨਾ ਸੰਤਾਂ ਦੇ ਪ੍ਰਵਚਨ ਸੁਣਨੇ ਨੇ, ਨਾ ਉਹਨਾਂ ਦੇ ਕੀਰਤਨ ਚ ਜਾਣਾ, ਨਾ ਦੀਵਾਨ ਚ ਜਾਣਾ ਤੇ ਨਾ ਕੋਈ ਸੇਵਾ ਕਰਨੀ। ਜੇ ਲੰਘਣਾ ਵੀ ਪੈ ਜੇ ਕੰਨ ਬੰਦ ਕਰਕੇ ਲੰਘਣਾ ਉੱਥੋਂ। ਆਲੇ ਦੁਆਲੇ ਦੇ ਪਿੰਡਾਂ ਨੂੰ ਜਦ ਪਤਾ ਲੱਗਿਆ ਤਾਂ ਉਹ ਸੇਵਾ ਕਰਨ ਲੱਗ ਗਏ। ਬੜਾ ਸਤਸੰਗ ਹੋਇਆ। ਚਾਰ ਮਹੀਨੇ ਲੰਘੇ ਤੇ ਸੰਤਾਂ ਨੇ ਕਿਹਾ ਹੁਣ ਅਸੀਂ ਚੱਲਦੇ ਹਾਂ ਭਾਈ। ਉਸ ਪਿੰਡ ਦੀ ਬੜੀ ਨਿੰਦਿਆ ਹੋਣ ਲੱਗ ਗਈ ਤੇ ਨਿੰਦਿਆ ਹੁੰਦੀ ਰਹੀ ਤਾਂ ਉਹਨਾਂ ਨੇ ਕਿਹਾ ਬਈ ਆਪਾਂ ਇਹਨਾਂ ਦਾ ਸਮਾਨ ਹੀ ਛੱਡਿਆ ਆਈਏ, ਇੱਕ ਤਾਂ ਨੇੜੇ ਨਹੀਂ ਰਹਿਣਗੇ, ਦੂਰ ਲੈ ਚੱਲਾਂਗੇ ਕਾਲੇ ਕਾਲੇ ਤੁਰ ਕੇ, ਨਾਲੇ ਸੇਵਾ ਬਣ ਜੂ ਸਾਡੀ, ਅਸੀਂ ਵੀ ਕਹਿ ਦਿਆ ਕਰਾਂਗੇ ਸਮਾਨ ਤਾਂ ਅਸੀਂ ਛੱਡ ਕੇ ਹੀ ਆਏ ਸੀ। ਜਦ ਸਮਾਨ ਲੈ ਕੇ ਚੱਲੇ ਤਾਂ ਸੰਤ ਕਹਿਣ ਲੱਗੇ ਵੀ ਪ੍ਰੇਮੀਆਂ ਤੂੰ ਕਦੇ ਸਤਸੰਗ ਚ ਤਾਂ ਆਇਆ ਤੇ ਜੇ ਤਾਂ ਸਾਡੇ ਵਚਨ ਮੰਨਣੇ ਨੇ ਤਾਂ ਦਾ ਸਮਾਨ ਚੱਕ ਨਹੀਂ ਰੱਖਦੇ। ਕਹਿੰਦਾ ਮਹਾਰਾਜ ਦੱਸੋ ਜਿਹੜਾ ਮੰਨਣ ਵਾਲਾ ਹੋਊ ਉਹ ਮੰਨ ਲੈਣੇ। ਕਹਿੰਦੇ ਸ਼ਰਾਬ ਪੀਣਾ ਉਹਨੇ? ਕਹਿੰਦਾ ਦਿਨ ਰਾਤ। ਕਹਿੰਦੇ ਇੱਕ ਦਿਨ ਛੱਡ ਦੇ ਕਾਸ਼ੀ ਵਾਲੇ ਦਿਨ? ਕਹਿੰਦਾ ਚੰਗਾ ਛੱਡੀ। ਫਿਰ ਮਹਾਰਾਜ ਦਸਵੀਂ ਨੂੰ ਦੋ ਬੋਤਲਾਂ ਪੀਂਦਿਆ ਕਰੋ। ਕਹਿੰਦੇ ਤੇਰੀ ਮਰਜ਼ੀ ਹੈ, ਦੋ ਪੀ ਚਾਰ ਪੀ, ਪਰ ਕਾਸ਼ੀ ਨੂੰ ਨਾ ਪੀ। ਕਹਿੰਦਾ ਮਨਜ਼ੂਰ। ਕਹਿੰਦੇ ਮਾਸ ਕਰਨਾ? ਕਹਿੰਦਾ ਕੋਈ ਵੀ ਨਹੀਂ ਛੱਡਦਾ। ਕਹਿੰਦੇ ਕੋਈ ਆਪਣੀ ਮਰਜ਼ੀ ਨਾਲ ਇੱਕ ਜਾਨਵਰ ਦਾ ਮਾਸ ਛੱਡ ਦੇ? ਕਹਿੰਦਾ ਕੌਣ ਦਾ ਛੱਡਿਆ, ਕੌਣ ਦਾ ਖਾਂਦਾ ਹੀ ਨਹੀਂ ਸੀ। ਕਹਿੰਦੇ ਠੀਕ ਹੈ। ਕਹਿੰਦੇ ਹੁਣ ਇੱਕ ਗੱਲ ਹੋਰ ਮੰਨ ਲੈ। ਕਹਿੰਦਾ ਦੱਸੋ। ਕਹਿੰਦੇ ਗਰੀਬ ਦੀ ਚੋਰੀ ਨਾ ਕਰੀ। ਕਹਿੰਦਾ ਲੈ ਸਰ, ਆਹ ਤਾਂ ਸਗਾਲਾ ਹੀ ਹੈ। ਕਹਿੰਦਾ ਚੋਰੀ ਤਾਂ ਅਸੀਂ ਪੈਸੇ ਵਾਲੀ ਦੀ ਕਰਦੇ ਹਾਂ, ਗਰੀਬ ਤੇ ਅਸੀਂ ਲੈਣਾ ਦੇਣਾ ਕੀ ਹੈ? ਕਹਿੰਦਾ ਇਹ ਵੀ ਮੰਨ। ਕਹਿੰਦੇ ਇੱਕ ਵਚਨ ਹੋਰ ਕਹੀਏ? ਕਹਿੰਦੇ ਹਾਂ। ਕਹਿੰਦੇ ਪੰਜ ਮਾਵਾਂ ਹੁੰਦੀਆਂ ਸੰਸਾਰ ਚ, ਆਪਣੀ ਮਾਂ, ਮਿੱਤਰ ਦੀ ਮਾਂ, ਆਪਣੀ ਪਤਨੀ ਦੀ ਮਾਂ, ਸਾਧੂ ਸੰਤ ਦੀ ਮਾਂ, ਤੇ ਇੱਕ ਰਾਜੇ ਦੀ ਜੋ ਰਾਣੀ ਹੁੰਦੀ ਹੈ। ਕਹਿੰਦੇ ਇਹਨਾਂ ਵੱਲ ਮੰਦੀ ਨਿਗਾਹ ਨਾਲ ਨਾ ਦੇਖੀ। ਕਹਿੰਦਾ ਮਨਜ਼ੂਰ। ਕਹਿੰਦੇ ਸ਼ਾਬਾਸ਼, ਇੱਕ ਵਚਨ ਰਹਿ ਗਿਆ। ਕਹਿੰਦੇ ਉਹ ਵੀ ਦੱਸ ਛੱਡੋ, ਲੱਗਦੇ ਹੱਥ। ਕਹਿੰਦੇ ਉਹ ਇਹ ਹੈ ਵੀ ਨਮ ਖਾ ਕੇ ਨਾ ਬੁਰਾ ਕਰੇ। ਕਹਿੰਦਾ ਅਸੀਂ ਨਾ ਕਿਸੇ ਦਾ ਨਮ ਖਾਂਦੇ ਹਾਂ ਤੇ ਨਾ ਬੁਰਾ ਕਰਨ ਤੋਂ ਹਟਦੇ ਹਾਂ। ਨਮ ਖਾਣਾ ਹੀ ਨਹੀਂ, ਜਿਹਦਾ ਬੁਰਾ ਕਰਨਾ ਹੀ ਹੈ ਸਾਡਾ ਸਵਾਦ ਨਹੀਂ, ਨੂਣ ਖਾਇਆ ਕਰਾਂਗੇ। ਅੱਗੇ ਤਾਂ ਕਹਿੰਦਾ ਕਿਤੇ ਧੋਖਾ ਦੇ ਲਈਦਾ ਹੀ ਹੈ, ਪਰ ਸਾਡੇ ਵੀ ਬੁਰਾ ਮੰਨਦੇ ਨੇ ਨੂਣ ਖਾ ਕੇ ਬੁਰਾ ਕਰਨਾ। ਸੰਤ ਚਲੇ ਗਏ। ਹੁਣ ਚੋਰੀ ਰਾਜੇ ਦੇ ਕਰਨ ਲੱਗਿਆ, ਗਰੀਬ ਲੱਭਦਾ, ਗਰੀਬ ਹੈ, ਇਹ ਵੀ ਗਰੀਬ ਹੈ, ਇਹ ਵੀ ਗਰੀਬ ਹੈ। ਰਾਜੇ ਦੇ ਜਾ ਵੜਿਆ, ਚਵਾਰੇ ਚੜ ਗਿਆ ਤੇ ਉੱਥੇ ਉਹਦੀ ਰਾਣੀ ਜਿਹੜੀ ਸੀ, ਛੋਟੀ ਉਮਰ ਦੀ ਸੀ, ਰਾਜਾ ਬਿਰਧ ਸੀ। ਉਹ ਰਾਜੀ ਨੇ, ਰਾਣੀ ਨੇ ਦੇਖਿਆ ਵੀ ਬੰਦਾ ਆ ਗਿਆ ਕੋਈ, ਤੇ ਨਾਲ ਸਮਝਿਆ ਵੀ ਕੋਈ ਪਤਾ ਨਹੀਂ ਕਿਵੇਂ ਆ ਗਿਆ, ਤੇ ਉੱਠ ਗਏ। ਉਹਨੇ ਸਾਰੇ ਗਹਿਣੇ ਚੱਕ ਲਏ। ਜਦ ਉਹਦੇ ਕੋਲ ਆ ਕੇ ਸਰਾਣੇ ਨੂੰ ਹੱਥ ਪਾਇਆ ਤਾਂ ਉਹ ਹੌਲੀ ਦੇ ਕੇ ਕਹਿਣ ਲੱਗੀ, ਕਹਿੰਦੀ ਦੇਖ ਮੈਂ ਰਾਜੇ ਦੇ ਘਰ ਬੜੀ ਤੰਗ ਆ, ਤੂੰ ਮੈਨੂੰ ਲੈ ਚੱਲ। ਕਹਿੰਦਾ ਨਾ ਮਾਤਾ। ਕਹਿੰਦਾ ਮੈਂ ਤੇਰੀ ਮਾਂ ਕਿੱਥੋਂ ਲੱਗ ਗਈ? ਕਹਿੰਦਾ ਮੈਨੂੰ ਇੱਕ ਸੰਤ ਨੇ ਕਿਹਾ ਸੀ ਵੀ ਰਾਜੇ ਦੀ ਰਾਣੀ ਜਿਹੜੀ ਹੁੰਦੀ ਆ ਮਾਂ ਹੁੰਦੀ ਹੈ। ਇਹਨੇ ਇਹਨੂੰ ਰਾਜੇ ਨੂੰ ਜਾਗਾ ਕਿ ਰਾਜਾ ਸੁਣਨ ਲੱਗ ਗਿਆ ਗੱਲ। ਉਹਨੇ ਕਿਹਾ ਵੀ ਆਹ ਬੰਦਾ ਕਿਹਾ ਜਾ ਗਿਆ ਜਿਹੜਾ ਰਾਣੀ ਨੂੰ ਕਹਿੰਦਾ ਮਾਂ? ਉਹ ਕਹਿੰਦੀ ਮੈਂ ਗਹਿਣੇ ਹੋਰ ਵੀ ਨਾਲ ਲੈ ਚੱਲੂ, ਤੂੰ ਮੈਨੂੰ ਲੈ ਚੱਲ। ਕਹਿੰਦਾ ਨਾ ਮਾਂ, ਇਹ ਕੰਮ ਮੈਂ ਮੇਰੇ ਨਹੀਂ ਹੋਣ, ਗਹਿਣੇ ਤਾਂ ਮੈਂ ਲੈ ਜਾਣੇ ਨੇ, ਛੱਡਣੇ ਨਹੀਂ ਹੈ, ਪਰ ਤੂੰ ਮੇਰੀ ਮਾਤਾ। ਇਹਨੇ ਨੂੰ ਇੱਕ ਸਰਾਈ ਪਈ ਸੀ, ਉਹ ਚੱਕ ਲਈ, ਪਲੇਟ ਪਈ ਸੀ ਉਹਦੇ ਚ, ਉਂਗਲੀ ਲੱਗੀ ਤੇ ਮੂੰਹ ਨੂੰ ਲਾ ਲਈ, ਉਹਦੇ ਚ ਨਮਕ ਸੀ। ਕਹਿੰਦਾ ਲੈ ਬਈ, ਕਿਸਮਤ ਚ ਨਹੀਂ ਅੱਜ। ਸਾਧ ਨੇ ਕਹਿੰਦਾ ਪੰਜ ਵਚਨ ਦੇ ਤੇ, ਕਹਿੰਦਾ ਦੋ ਚ ਫਸ ਗਿਆ ਮੈਂ। ਕਹਿੰਦਾ ਚੱਲ ਠੀਕ ਹੈ, ਛੱਡ ਫਲੇ, ਛੱਡ ਕੇ ਤੁਰਿਆ ਗਿਆ। ਰਾਜੇ ਨੇ ਸਾਰੀਆਂ ਗੱਲਾਂ ਸੁਣੀਆਂ, ਦੂਜੇ ਦਿਨ ਢਿਡੋਰਾ ਪਵਾ। ਕਹਿੰਦਾ ਜਿਹੜਾ ਚੋਰ ਹੈ ਉਹ ਹਾਜ਼ਰ ਹੋਵੇ, ਮੈਂ ਉਹਨੂੰ ਇਨਾਮ ਦੇਣਾ। ਉਹਨੇ ਕਿਹਾ ਵੀ ਚਾਹੇ ਫਸ ਜਾਈਏ ਚਾਹੇ ਰਹਿ ਜਾਈਏ, ਵੀ ਚਲੋ ਚੱਲਦੇ ਹਾਂ। ਉੱਥੇ ਚਲਿਆ ਗਿਆ। ਰਾਜਾ ਕਹਿਣ ਲੱਗਿਆ, ਦਰਬਾਰ ਲਾ ਲਿਆ। ਕਹਿੰਦਾ ਇਹ ਬੰਦਾ ਰਾਤ ਚੋਰੀ ਕਰਨ ਲਾਇਆ, ਇਹਦੀਆਂ ਮੈਂ ਗੱਲਾਂ ਸੁਣ ਲਈ। ਉਹ ਕਹਿੰਦਾ ਗੱਲ ਕੀ ਸੀ? ਕਹਿੰਦਾ ਇੱਕ ਸਾਧ ਆਏ ਸੀ, ਕਹਿੰਦਾ ਉਹਨਾਂ ਨੇ ਮੇਰੇ ਤੇ ਵਚਨ ਲੈ ਲਏ ਪੰਜ। ਮੈਂ ਆ ਸਰਦਾਰਾਂ ਚੋਰਾਂ ਦਾ ਸਰਦਾਰ ਤੇ ਮੈਂ ਸਾਰੇ ਚੋਰਾਂ ਨੂੰ ਵਚਨ ਇਹੀ ਪੰਜ ਮਨਾ ਲਏ। ਤੇ ਪਹਿਲਾ ਵਚਨ ਉਹਦਾ ਸੀ ਵੀ ਗਰੀਬ ਦੇ ਚੋਰੀ ਨਾ ਕਰੀ, ਰਾਜਨ ਤੇਰੇ ਨਾਲੋਂ ਸਭ ਗਰੀਬ ਨੇ ਤਾਂ ਮੈਂ ਤੇਰੇ ਆ ਮਹਿਲਾਂ ਚ ਵੜੇ। ਉਹਨੇ ਵਚਨ ਦਿੱਤਾ ਸੀ ਪੰਜ ਮਾਵਾਂ ਹੁੰਦੀਆਂ ਤੇ ਉਹਦੇ ਵਿੱਚ ਜਿਹੜੀ ਤੇਰੀ ਰਾਣੀ ਹੈ ਉਹਨੂੰ ਵੀ ਮਾਂ ਕਿਹਾ ਸੀ, ਮੈਂ ਇਸ ਕਰਕੇ ਇਹਨੂੰ ਮਾਂ ਕਹਿੰਦਾ ਰਿਹਾ। ਕਹਿੰਦੇ ਲੈ ਕੇ ਨਾ ਗਿਆ, ਕਹਿੰਦਾ ਮਾਂ ਨੂੰ ਕੌਣ ਲੈ ਕੇ ਜਾਂਦਾ, ਸ਼ਾਬਾਸ਼ ਕਹਿੰਦਾ ਨੇਚਾ ਤੇਰਾ ਪੱਕਾ। ਕਹਿੰਦਾ ਫੇਰ ਤੂੰ ਲੈ ਕੇ ਕਿਵੇਂ ਨਾ ਗਿਆ ਸਮਾਨ, ਕਹਿੰਦਾ ਉਹਨਾਂ ਨੇ ਕਿਹਾ ਸੀ ਵੀ ਨਮਕ ਖਾ ਕੇ ਨਾ ਬੁਰਾ ਕਰੀ। ਕਹਿੰਦਾ ਮੇਰੇ ਮੂੰਹ ਨੂੰ ਨੂਣ ਲੱਗ ਗਿਆ, ਕਹਿੰਦਾ ਸੋ ਮੈਂ ਲੈ ਕੇ ਨਹੀਂ ਗਿਆ। ਰਾਜੇ ਨੇ ਕਿਹਾ ਵੀ ਕਿਉਂ ਸਾਰੇ ਦਰਬਾਰ ਦੇ ਵਿੱਚ ਵਜ਼ੀਰਾਂ ਨੂੰ ਵੀ ਇਹਦੇ ਨਾਲੋਂ ਵੀ ਚੰਗਾ ਬੰਦਾ ਕੋਈ ਲੱਭ ਸਕਦਾ ਆਪਾਂ ਨੂੰ, ਮੇਰਾ ਵਫ਼ਾਦਾਰ ਮਾਂ ਕਹਿਣ ਨਾਲ ਤੇ ਫੇਰ ਨਮਕ ਖਾ ਕੇ ਬੁਰਾ ਨਾ ਕਰਨ ਨਾਲ, ਤੇ ਮੈਂ ਇਸ ਨੂੰ ਰਾਜ ਅਧਿਕਾਰੀ ਬਣਾਉਣਾ ਕਿਉਂਕਿ ਮੇਰੇ ਪੁੱਤਰ ਨਹੀਂ ਹੈ। ਸੋ ਤਖ਼ਤ ਤੇ ਬਿਠਾ ਦਿੱਤਾ ਸਮਾਂ ਨਾ, ਉਹਨੇ ਸਾਰੀਆਂ ਚੋਰੀਆਂ ਚਕਾਰੀਆਂ ਬੰਦ ਕਰਾ ਦਿੱਤੀਆਂ, ਕਿਉਂਕਿ ਸਾਰੇ ਅੱਡਿਆਂ ਦਾ ਬਾਗਰ ਸੀ। ਉਹਨਾਂ ਨੂੰ ਵੱਡੇ ਵੱਡੇ ਆਫਿਸਰ ਬਣਾ ਦਿੱਤਾ, ਚੋਰੀ ਹਟ ਗਈ, ਡਾਕੂ ਡਾਕੇ ਮਾਰਨ ਤੇ ਹਟ ਗਏ, ਰਾਜ ਦੀ ਮਹਿਮਾ ਹੋਈ, ਸਾਧੂ ਸੰਤਾਂ ਦੀ ਸੇਵਾ ਕਰਨ ਲੱਗ ਗਿਆ ਵੀ ਇੱਕ ਸਾਧ ਨੇ ਮੈਨੂੰ ਰਾਜਾ ਬਣਾਇਆ, ਮੈਂ ਉਹਦਾ ਵਚਨ ਮੰਨਿਆ। ਹੁੰਦੇ ਹੁੰਦੇ ਉਹ ਸੰਤ ਵੀ ਆ ਗਏ, ਤੇ ਉਸ ਵੇਲੇ ਬਿਮਾਰ ਸੀ, ਸ਼ਰਾਬ ਕਾਸ਼ੀਨ ਤਕੀਬ ਹੋਣੀ ਬਿਲਕੁਲ ਹੀ ਹਟਾਤੀ, ਤੇ ਹਕੀਮ ਇਹ ਕਹਿੰਦੇ ਸੀ ਵੀ ਤੂੰ ਕੌਣ ਦਾ ਮਾਸ ਖਾ ਲੈ ਫਿਰ ਰਾਜੀ ਹੋਏਗਾ। ਕਹਿੰਦਾ ਨਾ ਮੈਂ ਮਰਗ ਛੱਕ ਜਾਵਾਂ, ਬਚਨ ਨਹੀਂ ਮੈਂ। ਉਹ ਸੰਤਾਂ ਨੂੰ ਪਤਾ ਲੱਗਿਆ ਵੀ ਇਸ ਦੇਸ਼ ਦਾ ਰਾਜਾ ਕੌਣ ਦਾ ਮਾਸ ਨਹੀਂ ਖਾਂਦਾ, ਬਿਮਾਰ ਹੈ। ਅਖੀਰ ਪਤਾ ਲੱਗਿਆ ਵੀ ਇਹ ਤਾਂ ਉਹੀ ਚੋਰ ਹੈ, ਡਾਕੂ ਹੈ, ਆਪ ਆ ਗਏ ਬੜੀ ਸੇਵਾ ਕਰ। ਉਸ ਵੇਲੇ ਦਵਾਈਆਂ ਜਾਣਦੇ ਸੀ, ਹੋਰ ਦਵਾਈ ਦੇ ਕੇ ਰਾਜੀ ਕਰ ਲਏ। ਸੋ ਕਹਿੰਦੇ ਉਹ ਜਿਹੜਾ ਚੋਰ ਸੀ, ਚੋਰ ਗਿਆ ਘਰ ਸ਼ਾਹ ਦੇ ਘਰ ਅੰਦਰ ਵੜਿਆ, ਕੁੱਛਾਂ ਕੰਨੇ ਭਾਲਦਾ ਚੁਬਾਰੇ ਚੜਿਆ, ਸੋਨਾ ਰੁਪਾ ਪੰਡਵਨ ਅਗਲਾਈ ਅੜਿਆ, ਹੋਰ ਲੁੱਟਣ ਵਾਸਤੇ ਗਾਂ ਗਿਆ, ਲੋਭ ਲੈਰ ਹਰਕਾਇਆ, ਲੂਣ ਹਾਂਡਾ ਫੜਿਆ, ਚੁੱਕ ਲੈ ਕੇ ਚੱਕਿਆ, ਤਿਸ ਕੱਖ ਨਾ ਖੜਿਆ, ਲੂਣ ਹਰਾਮੀ ਗੁਣਾਗਾਰ ਧੜ ਤੰਬੜ ਤੜੇ। ਜਿਹੜੇ ਲੂਣ ਹਰਾਮੀ ਹੁੰਦੇ ਨੇ ਕਹਿੰਦੇ ਉਹਨਾਂ ਤੇ ਮਾਰ ਪੈਂਦੀ। ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਲੂਣ ਹਰਾਮੀ ਹੁੰਦੇ ਨੇ, ਇੱਕ ਤਾਂ ਉਹ ਹੁੰਦੇ ਨੇ ਜਿਹੜੇ ਕਿਸੇ ਦੀ ਨੌਕਰੀ ਕਰਕੇ ਉਹਨੂੰ ਧੋਖਾ ਦੇਣ, ਇੱਕ ਲੂਣ ਹਰਾਮੀ ਉਹ ਹੁੰਦੇ ਨੇ ਜਿਹੜੇ ਸਾਰੀਆਂ ਰਹਿਮਤਾਂ, ਸੋਹਣਾ ਸਰੀਰ ਮਿਲਿਆ, ਸੋਹਣੇ ਬੱਚੇ ਮਿਲੇ ਨੇ, ਸੋਹਣੀਆਂ ਕੋਠੀਆਂ ਮਿਲੀਆਂ, ਸੋਹਣੇ ਵਸਤਰ, ਸੋਹਣੀਆਂ ਸਵਾਰੀਆਂ ਕਿਹਨੇ ਦਿੱਤੀਆਂ ਨੇ, ਕਹਿੰਦੇ ਵਾਹਿਗੁਰੂ ਨੇ। ਫਿਰ ਵਾਹਿਗੁਰੂ ਦਾ ਦਿੱਤਾ ਨਮ ਖਾਂਦੇ ਨੇ ਨਾ। ਕਹਿੰਦੇ ਜਿਹੜੇ ਉਸ ਨਾਲ ਧੋਖਾ ਕਰਦੇ ਨੇ, ਉਹਦੇ ਹੁਕਮ ਅਦੁੱਲੀ ਕਰਦੇ ਨੇ ਤੇ ਸੰਸਾਰ ਦੇ ਵਿੱਚ ਦੁੱਖ ਪੈਦਾ ਕਰਦੇ ਨੇ, ਕਹਿੰਦੇ ਉਹ ਅਸਲੀ ਲੂਣ ਹਰਾਮੀ ਅੰਤਰ ਜਾਮੀ ਸਭ ਵਿਦ ਜਾਣਾ ਹੈ, ਤਿਸ ਤੇ ਕਹਾਂ ਦੁਰਾਇਓ, ਹਸਤ ਪਾਵ ਝਰੇ ਖਿਨ ਪੀਤਰ, ਅਗਨ ਸੰਗ ਲੈ ਜਾ ਰਿਹਾ, ਸਜ਼ਾ ਮਿਲਦੀ ਹੈ। ਮੂੜੇ ਤਾਂ ਮੰਤੇ ਰਾਮ ਵਸਾਰਿਓ, ਲੂਣ ਖਾਏ ਕਰ ਕਰੇ ਹਰਾਮ ਖੋਰੀ, ਪੇਖਤ ਨੈਣ ਵਧਾਰਿਓ, ਅਸਾਧ ਰੋਗ ਉਪਜਿਓ ਤਨ ਪੀਤਰ, ਟਰਤ ਨਾ ਕਾਹੂ ਟਾਰਿਓ, ਪ੍ਰਭ ਬਿਸਰਤ ਮਾਂ ਦੁੱਖ ਪਾਇਓ, ਇਹ ਨਾਨਕ ਤੱਤ ਵਿਚਾਰ। ਕਹਿੰਦੇ ਲੂਣ ਹਰਾਮੀ ਹੋ ਕੇ ਪ੍ਰਭੂ ਨੂੰ ਤੂੰ ਭੁੱਲ ਗਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ, ਦੇਖ ਕਹਿੰਦੇ ਜਿਹੜਾ ਯੋਧਾ ਹੁੰਦਾ ਹੈ, ਮਾਲਕ ਦਾ ਨੌਕਰ ਹੁੰਦਾ, ਕਹਿੰਦੇ ਸੰਕਟ ਦੇ ਗਰੀਬਨ ਜੋਏ, ਜਿਹੜਾ ਗਰੀਬਾਂ ਨੂੰ ਤੰਗ ਕਰੇ ਨਾ, ਤੇ ਜੋ ਲੜੇ ਧਰਮ ਬਹੁ ਹੋਏ, ਗਰੀਬਾਂ ਦੀ ਰਾਖੀ ਵਾਸਤੇ ਜਿਹੜਾ ਯੁੱਧ ਕਰਦਾ ਉਹ ਧਰਮ ਹੁੰਦਾ। ਜਿਸ ਕੋ ਲੂਣ ਖਾਏ ਤਿਸ ਹੇਤ, ਜਿਹਦਾ ਨਮਕ ਖਾਵੇ ਉਹਦਾ ਹੇਤ ਪਿਆਰ ਕਰੇ। ਪੀਠ ਨਾ ਦੀਜੈ ਕਬੂ ਰਣ ਖੇਤ, ਕਦੇ ਰਣ ਦੇ ਖੇਤ ਵਿੱਚ ਪਿੱਠ ਨਾ ਦੇਵੇ। ਸਵਾਮੀ ਕਾਰਜ ਹਿੱਤ ਦੇ ਪ੍ਰਾਣਾ, ਸਵਾਮੀ ਦਾ ਕੰਮ ਹੋਵੇ ਤੇ ਉਹਨੂੰ ਪੂਰਾ ਕਰਨ ਵਾਸਤੇ ਜੇ ਪ੍ਰਾਣ ਵੀ ਜਾਣ ਤਾਂ ਚਲੇ ਜਾਣ। ਦੋਨੋਂ ਲੋਕਨ ਸੁਜਸ ਮਾਨਾ, ਇੱਥੇ ਵੀ ਜਸ ਹੁੰਦਾ ਤੇ ਦਰਗਾਹ ਵਿੱਚ ਵੀ ਜਸ ਹੁੰਦਾ। ਪਰਮੇਸ਼ਰ ਕੋ ਸਿਮਰਨ ਕਰੈ ਵਿਜੇ ਲਹੇ ਮੁਖ ਉਜਲ ਕਰੈ, ਕਹਿੰਦੇ ਉਹ ਜਿੱਤਦਾ ਤੇ ਉਹਦਾ ਮੁਖ ਪ੍ਰੇਮੀਆਂ ਉਜਲ ਹੁੰਦਾ, ਪਰਮੇਸ਼ਰ ਦਾ ਸਿਮਰਨ ਕਰੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਕਰਤੱਵ ਦੀ ਪਾਲਣਾ ਕਰਨ ਦਾ ਆਦੇਸ਼ ਦਿੱਤਾ। ਕਹਿਣ ਲੱਗੇ ਜੇਕਰ ਯੁੱਧ ਆਨ ਕਿਤ ਪਰੈ, ਇਹ ਭਾਈ ਮੱਲੂ ਜੇ ਕਿਤੇ ਯੁੱਧ ਆ ਜਾਵੇ ਨਾ, ਆਲਪ ਕੇ ਬਹੁਤੇ ਨਹੀਂ ਵਿਚਾਰੈ, ਕਹਿੰਦੇ ਫੇਰ ਐ ਨਾ ਦੇਖੀ ਵੀ ਮੇਰੇ ਮੂਹਰੇ ਬਹੁਤੇ ਖੜੇ ਨੇ ਚਾਹੇ ਥੋੜੇ ਖੜੇ ਨੇ। ਪੀਠ ਨਾ ਦੇ ਸਮੁੱਖ ਵਿਪਰੈ, ਪਿੱਠ ਨਾ ਦੇਵੇ, ਸਨਮੁਖ ਹੋ ਕੇ ਲੜੇ। ਨਿਰਭੈ ਸ਼ਸਤਰ ਵਹੇ ਜਸ ਲਹਿ, ਜਦੋਂ ਨਿਰਭੈ ਹੋ ਕੇ ਸ਼ਸਤਰ ਚਲਾਏਗਾ ਜਸ ਲੈਣਾ, ਦੇਹਨੇ ਤਾਂ ਜਾਣਾ ਹੀ ਜਾਣਾ। ਜਗ ਮੈਂ ਪ੍ਰਾਪਤ ਬ੍ਰਿੰਦ ਪਦਾਰਥ, ਜੇ ਰਹਿ ਗਿਆ ਵੱਡੇ ਤੇ ਵੱਡੇ ਪਦਾਰਥ ਤੈਨੂੰ ਸੰਸਾਰ ਚ ਮਿਲਣ। ਲੈ ਸਤਸੰਗਤ ਲਾਏ ਸਕਾਰ, ਤੋਂ ਉਹਨਾਂ ਨੂੰ ਲੈ ਕੇ ਸਤਸੰਗ ਦੇ ਵਾਸਤੇ ਲਾਇਆ। ਜੇ ਰਣ ਮੈਂ ਸਨਮੁਖ ਮਿਰਤ ਪਾਵੇ, ਜੇ ਜੂਝਦਾ ਹੋਇਆ ਚੜਾਈ ਕਰ ਜਾਵੇ, ਸਵਰਗ ਨਿਰਸੰਸ ਹੈ ਸੁਰ ਸੁਧਾਵੈ, ਉਹ ਨਿਰਸੰਸ ਹੈ ਸਵਰਗ ਦੇ ਵਿੱਚ ਜਾਂਦਾ। ਇਮ ਦੁਆਇ ਲੋਕਨ ਉਜਲ ਆਨੰਦ, ਇਸ ਤਰ੍ਹਾਂ ਕਰਨ ਦੇ ਨਾਲ ਇੱਥੇ ਵੀ ਮੁੱਖ ਉਜਲਾ ਤੇ ਦਰਗਾਹ ਚ ਵੀ ਮੁੱਖ। ਕਰ ਕਲਿਆਣ ਇਹ ਨਿਜ ਪ੍ਰਾਣਨ, ਇਸ ਤਰ੍ਹਾਂ ਆਪਣੇ ਪ੍ਰਾਣਾਂ ਦੀ ਤੂੰ ਕਲਿਆਣ ਕਰ। ਮੱਲੂ ਸ਼ਾਹੀ ਸੁਣਿਆ ਉਪਦੇਸ਼, ਮੱਲੂ ਸ਼ਾਹੀ ਨੇ ਜਦੋਂ ਉਪਦੇਸ਼ ਸੁਣਿਆ ਬਰਤਨ ਲਾ ਕੇ ਉਹ ਤਥਾ ਹਮੇਸ਼ ਉਸੇ ਤਰ੍ਹਾਂ ਵਰਤਣ ਲੱਗ ਗਿਆ। ਵੰਡ ਖਾਏ ਨਿਜ ਧਰਮ ਵਿਚਾਰ, ਉਸ ਵੇਲੇ ਬੰਦਗੀ ਕਰਦਾ ਵੰਡ ਕੇ ਖਾਂਦਾ ਨਿਜ ਦਾ ਧਰਮ ਵਿਚਾਰ। ਆਤਮ ਤਨ ਸੱਤਾ ਸਭ ਧਾਰ, ਉਸ ਵੇਲੇ ਬੰਦਗੀ ਕਰਦਾ ਜੋ ਗੁਰੂ ਸਾਹਿਬ ਦੇ ਉਪਦੇਸ਼ ਦਿੱਤੇ ਨੇ। ਸੋ ਸਤਿਗੁਰੂ ਜੀ ਗੁਰੂ ਦਸਵੇਂ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਜਿਹੜੇ ਯੁੱਧ ਕਰਕੇ ਚੜਾਈ ਕਰਦੇ ਨੇ ਉਹਨਾਂ ਦੀ ਗਤੀ ਕੀ ਹੁੰਦੀ? ਮਹਾਰਾਜ ਕਹਿੰਦੇ ਜਿਹੜੇ ਪ੍ਰਵਾਨ ਪੁਰਸ਼ ਜਾਂਦੇ ਨੇ ਨਾ, ਜਿਹੜਾ ਤਾਂ ਪਿੱਠ ਦੇ ਕੇ ਮਰਦੇ ਨੇ, ਕਹਿੰਦੇ ਉਹ ਤਾਂ ਭੂਤ ਪ੍ਰੇਤ ਬਣਦੇ ਨੇ, ਮਾੜੀਆਂ ਜੂਨਾਂ ਚ ਜਾਂਦੇ ਨੇ, ਨਖਿੱਧ ਜੂਨੀਆਂ ਜਾਂਦੇ ਨੇ। ਜਿਹੜੇ ਬੰਦਗੀ ਕਰਨ ਵਾਲੇ ਪ੍ਰਵਾਨ ਜੀਵਨ ਵਾਲੇ ਚੜਾਈ ਕਰਦੇ ਨੇ ਉਹ ਸਤਿਗੁਰੂ ਦੇ ਦੇਸ਼ ਚ ਆਉਂਦੇ ਨੇ। ਸਤਿਗੁਰੂ ਰਹਿੰਦਾ ਕਿੱਥੇ ਹੈ? ਸਤਿਗੁਰੂ ਰਹਿੰਦਾ ਹੈ ਮੈਂ ਸ਼ਿਵ ਸ਼ਕਤੀ ਜਲ ਨਹੀਂ ਪਵਨਾ, ਜਿੱਥੇ ਨਾ ਤਾਂ ਮਾਇਆ ਪ੍ਰਕਿਰਤੀ ਤੇ ਨਾ ਉੱਥੇ ਕੋਈ ਜਲ ਹੈ ਨਾ ਕੋਈ ਪਾਉਣ, ਤਾਂ ਆਕਾਰ ਨਹੀਂ ਮੇਦ ਨਹੀਂ, ਉੱਥੇ ਕੋਈ ਆਕਾਰ ਨਹੀਂ, ਨਾ ਕੋਈ ਖੰਡ ਹੈ ਨਾ ਕੋਈ ਬ੍ਰਹਮੰਡ ਹੈ। ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਸਤਿਗੁਰੂ ਉੱਥੇ ਨਿਵਾਸ ਕਰਦਾ ਹੈ। ਜੈ ਅਵਗਤ ਨਾਥ ਅਗੰਮ ਧਨੀ, ਜਿੱਥੇ ਵਾਹਿਗੁਰੂ ਜੀ ਰਹਿੰਦੇ ਨੇ ਉੱਥੇ ਸਤਿਗੁਰੂ ਰਹਿੰਦਾ। ਕਹਿੰਦੇ ਉੱਥੇ ਜਿਹੜਾ ਗੁਰੂ ਮਹਾਰਾਜ ਆਪਣੀ ਗੱਲ ਕਰਦੇ ਨੇ, ਕਹਿੰਦੇ ਗੁਰਸਿੱਖੋ ਅਸੀਂ 10,000 ਸਾਲ ਸਿੱਖ ਨੂੰ ਉਡੀਕਦੇ ਹਾਂ। 10,000 ਜਿਹੜਾ ਇੱਕ ਵਾਰੀ ਸਿੱਖੀ ਚ ਆ ਗਿਆ ਨਾ, ਉਹਨੂੰ ਫੇਰ ਅਸੀਂ 10,000 ਸਾਲ ਉਡੀਕਦੇ ਰਹਿੰਦੇ ਤੇ ਉਹਨੂੰ ਟੋਲਦੇ ਰਹਿੰਦੇ ਹਾਂ ਵੀ ਸਵਰਗ ਲੋਕ ਚ ਕਿੱਥੇ ਆ ਗਿਆ, ਧਰਤੀ ਤੇ ਹੈ ਤੇ ਜਾਂ ਗੰਧਰਵ ਲੋਕ ਚ ਆ ਗਿਆ ਜਾਂ ਦੇਵ ਗੰਧਰਵ ਲੋਕ ਚ ਹੈ ਜਾਂ ਪਿੱਤਰ ਲੋਕ ਚ ਹੈ। ਕਹਿੰਦੇ ਉੱਥੋਂ ਲੈ ਕੇ ਕੁਬੇਰ ਲੋਕ ਥਾਈ ਅਸੀਂ ਟੋਲਦੇ ਰਹਿੰਦੇ ਹਾਂ ਤੇ 56 ਕਰੋੜ ਸਿੱਖਾਂ ਦਾ ਉਧਾਰ ਕਰਨਾ ਸਾਡੇ ਹੱਥ ਨਿਰੰਕਾਰ ਨੇ ਦਿੱਤਾ, ਉਹਨਾਂ ਨੂੰ ਸੱਚਖੰਡ ਚ ਲਿਜਾਣਾ। ਸੋ ਕਹਿਣ ਲੱਗੇ ਉਹਨਾਂ ਨੂੰ ਅਸੀਂ ਟੋਲਦੇ ਹਾਂ ਤੇ ਸ਼ਹੀਦ ਦੀ ਪਦਵੀ ਦਿੰਦੇ ਹਾਂ। ਸ਼ਹੀਦਾਂ ਜਿਹੜੇ ਸ਼ਹੀਦ ਨੇ ਉਹਨਾਂ ਦੇ ਹੁਕਮ ਵਿੱਚ ਜੰਮ ਵੀ ਚੱਲਦੇ ਨੇ, ਭੂਤ ਪ੍ਰੇਤ ਅਸਰ ਪਸ਼ੂ ਪੰਖੀ ਨਗ ਨਾਗ ਨਰ ਜੱਛ ਗੰਧਰਵ ਰਾਕਸ਼ਸ ਪਛੜਾ ਜਿੰਨੀ ਵੀ ਕਾਇਨਾਤ ਹੈ ਉਹ ਸਾਰੀ ਸ਼ਹੀਦਾਂ ਦੇ ਹੱਥ ਵਿੱਚ ਦਿੱਤੀ ਹੋਈ ਹੈ ਤੇ ਉਹਨਾਂ ਨੂੰ ਅਧਿਕਾਰ ਹੈ ਆਪਣੀ ਪੂਜਾ ਕਰਾਉਣ ਦਾ, ਮੰਨਤ ਕਰਾਉਣ ਦਾ। ਤੇ ਉਹ 3 ਸੁਭਾਅ ਦੇ ਹੁੰਦੇ ਨੇ, ਰਜ ਸੁਭਾਅ, ਤਮ ਸੁਭਾਅ ਤੇ ਸੱਚ ਸੁਭਾਅ ਦੇ। ਉਹ ਸੁੱਖਾਂ ਜਿਹੜੀਆਂ ਨੇ, ਆਦਮੀ ਸੁਖੀ ਹੈ ਦੁਖੀ ਹੈ ਤੇ ਉਹਦੀ ਮਾਨਤਾ ਕਰਕੇ ਉਹਦੇ ਉਹਦੀਆਂ ਭਾਵਨਾ ਪੂਰੀਆਂ ਕਰਨ ਦੀ ਉਹਨਾਂ ਨੂੰ ਸ਼ਕਤੀਆਂ ਹੁੰਦੀਆਂ। ਜਿਹੜੇ ਦੇਵਤੇ ਨੇ ਉਹ ਵੀ ਸ਼ਹੀਦਾਂ, ਦੇਵਤਿਆਂ ਦਾ ਥਾਂ ਸ਼ਹੀਦਾਂ ਨੇ ਲੈ ਲਿਆ। ਪਹਿਲਾਂ ਇਹ 3 ਯੁੱਗਾਂ ਵਿੱਚ ਦੇਵਤਿਆਂ ਕੋਲ ਸੀ ਤੇ ਜਦ ਤੋਂ ਗੁਰੂ ਨਾਨਕ ਪਾਤਸ਼ਾਹ ਆਏ ਨੇ ਉਸ ਵੇਲੇ ਤੋਂ ਇਹ ਥਾਂ ਸ਼ਹੀਦਾਂ ਨੇ ਲੈ ਲਿਆ। ਜਿਹੜੇ ਪ੍ਰਵਾਨ ਹੋਈਆਂ ਹੋਈਆਂ ਰੂਹਾਂ ਨੇ ਉਹ ਹੇਠਾਂ ਤੋਂ ਲੈ ਕੇ ਗੰਧਰਵ ਲੋਕ ਤੋਂ ਲੈ ਕੇ ਸੱਚਖੰਡ ਥਾਈ ਸਾਰੀਆਂ ਰੂਹਾਂ ਦੀ ਸੰਭਾਲ ਕਰਦੇ ਨੇ ਤੇ ਦੇਵਤਿਆਂ ਦੀ ਥਾਂ ਸ਼ਹੀਦਾਂ ਨੇ ਲੈ ਲਈ। ਜਿਹੜਾ ਭਰਤਖੰਡ ਹੈ ਇਹਨਾਂ ਪਾਸ ਹੈ ਹੁਣ, ਸ਼ਹੀਦਾਂ ਦੇ ਪਾਸ, ਦੇਵਤਿਆਂ ਦੇ ਪਾਸ ਨੇ ਸਾਰੀਆਂ ਸਵਾਰੀਆਂ, ਸਾਰੇ ਵਸਤਰ, ਸਾਰੇ ਭੋਜਨ, ਜਿਸ ਦੀ ਵੀ ਇੱਛਾ ਕਰਦੇ ਨੇ ਕਹਿੰਦੇ ਉਹ ਸਾਰੀਆਂ ਇਹਨਾਂ ਨੂੰ ਪ੍ਰਾਪਤ ਹੁੰਦੀ ਤੇ ਮਾਇਆ ਦਾ ਤਮਾਸ਼ਾ ਦੇਖਦੇ ਨੇ ਉਹ ਕਰੋੜਾਂ ਸਾਲ। ਜਿੱਥੇ ਜਿਸ ਬ੍ਰਹਮੰਡ ਚ ਜਾਣਾ ਹੈ ਉੱਥੇ ਚਲੇ ਆ, ਜੂਨਾਂ ਚ ਨਹੀਂ ਉਹ ਪੈਂਦੇ। ਕਹਿੰਦੇ ਜਿਹੜੇ ਨੁਗਰੇ ਹੁੰਦੇ ਨੇ ਉਹ ਭੂਤ ਪ੍ਰੇਤ ਬਣਦੇ ਨੇ ਮਰ ਕੇ, ਬਾਕੀ ਜਿਹੜੇ ਨਾਥ ਨੇ ਸਿੱਧ ਨੇ ਇਹ ਸਾਰੇ ਇਹਨਾਂ ਸ਼ਹੀਦਾਂ ਦੇ ਅਧੀਨ ਨੇ। ਤੋ ਸ਼ਹੀਦ ਦੀ ਜੋ ਪਦਵੀ ਹੈ ਉਹ ਬਹੁਤ ਵੱਡੀ ਮਹਾਰਾਜ ਨੇ ਦੱਸੀ ਹੈ। ਸ੍ਰੀ ਮਹਾਰਾਜ ਜੀ ਕਹਿਣ ਲੱਗੇ ਭਾਈ ਮੱਲੂ ਸ਼ਾਹ, ਇਸ ਤਰ੍ਹਾਂ ਦੇ ਕਰਮ ਦੇ ਨਾਲ ਜੇ ਤੂੰ ਆਪਣਾ ਜੀਵਨ ਬਤੀਤ ਕਰੇਗਾ ਤਾਂ ਇਹਦੇ ਨਾਲ ਸਾਡੇ ਜਿਹੜੇ 4-5 ਅਸੀਂ ਤੈਨੂੰ ਵਚਨ ਦਿੱਤੇ ਨੇ, ਪਹਿਲਾਂ ਦਿੱਤਾ ਵੀ ਦੇਹ ਨੂੰ ਨਿੱਤ ਨਾ ਸਮਝੀਏ ਨੇ ਨਾਸ਼ ਹੋਣਾ ਹੀ ਹੋਣਾ, ਦੂਸਰਾ ਇਹ ਹੈ ਕਿ ਸੰਸਾਰ ਸੁਪਨਾ ਕਰਕੇ ਜਾਣ, ਤੀਸਰਾ ਇਹ ਹੈ ਕਿ ਤੂੰ ਜੋਤੀ ਸਰੂਪ ਹੈ ਦੇਹ ਨਹੀਂ ਹੈ, ਚੌਥਾ ਇਹ ਹੈ ਕਿ ਵਾਹਿਗੁਰੂ ਸਾਰੇ ਪਰਿਪੂਰਨ ਹੈ ਤੂੰ ਉਹਦੀ ਅੰਸ਼ ਹੈ, ਪੰਜਵਾਂ ਵਚਨ ਇਹ ਹੈ ਕਿ ਸੂਰਮਤਾਈ ਸਿੱਖ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਇਹਨਾਂ ਨੂੰ ਮਾਰ ਕੇ ਸੂਰਮਾ ਹੋ ਕੇ ਦਰਗਾਹ ਵਿੱਚ ਪ੍ਰਵਾਨ ਹੋ। ਸੋ ਜਦੋਂ ਤੂੰ ਇਸ ਤਰ੍ਹਾਂ ਦੇ ਨਾਲ ਸੰਸਾਰ ਵਿੱਚ ਕਰਤੱਵ ਕਰੇਗਾ ਤਾਂ ਤੇਰੇ ਸਾਰੇ ਕਰਤੱਵ ਨੇਕੀ ਦੇ ਕਰਤੱਵ ਹੋਣ। ਸੋ ਇਹ ਸਾਰਿਆਂ ਦਾ ਜੋ ਸਾਰ ਅੰਸ਼ ਹੈ ਉਹ ਤੈਨੂੰ ਅਸੀਂ ਇੱਕ ਵਾਰੀ ਦੱਸ ਦਿੰਦੇ ਹਾਂ। ਸਿਮਰ ਪਿਆਰੇ ਨੂੰ ਕਲ ਕਲੇਸ਼ ਤਨ ਮਾਇ ਮਿਟਾਰੋ, ਕਲਾ ਤੇ ਕਲੇਸ਼ ਮਿਟ ਜਾਏਗੀ, ਇਸ ਤਰ੍ਹਾਂ ਕਲਿਆਣ ਵੀ ਹੋ ਜਾਏਗੀ ਤੇ ਮੁੱਖ ਉਜਲਾ। ਜੋ ਤੈਂ ਕਿਹਾ ਸੀ ਮੁੱਖ ਉਜਲੇ ਕਿਵੇਂ ਜਾਵਾਂ, ਤੂੰ ਮੁੱਖ ਉਜਲਾ ਵੀ ਦੇ। ਸੋ ਇਹ ਉਪਦੇਸ਼ ਇਕੱਲੇ ਉਸ ਨੂੰ ਨੀ ਸਾਧ ਸੰਗਤ ਜੀ, ਸਾਨੂੰ ਵੀ ਪ੍ਰਾਪਤ ਹੋਇਆ। ਜੇ ਅਸੀਂ ਵੀ ਇਹਨਾਂ ਦੀ ਕਮਾਈ ਕਰੀਏ ਤਾਂ ਅਸੀਂ ਵੀ ਮੁੱਖ ਉਜਲੇ ਦਰਗਾਹ ਜਾ ਕੇ ਧੰਨ ਧੰਨ ਕਹੇ ਸਭ ਕੋਈ ਮੁੱਖ ਉਜਲ ਹਰ ਦਰਗਾਹ। ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ। ਸਾਰੇ ਪ੍ਰੇਮੀ ਹੁਣ ਰਸਨਾ ਪਵਿੱਤਰ ਕਰਨ ਵਾਸਤੇ ਬੋਲਿਓ।
ਰਾਮਗੜੀ ਮਹੱਲਾ ਤੀਜਾ ਨੰਦੀ ਕਿਉਂ ਕਾ ਸਤਿਗੁਰ ਪ੍ਰਸਾਦ।